और भी बहुत सारी सब्जियां खुद अपने हत्था नाल उगा के बेचते हैं ताड़े ले। अपना फॉर्म ते अपनी ही दुकान अज ही पहुंचो। कैलेडन सब्जी फॉर्म 12050 एयरपोर्ट रोड कैलेडन एयरपोर्ट एंड मेफील्ड रोड 9056533633
लाइन ऑफ क्रेडिट भी ले देंगे। 11 सालों के तजुर्बेकार मॉर्गेज अलायंस ब्रोकर कैनी तालीवाल। लाइसेंस नंबर 10530। कॉल 9058122800 9058122800 और विजिट mortgagebuddies.ca। ओ छाए पहने कैनी तालीवाल।
जैसे और कारोबार तथा सेवाएं दोबारा खुलती हैं, हम सबके लिए एक दूसरे की रक्षा करने की अपनी कोशिशों को जारी रखना जरूरी है। शारीरिक दूरी रखने पर अमल करना जारी रखें और 2 मीटर दूर रहें। जहां शारीरिक दूरी रखना चुनौती है और जहां आवश्यक हो चेहरे पर मास्क पहने, हाथों को अक्सर धोना जारी रखें। यदि आप चिंतित हैं कि आपको कोविड-19 हुआ हो सकता है या आप वायरस के संपर्क में आ गए हो सकते हैं तो जांच करवाएं। अंदर या बाहर सुरक्षित रहें, जाने बचाएं। अधिक जानकारी के लिए ontario.ca/coronavirus पर जाएं। ओंटेरियो सरकार द्वारा भुगतान किया गया।
हाँ जी, एक पैराडिकल कंपनी ट्रैफिक टिकट मिल गई है ओंटेरियो जां यूएसए दे विच। अपना ड्राइविंग अब्स्ट्रैक्ट जां CVOR साफ सुथरा रखन लई, जां स्मॉल क्लेम्स कोर्ट मैटर है, तुसी किसे दे दावा करना है, जां तुहाडे ते किसे ने दावा कर दिता है, जां तुहाडे विरुद्ध जजमेंट हो गई है, जां तुहाडा किरायेदार तुहानू किराया नहीं दे रहा उस नूं कढ़णा है, जां सिटी बाय लॉ दी कोई उलंघना हो गई है, तां अज ही भरोसेयोग तुहाडी अपनी पैराडिकल कंपनी थ्री लायंस पैराडिकल सर्विसेज नूं फोन करो 9054519777 451-9777 चार मैली ड्राइव यूनिट 23 ब्रैम्पटन दे विच। इत्थे तुहाडी ही भाषा विच लाइसेंस्ड पैराडिकल वल्लों सर्विसेज मुहैया कीतियां जांदियां हन।
वाह बराड़ साहब, मकान ते तुहाडा बहुत सोहणा है, मुबारकां तुहानू।
ओ जी, असली मुबारकबाद दे हकदार तां हरमेल सिद्धू जी ने।
होमलाइन सिल्वर सिटी वाले हरमेल सिद्धू
जी, बिल्कुल ठीक फरमाया तुसी। उन्हां दी बदौलत ही सानू इन्नी वधिया डील च इन्ना सोहना घर मिलिया। जी हाँ, जेकर तुसी भी घर खरीदना या बेचना होवे या कोई बिजनेस, इन्ना तो ज्यादा ईमानदार ते नेक सलाह वाला तुहानू होर कोई नहीं मिल सकदा।
उन्हें कॉल करो हरमेल सिद्धू नू 647-401-6565
ब्रैम्पटन दे विच हाईवे 10 ते स्टील्स दे इंटरसेक्शन ते शॉपर्स वर्ल्ड ते शेल्डन कॉलेज वाले एरिए च आउण वाले सालां च 10 तो उपर हाई राइज कॉन्डो ते टाउनहाउस प्रोजेक्ट आ रहे ने। असी ऐसे एरिए च नवे टाउनहाउसेस ते कॉन्डोज दा पहला प्रोजेक्ट वेच रहे हां। जदों नूं बाकी प्रोजेक्ट रिलीज होणे ने उदों तक कीमतां च काफी वाधा हो जाणा ते उपरों असी रेंटल गरंटी भी कर रहे हां। साडे कोल $2,250 पर मंथ ते रेंटल गरंटी वाले नवे टाउनहाउस तैयार ने ते असी कॉन्डो यूनिट भी बुक कर रहे हां। इन्वेस्टमेंट दा सुनहरी मौका, अपना यूनिट लैण लई हुणे कॉल करो 647-300-8436
3008436
ਸਭਨਾ ਮਰਨਾ ਆਇਆ।
ਇਹ ਤਲਖ ਹਕੀਕਤ ਹੈ
ਪਰ ਸਭਨਾ ਦੀ ਜ਼ਿੰਦਗੀ ਦਾ ਅੰਤ ਇਹੀ ਹੈ। ਇਸ ਅੰਤਲੇ ਸਮੇਂ ਦੀਆਂ ਰਸਮਾਂ ਨੂੰ ਬ੍ਰੈਂਪਟਨ ਕ੍ਰੀਮੇਟੋਰੀਅਨ ਐਂਡ ਵਿਜ਼ਿਟੇਸ਼ਨ ਸੈਂਟਰ ਵੱਲੋਂ ਪੂਰੇ ਸਤਿਕਾਰ ਅਤੇ ਮਰਿਆਦਾ ਨਾਲ ਨਿਭਾਉਣ ਦੇ ਨਾਲ ਨਾਲ ਹੁਣ ਟੋਰਾਂਟੋ ਦੇ ਈਸਟ ਵਾਲੇ ਪਾਸੇ ਦੀਆਂ ਕਮਿਊਨਿਟੀਜ਼ ਲਈ 384 ਫਿਨਲੀ ਐਵੇਨਿਊ ਤੇ ਏਜੈਕਸ ਕ੍ਰੀਮੇਟੋਰੀਅਨ ਐਂਡ ਵਿਜ਼ਿਟੇਸ਼ਨ ਸੈਂਟਰ ਦੀਆਂ ਸੇਵਾਵਾਂ ਅਵੇਲੇਬਲ ਨੇ। ਇਸ ਸੈਂਟਰ ਵਿਚ ਵੀ ਅੰਤਮ ਯਾਤਰਾ ਦੀਆਂ ਸਾਰੀਆਂ ਰਸਮਾਂ ਇਕੋ ਹੀ ਛੱਤ ਥੱਲੇ ਕੀਤੀਆਂ ਜਾਂਦੀਆਂ ਨੇ। ਵਧੇਰੇ ਜਾਣਕਾਰੀ ਲਈ ਵੈਬਸਾਈਟ ਹੈ www.acbc.info, ਟੈਲੀਫੋਨ 289-372-3300, ਜਾਂ ਇੰਦਰਜੀਤ ਸਿੰਘ ਵੱਲ ਨੂੰ 416-666-7655 ਤੇ ਕਾਲ ਕੀਤਾ ਜਾ ਸਕੇ।
ਕੀ ਗੱਲ, ਅੱਜ ਬੜਾ ਤਿਆਰ ਹੋਇਆ ਫਿਰਦਾ, ਬੜੀਆਂ ਲਪਟਾਂ ਛੱਡੀਆਂ, ਕਿੱਧਰ ਦੀ ਤਿਆਰੀਆਂ?
ਅੱਜ ਤੇਰੇ ਵੀਰ ਨੂੰ ਆਪਣੇ ਟਰੱਕ ਦੀ ਚਾਬੀਆਂ ਮਿਲਣੀਆਂ।
ਉਹ ਤਾਂ ਠੀਕ ਹੈ, ਪਰ ਤੇਰਾ ਟਰੱਕ ਲੋਨ ਤਾਂ ਬੜਾ
ਔਖਾ ਸੀ। ਆਈ ਨੋ, ਪਰ ਇਹ ਮਿਹਰਬਾਨੀ ਸਿਰਫ ਕਿੰਗ ਟਰੱਕ ਲੋਨ ਕਰਕੇ ਹੋਈ। ਕਿੰਗ ਟਰੱਕ ਲੋਨ ਦੇ ਜਿਹੜਾ ਮਰਜ਼ੀ ਆ ਜਾਵੇ, ਇੱਥੋਂ ਝੱਟ ਲੋਨ ਮਿਲ ਜਾਂਦਾ, ਖਾਲੀ ਹੱਥ ਨਾ ਜਾਂਦਾ ਕੋਈ।
ਟਰੱਕ, ਟ੍ਰੇਲਰ ਐਂਡ ਕ੍ਰੇਨਸ, ਹੈਵੀ ਇਕਵਿਪਮੈਂਟ ਫਾਈਨਾਂਸ, ਰੀਫਾਈਨਾਂਸ ਜਾਂ ਪ੍ਰਾਈਵੇਟ ਫੰਡਿੰਗ, ਇਟਸ ਨਾਓ ਜਸਟ ਅ ਯੈਸ ਅਵੇ। ਹੌਸਲੇ ਬੁਲੰਦ ਰੱਖੋ, ਬਸ ਕਿੰਗ ਟਰੱਕ ਲੋਨ ਦਾ ਨੰਬਰ ਕੋਲ ਰੱਖੋ, 647-500-4185।
ਤੁਹਾਡਾ ਸਾਰਿਆਂ ਦਾ ਨਿੱਘਾ ਸਵਾਗਤ। ਉਮੀਦ ਕਰਦੇ ਹਾਂ ਦੋਸਤੋ ਕਿ ਤੁਸੀਂ ਠੀਕ ਠਾਕ ਹੋਵੋਗੇ, ਤੇ ਇਹ ਵੀ ਉਮੀਦ ਕਰਦੇ ਹਾਂ ਕਿ ਤੁਹਾਡਾ ਅੱਜ ਦਾ ਦਿਨ ਜਿਹੜਾ ਉਹ ਬੀਤ ਚੁੱਕੇ ਦਿਨ ਨਾਲੋਂ ਵਧੀਆ ਹੋਊਗਾ, ਤੇ ਕੱਲ ਵਾਲਾ ਦਿਨ ਆ ਜਿਹੜਾ ਉਹ ਅੱਜ ਦੇ ਦਿਨ ਨਾਲੋਂ ਵਧੀਆ ਹੋਊਗਾ। ਬੰਦਾ ਜੀ ਆਸ ਦੇ ਆਸਰੇ ਜਿਉਂਦਾ, ਜੇ ਆਸ ਹੀ ਖਤਮ ਹੋ ਜੇ ਤੇ ਫਿਰ ਬੰਦੇ ਦੇ ਜਿਉਂਦੇ ਰਹਿਣ ਦੀ ਸੰਭਾਵਨਾ ਬਹੁਤ ਘੱਟ ਜਾਂਦੀ ਹੈ। ਵੈਸੇ ਮੈਨੂੰ ਇਹ ਵੀ ਪਤਾ ਨੀ, ਵਹਿਮ ਹੀ ਆ ਕਿ ਸੱਚਾਈ ਆ ਕਿ ਸਾਡੇ ਚੋਂ ਬਹੁਤੇ ਲੋਕ ਆ ਜਿਹੜੇ ਉਹ ਜ਼ਿੰਦਗੀ ਢੋਂਦੇ ਆ, ਜ਼ਿੰਦਗੀ ਨੂੰ ਜਿਉਂਦੇ ਨੀ, ਜ਼ਿੰਦਗੀ ਨੂੰ ਮਾਣਦੇ ਨੀ। ਹੁਣ ਤੁਸੀਂ ਕਹੋਗੇ ਜੀ ਜ਼ਿੰਦਗੀ ਨੂੰ ਤਾਂ ਉਹੀ ਮਾਣਦਾ ਜਿਹਦੇ ਕੋਲ ਸਾਰੀਆਂ ਸਹੂਲਤਾਂ ਹੋਣ, ਇਹ ਵੀ ਇੰਨਾ ਸੱਚ ਨਹੀਂ ਹੈ। ਮੈਨੂੰ ਕਿਤੇ ਕਿਤੇ ਇਸ ਤਰ੍ਹਾਂ ਲੱਗਦਾ ਵੀ ਜਿਹਦੇ ਕੋਲ ਸਾਰੀਆਂ ਸਹੂਲਤਾਂ ਹੋਣ ਉਹ ਜ਼ਿੰਦਗੀ ਨੂੰ ਨਹੀਂ ਮਾਣਦਾ, ਉਹ ਸਹੂਲਤਾਂ ਦੇ ਚੱਕਰ 'ਚ ਹੀ ਪਿਆ ਰਹਿੰਦਾ ਵੀ ਮੈਂ ਉਹ ਸਹੂਲਤ ਲੈ ਲਾਂ, ਉਹ ਸਹੂਲਤ ਲੈ ਲਾਂ, ਮੈਂ ਥੋੜ੍ਹੀ ਜਿਹੀ ਮਿਹਨਤ ਕਰਨਾ ਉਹ ਵੀ ਸਹੂਲਤ ਮੇਰੇ ਕੋਲ ਹੈ ਹੋਵੇ। ਇਸ ਚੱਕਰ ਦੇ ਵਿੱਚ ਜਿਹਨੂੰ ਅਸੀਂ 84 ਦਾ ਗੇਟ ਕਹਿੰਦੇ ਹਾਂ, ਉਹ ਸਹੂਲਤਾਂ ਲਈ ਜਾਂਦਾ ਪਰ ਸਹੂਲਤਾਂ ਨੂੰ ਮਾਨਣਾ ਭੁੱਲ ਜਾਂਦਾ, ਤੇ ਫਿਰ ਜ਼ਿੰਦਗੀ ਸੋਹਣੇ ਤਰੀਕੇ ਨਾਲ ਜਿਉਂਦਾ ਕੌਣ ਆ? ਮੈਨੂੰ ਆਪ ਨਹੀਂ ਪਤਾ ਗਾ, ਐਵੇਂ ਮੈਂ ਸੱਚੀ ਗੱਲ ਦੱਸਦਾ ਤੁਹਾਨੂੰ। ਇਹ ਜਿਹੜੀ ਉਲਝਣਾ ਬੜੀ ਵੱਡੀ ਆ, ਬੰਦਾ ਸੋਚਦਾ ਰਹਿੰਦਾ ਵੀ ਮੇਰੇ ਕੋਲ ਸਾਧਨ ਥੋੜੇ ਨੇ, ਤੇ ਥੋੜੇ ਸਾਧਨਾਂ ਦੇ ਹੁੰਦਿਆਂ ਮੈਂ ਜ਼ਿੰਦਗੀ ਸੋਹਣੀ ਨਹੀਂ ਜਿਉਂ ਸਕਦਾ। ਤੇ ਜਦੋਂ ਸਾਧਨ ਆ ਜਾਂਦੇ ਨੇ ਉਦੋਂ ਨੂੰ ਜ਼ਿੰਦਗੀ ਜਿਉਣੀ ਭੁੱਲ ਜਾਂਦਾ, ਉਦੋਂ ਨੂੰ ਫਿਰ ਸਾਧਨਾਂ ਦੇ ਚੱਕਰ ਦੇ ਵਿੱਚ ਫਿਰਦਾ 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 ਦਾੜੀ ਉਹਦੀ ਕਾਲੀ ਤੋਂ ਚਿੱਟੀ ਹੋ ਜਾਂਦੀ ਆ, ਦੰਦ ਆ ਜਿਹੜੇ ਉਹ ਡਿੱਗਣ ਲੱਗ ਜਾਂਦੇ ਆ, ਗੋਡੇ ਲੜਖੜਾਉਣ ਲੱਗ ਜਾਂਦੇ ਆ। ਉਹ ਸੋਚਦਾ ਕਾਸ਼ ਮੈਂ ਉਹੋ ਜਿਹਾ ਰਹਾਂ ਜਿਹੇ ਜਿਹਾ ਮੈਂ ਜਦੋਂ ਜਵਾਨ ਹੁੰਦਾ ਸੀ, ਉਹੋ ਜਿਹਾ। ਉਦੋਂ ਸਹੂਲਤਾਂ ਨਹੀਂ ਸੀ ਹੁੰਦੀਆਂ, ਹੁਣ ਸਹੂਲਤਾਂ ਆਈਆਂ, ਤੇ ਹੁਣ ਸਾਡਾ ਸਰੀਰ ਨਹੀਂ ਰਿਹਾ ਸਹੂਲਤਾਂ ਮੰਨਣ ਜੋਗਾ। ਇਹ ਜ਼ਿੰਦਗੀ ਦਾ ਗੇੜ ਚੱਲਦਾ ਰਹਿੰਦਾ। ਇਸ ਗੇੜ ਦੇ ਵਿੱਚ ਜ਼ਿੰਦਗੀ ਨੂੰ ਸੋਹਣਾ ਜਿਉਣ ਦੇ ਚੱਕਰ ਦੇ ਵਿੱਚ ਲੋਕ ਢੰਗ ਤਰੀਕੇ ਲੱਭਦੇ ਰਹਿੰਦੇ ਨੇ। ਕਈ ਕਹਿੰਦੇ ਜੀ ਸਹੂਲਤਾਂ ਆ ਗਈਆਂ, ਹੁਣ ਰੱਬ ਦਾ ਨਾਂ ਲੈ ਲਈਏ, ਮੰਦਰ ਗੁਰਦੁਆਰੇ ਜਾ ਆਈਏ। ਕੋਈ ਕਹਿੰਦਾ ਵੀ ਹਫ਼ਤੇ ਦੇ ਵਿੱਚ 3-4 ਦਿਨ ਆਪਾਂ ਘਰੇ ਰਹਿ ਕੇ ਕੰਮ ਕਾਰ ਕਰਕੇ ਵੀਕਐਂਡ ਦੇ ਨਜ਼ਾਰੇ ਲੈ ਲਈਏ। ਕੋਈ ਕਹਿੰਦਾ ਹਫ਼ਤੇ 'ਚ 2 ਦਿਨ ਆਪਾਂ ਰੈਸਟੋਰੈਂਟ 'ਚ ਵਧੀਆ ਖਾਣਾ ਖਾਈਏ ਜਾ ਕੇ। ਕੋਈ ਕਹਿੰਦਾ ਬੱਚਿਆਂ 'ਚ 4 ਦਿਨ ਗੁਜ਼ਾਰ ਲਈਏ, ਕੋਈ ਕਹਿੰਦਾ ਗੇਮਾਂ ਖੇਡ ਲਈਏ। ਪਰ ਅਲਟੀਮੇਟਲੀ ਇਹਨੂੰ 84 ਦਾ ਗੇੜ ਕਹਿੰਦੇ ਆ ਕਿ ਜਦੋਂ ਬੰਦਾ ਥੋੜੀਆਂ ਸਹੂਲਤਾਂ ਵੀ ਹੋਣ ਉਹਨੂੰ ਮਾਣੇ ਨਾ, ਜਦੋਂ ਬਹੁਤੀਆਂ ਸਹੂਲਤਾਂ ਹੋਣ ਉਦੋਂ ਮਾਨਣ ਯੋਗਾ ਨਾ ਰਹੇ, ਉਹ ਫਿਰ ਜ਼ਿੰਦਗੀ ਦੀ ਜਿਹੜੀ ਪਟੜੀ ਹੈ ਉਹਦੇ ਤੋਂ ਉਖੜਿਆ ਉਖੜਿਆ ਰਹਿੰਦਾ। ਤੇ ਇਹਦੇ ਵਿੱਚ ਸਾਡਾ ਜਿਹੜਾ ਸਰੀਰ ਆ ਉਹ ਬਹੁਤ ਵੱਡਾ ਰੋਲ ਅਦਾ ਕਰਦਾ। ਸਰੀਰ ਸਾਡਾ ਅਸੀਂ ਇਹ ਚੱਕਰ ਦੇ ਵਿੱਚ ਵਿਗਾੜ ਲੈਂਦੇ ਹਾਂ। ਵਿਗਾੜ ਲੈਂਦੇ ਹਾਂ ਦਾ ਮਤਲਬ ਇਹ ਹੈ ਵਾਰੀ ਅਸੀਂ ਅਣਜਾਣੇ ਰੂਪ ਦੇ ਵਿੱਚ ਇਗਨੋਰੈਂਸ ਦੇ ਵਿੱਚ ਸਰੀਰ ਆਪਣਾ ਵਿਗਾੜ ਲੈਂਦੇ ਹਾਂ, ਵੱਧ ਪੈਸੇ ਕਮਾਉਣ ਦੇ ਚੱਕਰ ਦੇ ਵਿੱਚ। ਤੇ ਜਿੰਨੇ ਕਮਾਏ ਹੋਏ ਪੈਸੇ ਆ ਬਾਅਦ ਚ ਸਰੀਰ ਨੂੰ ਸੁਧਾਰਨ ਤੇ ਲਾਉਂਦੇ ਆ ਤੇ ਉਹ ਗੱਲ ਨਹੀਂ ਬਣਦੀ। ਧੁਰਾ ਕੇਂਦਰ ਆ ਜਿਹੜਾ ਮਨੁੱਖ ਦਾ ਸਰੀਰ ਹੀ ਆ, ਤੇ ਸਰੀਰ ਦੇ ਵਿੱਚ ਦਿਮਾਗ ਲੱਗਿਆ ਹੋਇਆ, ਦਿਮਾਗ ਦਾ ਜਿਹੜਾ ਆਊਟਪੁੱਟ ਆ ਉਸ ਨੂੰ ਮਨ ਕਹਿ ਦਿੰਦੇ ਹਾਂ, ਸੋਚ ਕਹਿੰਦੇ ਹਾਂ, ਥੋਟ ਪ੍ਰੋਸੈਸ ਕਹਿੰਦੇ ਹਾਂ। ਜੇ ਬੰਦੇ ਦਾ ਸਰੀਰ ਠੀਕ ਨਹੀਂ ਤਾਂ ਥੋਟ ਪ੍ਰੋਸੈਸ ਵੀ ਠੀਕ ਨਹੀਂ, ਜੇ ਬੰਦੇ ਦਾ ਥੋਟ ਪ੍ਰੋਸੈਸ ਠੀਕ ਨਹੀਂ ਤਾਂ ਸਰੀਰ ਵੀ ਠੀਕ ਨਹੀਂ ਰਹਿ ਸਕਦਾ। ਆਲੇ ਦੁਆਲੇ ਨਿਗਾਹ ਮਾਰ ਕੇ ਵੇਖੀਏ, ਜੇ ਭਾਵੇਂ ਉਹ ਗਰੀਬ ਮੁਲਕਾਂ ਦੀ ਗੱਲ ਕਰ ਲਓ, ਭਾਵੇਂ ਅਮੀਰ ਮੁਲਕਾਂ ਦੀ ਗੱਲ ਕਰ ਲਓ, ਹਸਪਤਾਲ ਨੱਕੋ ਨੱਕ ਭਰੇ ਪਏ ਆ, ਮਹਾਮਾਰੀਆਂ ਨੇ ਬੰਦੇ ਨੂੰ ਘੇਰਿਆ ਹੋਇਆ, ਕਿਸੇ ਦਾ ਗੋਡਾ ਦੁਖਦਾ, ਕਿਸੇ ਦੀ ਬੈਕ ਦੁਖਦੀ ਆ, ਕਿਸੇ ਨੂੰ ਮਾਨਸਿਕ ਰੋਗ ਆ, ਕਿਸੇ ਨੂੰ ਐਸਿਡਿਟੀ ਹੋਈ ਪਈ ਆ, ਇਹ ਤਾਂ ਆਮ ਬਿਮਾਰੀਆਂ ਨੇ। ਤੇ ਖਾਸ ਬਿਮਾਰੀਆਂ, ਕੈਂਸਰ ਹੋਇਆ ਕਿਸੇ ਨੂੰ ਕੁਛ ਹੋਇਆ, ਮਤਲਬ ਦੁਨੀਆਂ ਤਰ੍ਹਾਂ ਤਰ੍ਹਾਂ ਕਰੀ ਜਾਂਦੀ ਆ। ਫਿਰ ਜ਼ਿੰਦਗੀ ਸੋਹਣੇ ਤਰੀਕੇ ਨਾਲ ਕਿਵੇਂ ਜਿਉਈ ਜਾਵੇ? ਤੁਸੀਂ ਹੈਰਾਨ ਹੋਵੋਗੇ, ਜਿਹੜੇ ਮੈਂ ਅੱਜ ਇਨਸਾਨ ਨਾਲ ਤੁਹਾਡੀ ਗੱਲਬਾਤ ਕਰਾਉਣੀ ਆ, ਉਹ ਕਿੱਤੇ ਵਜੋਂ ਲਾਇਰ ਨੇ। ਜੇ ਲਾਈਨ ਤੇ ਆ ਗਏ ਤਾਂ ਤੁਹਾਨੂੰ ਪਤਾ ਲਾਇਰ ਬਹੁਤ ਬਿਜ਼ੀ ਹੁੰਦੇ ਨੇ, ਪਰ ਅੱਜ ਆਪਾਂ ਜ਼ਿੰਦਗੀ ਜਿਉਣ ਦਾ ਵਾਲਾ ਜਿਹੜਾ ਉਹਨਾਂ ਤੋਂ ਸਿੱਖਣਾ। ਤੇ ਮੈਨੂੰ ਇਹ ਵੀ ਪਤਾ ਸਾਡੇ ਜਿਹੜੇ ਸਰੋਤੇ ਨੇ ਉਹ ਬੜੇ ਸਿਆਣੇ ਨੇ, ਆਪਦੇ ਤਜਰਬੇ ਸਾਂਝੇ ਕਰਦੇ ਨੇ ਤਾਂ ਕਿ ਉਹਨਾਂ ਦੇ ਤਜਰਬਿਆਂ ਤੋਂ ਕੋਈ ਹੋਰ ਸਿੱਖ ਸਕੇ। ਦੇਖੋ, ਪੈਸੇ ਦੀ ਬਹੁਤੀ ਵੱਡੀ ਗੱਲ ਨਹੀਂ ਜੀ, ਇੱਥੇ ਸਹੂਲਤਾਂ ਸਾਰਿਆਂ ਕੋਲ ਨੇ। ਜੇ ਸਾਡਾ ਸਰੀਰ ਠੀਕ ਆ, ਮਨ ਠੀਕ ਆ, ਤਾਂ ਆਲਾ ਦੁਆਲਾ ਸਾਨੂੰ ਸੋਹਣਾ ਲੱਗਦਾ, ਪਰ ਇੱਕ ਗੁਜ਼ਾਰੇ ਜੋਗੇ ਪੈਸੇ ਬਣਨੇ ਚਾਹੀਦੇ ਆ। ਸੱਚਾਈ ਇਹ ਵੀ ਆ ਵੀ ਜੇ ਕੈਨੇਡਾ 'ਚ ਜੇ ਆਪਾਂ ਨੂੰ ਸੋਹਣੇ ਪੈਸੇ ਬਣਦੇ, ਕੈਨੇਡਾ ਫੇਰ ਹੀ ਸੋਹਣਾ ਲੱਗਦਾ, ਤੇ ਜੇ ਕੈਨੇਡਾ 'ਚ ਪੈਸੇ ਨਹੀਂ ਬਣਦੇ ਨਾ ਤਾਂ ਫਿਰ ਕੈਨੇਡਾ ਵੀ ਵਿਓ ਵਰਗਾ ਲੱਗਦਾ। ਫਿਰ ਬੰਦੇ ਨਵੇਂ ਇਮੀਗ੍ਰੈਂਟ ਆ ਕੇ ਕਹਿੰਦੇ ਯਾਰ ਇਦੂ ਤਾਂ ਆਪਾਂ ਇੰਡੀਆ ਦੇ ਵਿੱਚ ਪਾਕਿਸਤਾਨ ਦੇ ਵਿੱਚ ਚੰਗੇ ਸੀ, ਪਰ ਜਦੋਂ ਉਹਨਾਂ ਨੂੰ ਪਤਾ ਲੱਗਣ ਲੱਗ ਜਾਂਦਾ, ਜੋ ਇਨਡੈਪਥ ਨੌਲੇਜ ਹੋ ਜਾਂਦੀ ਆ, ਬਈ ਮਿਹਨਤ ਕਰਕੇ ਸਮਾਰਟਨੈਸ ਦੇ ਨਾਲ ਚਾਰ ਪੈਸੇ ਵੀ ਬਣਦੇ ਨੇ, ਜ਼ਿੰਦਗੀ ਵੀ ਸੋਹਣੀ ਜਿਉਂ ਜਾਂਦੀ, ਫਿਰ ਉਹ ਜ਼ਿੰਦਗੀ ਦਾ ਆਨੰਦ ਮਾਣਨ ਲੱਗਦੇ, ਫਿਰ ਇਹ ਸੱਚੀ ਸਵਰਗਾਂ ਨਾਲੋਂ ਵੀ ਸੋਹਣਾ ਲੱਗਦਾ ਕੈਨੇਡਾ ਦੇਸ਼ ਆ ਜਿਹੜਾ। ਪਰ ਇੱਥੇ ਵੀ ਬਹੁਤ ਬੰਦੇ ਰੋਂਦੇ ਦੇਖੇ ਜਾ ਸਕਦੇ। ਓਵਰਆਲ ਦੁਨੀਆਂ 'ਚ ਵਰਤਾਰਾ ਮੈਂ ਤੁਹਾਨੂੰ ਦੱਸਿਆ, ਬਈ ਤੁਹਾਡੀ ਮਾਨਸਿਕ ਸਥਿਤੀ ਹੈ, ਇੱਕ ਮਨ ਦੀ ਸਥਿਤੀ ਹੈ ਕਿ ਤੁਸੀਂ ਆਪਣੇ ਨੂੰ ਖੁਸ਼ ਤੇ ਤੰਦਰੁਸਤ ਕਦੋਂ ਮਹਿਸੂਸ ਕਰਨਾ। ਕਈ ਵਾਰੀ ਬੰਦੇ ਦਾ ਕੋਈ ਅੰਗ ਵੀ ਨਾ ਹੋਵੇ, ਉਹ ਆਪਣੇ ਆਪ ਨੂੰ ਖੁਸ਼ ਤੇ ਤੰਦਰੁਸਤ ਮਹਿਸੂਸ ਕਰਦਾ, ਉਹਦਾ ਮਨ ਭਰਿਆ ਹੁੰਦਾ, ਸੰਤੁਸ਼ਟ ਹੁੰਦਾ। ਪਰ ਪ੍ਰੋਬਲਮ ਇਹ ਹੈ ਕਿ ਜਿਹੜੇ ਸਮਾਜਿਕ ਵਿਕਾਸ ਦੇ ਦੌਰ 'ਚ ਅਸੀਂ ਲੰਘ ਰਹੇ ਹਾਂ, ਉਹਦੇ ਵਿੱਚ ਸੰਤੁਸ਼ਟੀ ਘੱਟ ਆ, ਸੰਤੋਖ ਘੱਟ ਆ, ਸਬਰ ਘੱਟ ਆ। ਬੰਦਾ ਆਪਦੇ ਜਿਹੜੇ ਉਹਦੇ ਕੋਲ ਸੁੱਖ ਪਏ ਨੇ, ਸਹੂਲਤਾਂ ਪਈਆਂ, ਉਹਨਾਂ ਨੂੰ ਮਾਣ ਕੇ ਇੰਨਾ ਸੁਖੀ ਨਹੀਂ ਹੁੰਦਾ ਜਿੰਨਾ ਉਹ ਗੁਆਂਢੀਆਂ ਦੇ ਕੋਲੇ ਜੇ ਕੋਈ ਥੋੜੀ ਜਿਹੀ ਵੱਧ ਸੋਹਣੀ ਚੀਜ਼ ਹੈਗੀ ਆ ਨਾ, ਉਹਦੇ ਵੱਲ ਜੈਲਸੀ ਨਾਲ, ਉਹਦੇ ਵੱਲ ਨਫ਼ਰਤ ਨਾਲ, ਖੁੰਦਕ ਨਾਲ ਦੇਖ ਦੇਖ ਕੇ ਘਬਰਾਈ ਜਾਂਦਾ, ਦੁਖੀ ਹੋਈ ਜਾਂਦਾ, ਤੇ ਉਸ ਚੂਹਾ ਦੌੜ ਦੇ ਵਿੱਚ ਪੈ ਕੇ ਬਈ ਹੈ ਫਲਾਨਿਆਂ ਦਾ ਘਰ ਏਡਾ ਵੱਡਾ, ਫਲਾਨਿਆਂ ਨੇ ਆਹ ਪ੍ਰੋਪਰਟੀ ਲੈ ਲਈ, ਉਹਨਾਂ ਕੋਲੇ ਚਾਰ ਘਰ ਨੇ, ਉਹਨਾਂ ਦਾ ਬੇਟਾ ਜਿਹੜਾ ਹੈਗਾ ਲਾਇਰ ਬਣ ਗਿਆ, ਉਹਨਾਂ ਦੀ ਬੇਟੀ ਫਲਾਨੇ ਘਰੇ ਵਿਆਹੀ ਗਈ, ਆਏ ਹਾਏ, ਮਤਲਬ ਐਵੇਂ ਦੁਖੀ ਹੋਈ ਜਾਂਦਾ, ਦੁਨੀਆਂ ਭਰ ਦਾ ਬੋਝ ਆਪਦੇ ਤੇ ਚੱਕੀ ਫਿਰਦਾ। ਜ਼ਿੰਦਗੀ ਦਾ ਫਲਸਫਾ ਬੜਾ ਸੌਖਾ ਤੇ ਸਾਫ਼ ਤੇ ਸਿੱਧਾ, ਬਈ ਕੰਮ ਹੋਵੇ ਬੰਦੇ ਕੋਲੇ ਜਿਉਂ ਜਾਂ ਮਰਜ਼ੀ, ਕੰਮ ਕੋਈ ਮਾੜਾ ਨਹੀਂ, ਕੋਈ ਕੰਮ ਚੰਗਾ ਨਹੀਂ, ਕੰਮ ਨੂੰ ਕਰਨ ਦਾ ਤੁਹਾਡਾ ਢੰਗ ਤਰੀਕਾ ਜੇ ਚੰਗਾ ਹੋਵੇ ਨਾ, ਉਹਦੇ 'ਚ ਇੰਨੀ ਖੁਸ਼ੀ ਤੇ ਸੰਤੁਸ਼ਟੀ ਮਿਲਦੀ ਆ, ਤੁਸੀਂ ਹੈਰਾਨ ਹੀ ਹੋਵੋਗੇ। ਮੈਂ ਆਨ ਦਾ ਏਅਰ ਬੜੀ ਜ਼ਿੰਮੇਵਾਰੀ ਨਾਲ ਕਹਿ ਰਿਹਾ, ਮੇਰੇ ਸ਼ਬਦਾਂ ਨੂੰ ਗਲਤ ਨਾ ਮੰਨਿਓ, ਮੈਨੂੰ ਕੋਈ ਵਾਸ਼ਰੂਮ ਸਾਫ਼ ਕਰਨ ਦੀ ਡਿਊਟੀ ਦੇ ਦੇ, ਤੇ ਉਹ ਵਾਸ਼ਰੂਮ ਜਿਹੜਾ ਹੈਗਾ ਉਹ ਦੁਨੀਆਂ ਦਾ ਸਭ ਤੋਂ ਸਾਫ਼ ਕੀਤਾ ਹੋਇਆ ਵਾਸ਼ਰੂਮ ਹੋਵੇ, ਮੈਨੂੰ ਆਪਣੇ ਆਪ ਤੇ ਮਾਣ ਤੇ ਖੁਸ਼ੀ ਹੋਊਗੀ। ਮੈਨੂੰ ਕੋਈ ਕਾਰ ਧੋਣ ਦੀ ਜ਼ਿੰਮੇਵਾਰੀ ਦੇ ਦੇ ਤੇ ਮੈਂ ਆਪਦੀ ਪੂਰੀ ਰੂਹ ਦੇ ਨਾਲ ਕਾਰ ਨੂੰ ਚਮਕਾ ਦਿਆਂ, ਤੇ ਮੇਰੇ ਲਈ ਉਹ ਖੁਸ਼ੀ ਵਾਲੀ ਗੱਲ ਹੋਊਗੀ। ਮਤਲਬ ਇਹ ਮੈਂ ਨੀ ਕਹਿੰਦਾ ਜੀ, ਮੈਂ ਤਾਂ ਤੁਹਾਨੂੰ ਗੱਲ ਸੁਣਾਈ ਆ। ਦੁਨੀਆਂ ਦਾ ਇੱਕ ਮਹਾਨ ਵਿਦਵਾਨ ਕਹਿੰਦਾ, ਮੈਂ ਪਹਿਲਾਂ ਵੀ ਕਈ ਵਾਰੀ ਉਹਦੀਆਂ ਕੋਟੇਸ਼ਨਾਂ ਤੁਹਾਨੂੰ ਸੁਣਾਈਆਂ ਨੇ, ਬਈ ਜੇ ਤੁਹਾਨੂੰ ਸੜਕ ਸਾਫ਼ ਕਰਨ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ ਤਾਂ ਕੋਸ਼ਿਸ਼ ਕਰੋ ਉਹ ਕੀਤੀ ਹੋਈ ਸੜਕ ਸਾਫ਼ ਆ ਜਿਹੜੀ ਉਹ ਇੰਨੀ ਸਾਫ਼ ਹੋਊਗੀ ਦੁਨੀਆਂ ਦੇ ਵਿੱਚ ਉਹੋ ਜਿਹੀ ਸਫਾਈ ਕਿਤੇ ਨਾ ਹੋਵੇ, ਤਾਂ ਫਿਰ ਤੁਸੀਂ ਖੁਸ਼ ਤੇ ਸੰਤੁਸ਼ਟ ਰਹੋਗੇ। ਪਰ ਪ੍ਰੋਬਲਮ ਤਾਂ ਹੈ ਕਿ ਸਾਡੇ ਕੋਲ ਬਹੁਤ ਵਾਰੀ ਕੰਮ ਵੀ ਹੁੰਦੇ ਆ, ਸਾਡੀ ਸੰਤੁਸ਼ਟੀ ਨਹੀਂ ਹੁੰਦੀ, ਤੇ ਉਹਨੂੰ ਇਹ ਸਾਰਾ ਮੈਂ ਗੱਲ ਕਿਉਂ ਕਰ ਰਿਹਾ, ਸਾਰੀ ਗੱਲ ਜੇ ਅਸੀਂ ਆਪਣੇ ਸਰੀਰ ਤੇ ਆਪਣੇ ਮਨ ਤੇ ਲਾ ਲਈਏ, ਆਲਾ ਦੁਆਲਾ ਤਾਂ ਅਸੀਂ ਸਾਫ਼ ਕਰਦੇ ਹਾਂ। ਜੇ ਸਾਡਾ ਸਰੀਰ ਤੰਦਰੁਸਤ ਰਿਸ਼ਟ ਪੁਸ਼ਟ ਤੇ ਸਾਡੀ ਸੋਚ ਆ ਜਿਹੜੀ ਸਾਫ਼ ਤੇ ਸਪਸ਼ਟ ਆ, ਫਿਰ ਸਾਡੇ ਕੋਲ ਕੰਮ ਜਿਹੜਾ ਮਰਜ਼ੀ ਹੋਵੇ, ਔਖਾ ਹੋਵੇ ਸੌਖਾ ਹੋਵੇ, ਇਹ ਤਾਂ ਕੰਮ ਸਾਡੀ ਨਜ਼ਰ ਦੇ ਵਿੱਚ ਮਾੜੇ ਚੰਗੇ ਛੋਟੇ ਵੱਡੇ ਆ, ਕੰਮ ਕੋਈ ਮਾੜਾ ਚੰਗਾ ਛੋਟਾ ਵੱਡਾ ਨਹੀਂ। ਜੇ ਸਾਨੂੰ ਖੁਸ਼ੀ ਮਿਲਦੀ ਆ ਕੰਮ ਕਰਕੇ, ਆਪਣਾ ਸੰਤੁਸ਼ਟੀ ਮਿਲਦੀ ਆ, ਤਾਂ ਅਸੀਂ ਸੋਹਣੇ ਤਰੀਕੇ ਨਾਲ ਜ਼ਿੰਦਗੀ ਜਿਉਂ ਰਹੇ ਹਾਂ। ਤੇ ਜੇ ਭਾਈ ਸਵੇਰੇ ਉੱਠਦਿਆਂ ਹੀ ਸਾਡਾ ਬਲੱਡ ਪ੍ਰੈਸ਼ਰ ਵੱਧ ਜਾਂਦਾ ਜਾਂ ਘੱਟ ਜਾਂਦਾ, ਸ਼ਾਮ ਨੂੰ ਸਾਨੂੰ ਚਿੰਤਾ ਹੋ ਜਾਂਦੀ ਆ, ਫਿਕਰ ਹੋ ਜਾਂਦਾ, ਅਸੀਂ ਸਾਰਾ ਦਿਨ ਕੁੜ ਕੁੜ ਕਰਦੇ ਫਿਰਦੇ ਆ, ਲੜਦੇ ਫਿਰਦੇ ਆ, ਬਾਹਰ ਵੀ ਘਰਦਿਆਂ ਨਾਲ ਵੀ ਹਰੇਕ ਦੀ ਆਪਾਂ ਨਿੰਦਾ ਚੁਗਲੀ ਕਰਦੇ ਆ, ਕੋਈ ਸਾਨੂੰ ਚੰਗਾ ਨੀ ਲੱਗਦਾ, ਤੇ ਫਿਰ ਸਾਨੂੰ ਅਸੀਂ ਜ਼ਿੰਦਗੀ ਨਾ ਸੋਹਣੇ ਤਰੀਕੇ ਨਾਲ ਜਿਉਂ ਨਹੀਂ ਸਕਦੇ ਜੇ। ਗੱਲ ਆਪਾਂ ਸਰੀਰ ਤੇ ਫੇਰ ਆਈਏ, ਸਾਡੇ ਸਰੀਰ ਦੇ ਵਿੱਚ ਅਨੇਕਾਂ ਨੁਕਸ ਪੈ ਜਾਂਦੇ ਨੇ, ਉਹਨਾਂ ਨੂੰ ਦਰੁਸਤ ਕਰਨ ਦੇ ਲਈ ਅਸੀਂ ਡਾਕਟਰਾਂ ਕੋਲ ਜਾਂਦੇ ਹਾਂ, ਮਾਲਿਸ਼ਾਂ ਕਰਾਉਂਦੇ ਹਾਂ, ਵੈਦਾਂ ਕੋਲ ਜਾਂਦੇ ਹਾਂ, ਕੋਈ ਹੋਮਿਓਪੈਥੀ ਦੀ ਦਵਾਈ ਲੈਂਦਾ, ਕੋਈ ਆਯੁਰਵੇਦ ਦੀ ਲੈਂਦਾ, ਕੋਈ ਐਲੋਪੈਥੀ ਦੀ ਦਵਾਈ ਲੈਂਦਾ, ਕੋਈ ਹੋਸਪਿਟਲ ਦਾਖਲ ਹੋ ਜਾਂਦਾ, ਡਾਕਟਰ ਆਪਦਾ ਪੂਰਾ ਜ਼ੋਰ ਲਾ ਲੈ, ਫਿਰ ਵੀ ਕਹਿੰਦਾ ਯਾਰ ਸਰੀਰ 'ਚ ਕੋਈ ਫਰਕ ਰਹਿ ਗਿਆ। ਦੋਸਤੋ ਗੱਲ ਇਹ ਹੈ, ਸਰੀਰ ਦੇ ਫਰਕ ਆ ਜਿਹੜੇ ਉਹ ਵੀ ਸਾਡੀ ਸੋਚ ਤੇ ਸਾਡੇ ਸਾਡੀ ਜਿਹੜੀ ਕਿਰਿਆ ਅਮਲ ਉਹਦੇ ਤੇ ਡਿਪੈਂਡ ਕਰਦੇ ਆ। ਕੋਈ ਬਿਮਾਰੀ, ਮੈਂ ਗੰਭੀਰ ਬਿਮਾਰੀਆਂ ਦੀ ਗੱਲ ਨਹੀਂ ਕਰਦਾ, ਹਾਂ ਬਾਅਦ 'ਚ ਗੰਭੀਰ ਬਣ ਜਾਂਦੀਆਂ, ਉਹਦੇ 'ਚ ਡਾਕਟਰ ਦਾ ਰੋਲ ਤਾਂ 30-40% ਹੀ ਹੁੰਦਾ, 25-30% ਉਹਦੀ ਦਵਾਈ ਦਾ ਅਸਰ ਹੁੰਦਾ, ਤੇ ਬਾਕੀ 30-40% ਬੰਦੇ ਦੀ ਵਿਲ ਪਾਵਰ ਤੇ ਠੀਕ ਹੋਣ ਦੀ ਜਿਹੜੀ ਉਹਦੇ ਅੰਦਰ ਭਾਵਨਾ ਪਈ ਆ ਉਹ ਹੁੰਦਾ। ਜੇ ਬੰਦਾ ਪਹਿਲਾਂ ਹੀ ਨਿਰਾਸ਼ ਹੋਏ ਹੋਏ, ਬਿਮਾਰੀ ਨੇ ਮੈਨੂੰ ਘੇਰ ਲਿਆ, ਡੁੱਬ ਗਏ ਹੋਏ, ਮਰ ਗਏ ਹੋਏ, ਤਾਂ ਬਿਮਾਰੀ ਠੀਕ ਨਹੀਂ ਹੋ ਸਕਦੀ, ਤੇ ਉਹ ਬੰਦਾ ਠੀਕ ਹੋਣ ਦੀ ਪੋਸੀਬਿਲਿਟੀ ਘੱਟ ਹੁੰਦੀ ਆ। ਤੁਸੀਂ ਹੈਰਾਨ ਹੋਵੋਗੇ ਮੇਰੀ ਗੱਲ ਸੁਣ ਕੇ, ਮੈਂ ਵਿਗਿਆਨਿਕ ਸਮਝ ਦੇ ਉੱਤੇ ਕਾਫੀ ਪੜ੍ਹਦਾ ਰਹਿੰਦਾ, ਖੋਜ ਕਰਦਾ ਰਹਿੰਦਾ, ਪਰ ਕਈ ਵਾਰੀ ਨਾ ਕ੍ਰਿਸ਼ਮੇ ਹੋ ਜਾਂਦੇ ਆ। ਮੈਂ ਇੱਕ ਇਨਸਾਨ ਨੂੰ ਜਾਣਦਾ ਜੀ ਜਿਹੜਾ ਕੈਂਸਰ ਦਾ ਪੇਸ਼ੈਂਟ ਸੀ, ਉਹ 2 ਸਾਲਾਂ ਦੇ ਵਿੱਚ ਠੀਕ ਹੋ ਗਿਆ, ਡਾਕਟਰ ਨੇ ਉਹਨੂੰ ਜਵਾਬ ਦਿੱਤਾ ਵਿਆ ਸੀ। ਮੈਂ ਚੰਗੀ ਤਰ੍ਹਾਂ ਜਾਣਦਾ, ਜੇ ਉਹਨਾਂ ਨੇ ਜਾਂਚ ਦਿੱਤੀ ਕਿਸੇ ਵੇਲੇ ਉਹਨਾਂ ਨਾਲ ਤੁਹਾਡੀ ਗੱਲਬਾਤ ਵੀ ਕਰਾਊਂਗਾ। ਹੋਰ ਬਹੁਤ ਸਾਰੀਆਂ ਗੰਭੀਰ ਬਿਮਾਰੀਆਂ ਦੇ ਪੇਸ਼ੈਂਟ ਨੇ ਜਿਹੜੇ, ਉਹ ਆਪਣੀ ਮਤਲਬ ਉਹ ਡਾਕਟਰ ਦੀ ਦਵਾਈ, ਡਾਕਟਰ ਦੇ ਸਮਝਣ ਦੀ ਜਿਹੜੀ ਸਮਰੱਥਾ ਬਿਮਾਰੀ ਨੂੰ, ਤੇ ਆਪਣੀ ਵਿਲ ਪਾਵਰ, ਕਿਉਂਕਿ ਜਦੋਂ ਸਾਡਾ ਮਨ ਠੀਕ ਹੁੰਦਾ ਨਾ, ਮਨ ਸਰੀਰ ਨੂੰ ਬਹੁਤੀ ਵਾਰੀ ਸੰਦੇਸ਼ ਦਿੰਦਾ, ਸਰੀਰ ਨੂੰ ਕਹਿੰਦਾ ਵੀ ਤੂੰ ਬੰਦਾ ਬਣ ਜਾ, ਜੇ ਨਹੀਂ ਬੰਦਾ ਬਣਦਾ ਤੇ ਮੈਂ ਤੈਨੂੰ ਡਿਸਿਪਲਿਨ ਸਿਖਾ ਕੇ ਤੇ ਬੰਦਾ ਬਣਾ ਲੈਣਾ। ਮਨ ਦੀ ਥਿੰਕਿੰਗ ਆ, ਮਨ ਸਰੀਰ ਨੂੰ, ਮਨ ਇਹੋ ਜਿਹੀਆਂ ਸੀਕ੍ਰੇਸ਼ਨ ਬਾਡੀ ਦੇ ਵਿੱਚ ਕਰਨ ਲੱਗਦਾ ਵੀ ਸਰੀਰ ਠੀਕ ਹੋਣ ਲੱਗ ਜਾਂਦਾ, ਤੇ ਜੇ ਮਨ ਹੀ ਬਿਮਾਰ ਆ ਤੇ ਫਿਰ ਆਪਾਂ ਕੀ ਕਹਿਣਾ। ਤਾਂਹੀਓ ਮੇਰਾ ਖਿਆਲ ਸਾਡੇ ਬਾਬਿਆਂ ਨੇ ਇਹ ਗੱਲ ਕਹੀ ਆ, ਮਨ ਜੀਤੇ ਜਗ ਜੀਤ। ਮੈਂ ਬਹੁਤੀਆਂ ਗੱਲਾਂ ਨਹੀਂ ਕਰਨੀਆਂ, ਮੈਂ ਵਕੀਲ ਸਾਹਿਬ ਟਾਈਮ ਤੇ ਲੈਣ ਦੀ ਕਰਦਾ ਕੋਸ਼ਿਸ਼, ਤੇ ਤੁਸੀਂ ਪ੍ਰੋਗਰਾਮ ਜੁੜੇ ਰਹੋ। ਮੈਨੂੰ ਪਤਾ ਸਾਡੇ ਸੱਜਣਾਂ ਵਿੱਚੋਂ ਬਹੁਤ ਸਾਰੇ ਇਹੋ ਜਿਹੇ ਲੋਕ ਆ ਜਿਹਨਾਂ ਨੂੰ ਛੋਟੀ ਮੋਟੀ ਬਿਮਾਰੀ ਹੁੰਦੀ ਹੈ, ਉਹ ਡਾਕਟਰ ਤੋਂ ਠੀਕ ਨਹੀਂ ਹੁੰਦੀ, ਕਈ ਵਾਰੀ ਵਿਗੜ ਜਾਂਦੀ, ਕਿਉਂਕਿ ਉਹਨਾਂ ਦਾ ਆਪਣਾ ਢੰਗ ਤਰੀਕਾ ਠੀਕ ਨਹੀਂ ਹੁੰਦਾ, ਕੁੱਝ ਕਾਰਨ ਇਹੋ ਜਿਹੇ ਵੀ ਹੋ ਸਕਦੇ ਆ। ਮੈਨੂੰ ਲੱਗਦਾ ਅੱਜ ਦੀ ਗੱਲਬਾਤ ਤੋਂ ਤੁਸੀਂ ਕਾਫੀ ਕੁੱਝ ਸਿੱਖੋਗੇ, ਪਰ ਤੁਸੀਂ ਸੁਣਦੇ ਰਹਿਣਾ ਜੀ ਸਾਡਾ ਅੱਜ ਦਾ ਨਗਾਰਾ ਰੇਡੀਓ। ਬਸ ਅਸੀਂ 2 ਮਿੰਟਾਂ 'ਚ ਉਹਨਾਂ ਨੂੰ ਨਾਲ ਲੈਂਦੇ ਹਾਂ, ਛੋਟੀ ਜਿਹੀ ਬ੍ਰੇਕ ਤੋਂ ਬਾਅਦ ਵਾਪਸ ਆਉਂਦੇ ਹਾਂ।
HK ਟਾਇਰ ਸੈਂਟਰ, ਤੁਸੀਂ ਇੱਥੋਂ ਕਿਸੇ ਵੀ ਕਿਸਮ ਦੀਆਂ ਗੱਡੀਆਂ ਅਤੇ ਟਰੱਕਾਂ ਦੇ ਟਾਇਰ ਖਰੀਦ ਸਕਦੇ ਹੋ। ਨਵੇਂ ਅਤੇ ਪੁਰਾਣੇ ਟਰੱਕ ਅਤੇ ਕਾਰਾਂ ਦੇ ਟਾਇਰਸ, ਵੱਖ ਵੱਖ ਕੰਪਨੀਆਂ ਦੇ ਟਾਇਰ ਜਿਵੇਂ ਕਿ ਕੌਂਟੀਨੈਂਟਲ, ਬ੍ਰਿਜਸਟੋਨ, ਹੈਂਕੌਕ, ਮਿਸ਼ਲਿਨ, ਡਨਲੋਪ, ਯੋਕੋਹਾਮਾ ਅਤੇ ਚਾਈਨੀਜ਼ ਕੰਪਨੀਆਂ ਦੇ ਟਾਇਰ, ਉਹ ਵੀ ਬਹੁਤ ਹੀ ਵਧੀਆ ਅਤੇ ਵਾਜਬ ਕੀਮਤਾਂ ਤੇ। ਮਿਸਿਸ ਸਾਗਰ ਲੋਕੇਸ਼ਨ ਤੇ ਕਾਲ ਕਰੋ 647-2946-4000, ਜਾਂ ਫਿਰ ਲੰਡਨ 647-401-8230, ਜਾਂ ਫਿਰ ਅੱਜ ਇਹਨਾਂ ਦੇ ਲੋਕੇਸ਼ਨ ਤੇ ਪਹੁੰਚੋ 6191 ਅਟਲਾਂਟਿਕ ਡਰਾਈਵ, ਮਿਸਿਸ ਸਾਗਰ।
ਬ੍ਰੈਂਪਟਨ ਦੇ ਵਿੱਚ ਹਾਈਵੇ 10 ਤੇ ਸਟੀਲਜ਼ ਦੇ ਇੰਟਰਸੈਕਸ਼ਨ ਤੇ ਸ਼ਾਪਰਜ਼ ਵਰਲਡ ਤੇ ਸ਼ੈਲਡਨ ਕਾਲਜ ਵਾਲੇ ਏਰੀਏ 'ਚ ਆਉਣ ਵਾਲੇ ਸਾਲਾਂ 'ਚ 10 ਤੋਂ ਉੱਪਰ ਹਾਈ ਰਾਈਜ਼ ਕੌਂਡੋ ਤੇ ਟਾਊਨ ਹਾਊਸ ਪ੍ਰੋਜੈਕਟ ਆ ਰਹੇ ਨੇ। ਅਸੀਂ ਐਸੇ ਏਰੀਏ 'ਚ ਨਵੇਂ ਟਾਊਨ ਹਾਊਸਿਸ ਤੇ ਕੌਂਡੋਜ਼ ਦਾ ਪਹਿਲਾ ਪ੍ਰੋਜੈਕਟ ਵੇਚ ਰਹੇ ਹਾਂ। ਜਦੋਂ ਨੂੰ ਬਾਕੀ ਪ੍ਰੋਜੈਕਟ ਰਿਲੀਜ਼ ਹੋਣੇ ਨੇ ਉਦੋਂ ਤੱਕ ਕੀਮਤਾਂ 'ਚ ਕਾਫੀ ਵਾਧਾ ਹੋ ਜਾਣਾ, ਤੇ ਉੱਪਰੋਂ ਅਸੀਂ ਰੈਂਟਲ ਗਰੰਟੀ ਵੀ ਕਰ ਰਹੇ ਹਾਂ। ਸਾਡੇ ਕੋਲ $2,250 ਪਰ ਮੰਥ ਦੇ ਰੈਂਟਲ ਗਰੰਟੀ ਵਾਲੇ ਨਵੇਂ ਟਾਊਨ ਹਾਊਸ ਤਿਆਰ ਨੇ, ਤੇ ਅਸੀਂ ਕੌਂਡੋ ਯੂਨਿਟ ਵੀ ਬੁੱਕ ਕਰ ਰਹੇ ਹਾਂ। ਇਨਵੈਸਟਮੈਂਟ ਦਾ ਸੁਨਹਿਰੀ ਮੌਕਾ, ਆਪਣਾ ਯੂਨਿਟ ਲੈਣ ਲਈ ਹੁਣੇ ਕਾਲ ਕਰੋ 647-384-3086।
वक्त बदला तो वक्त के साथ बदले एंटरटेनमेंट के साधन भी। अब केबल, सैटेलाइट या आईपीटीवी बॉक्स की कोई जरूरत नहीं। आज ही डाउनलोड करिए ई बाबा एंटरटेनमेंट ऐप। ई बाबा एंटरटेनमेंट ऐप एंड्रॉइड टीवी और सेट टॉप बॉक्स गूगल प्ले स्टोर पर अवेलेबल है। सो जल्दी से जल्दी खुद भी ये ऐप डाउनलोड कीजिए और अपने फैमिली फ्रेंड्स के साथ ये जानकारी शेयर कीजिए। ई बाबा एंटरटेनमेंट ऐप।
ਲੰਮੇ ਰੂਟਾਂ ਦੇ ਗੇੜੇ ਲਾਓ, ਵੱਧ ਤੋਂ ਵੱਧ ਡਾਲਰ ਕਮਾਓ।
ਈਗਲ ਫਰੇਟ ਸਿਸਟਮ ਵਾਲਿਆਂ ਨੂੰ ਟੀਮ ਤੇ ਸਿੰਗਲਸ ਏਜ਼ ਡਰਾਈਵਰਸ ਓਨਰ ਆਪਰੇਟਰ ਚਾਹੀਦੇ ਨੇ। ਯਾਰਡ ਟੂ ਯਾਰਡ ਵਰਕ, ਨਿਊ ਇਕਵਿਪਮੈਂਟਸ, ਡਾਇਰੈਕਟ ਡਿਪੋਜ਼ਿਟ ਵੀਕਲੀ, 5,500 ਤੋਂ 6,000 ਮਾਈਲਸ ਪਰ ਵੀਕ ਟੀਮਸ ਲਈ, 3,000 ਤੋਂ 4,000 ਮਾਈਲ ਫੋਰ ਸਿੰਗਲਸ, ਬਹੁਤ ਸਾਰੇ ਬੈਨੀਫਿਟਸ ਤੇ ਤਨਖਾਹ ਉੱਪਰ HST ਵੀ ਦਿੰਦੇ ਨੇ। ਵਧੇਰੇ ਜਾਣਕਾਰੀ ਲਈ ਕਾਲ ਕਰੋ
ਈਗਲ ਫਰੇਟ ਸਿਸਟਮ 905-400-5599-0505-99100। ਈਗਲ ਫਰੇਟ ਸਿਸਟਮ।
ਦੋਸਤੋ ਇੱਕ ਵਾਰੀ ਫੇਰ ਨਿੱਘਾ ਸਵਾਗਤ ਤੁਹਾਡਾ ਅੱਜ ਦੇ ਨਗਾਰਾ ਪ੍ਰੋਗਰਾਮ ਦੇ ਵਿੱਚ। ਆਪਣੇ ਜਿਹੜੇ ਰੋਲ ਮਾਡਲ ਹੁੰਦੇ ਨੇ ਨਾ, ਅਸੀਂ ਅਕਸਰ ਲੱਭਦੇ ਰਹਿੰਦੇ ਹਾਂ ਕਿਤਾਬਾਂ ਦੇ ਵਿੱਚੋਂ ਜਾਂ ਵੱਡੇ ਵੱਡੇ ਜਿਹੜੇ ਲੋਕ ਮਸ਼ਹੂਰ ਹੋਏ ਨੇ, ਪਰ ਸਾਡੇ ਜਿਹੜੇ ਰੋਲ ਮਾਡਲ ਨੇ ਨਾ ਉਹ ਸਾਡੇ ਆਲੇ ਦੁਆਲੇ ਹੀ ਫਿਰਦੇ ਹੁੰਦੇ ਨੇ। ਜਿਹੜਾ ਕੋਈ ਵਿਅਕਤੀ ਕੋਈ ਵੀ ਕੰਮ ਸਾਡੇ ਨਾਲੋਂ ਚੰਗੇ ਤਰੀਕੇ ਨਾਲ ਕਰ ਸਕਦਾ, ਵਧੀਆ ਤਰੀਕੇ ਨਾਲ ਕਰ ਸਕਦਾ, ਉਸ ਖੇਤਰ 'ਚ ਸਾਡਾ ਰੋਲ ਮਾਡਲ ਹੋਣਾ ਚਾਹੀਦਾ। ਉਹ ਸਾਡੇ ਪਰਿਵਾਰ ਦਾ ਮੈਂਬਰ ਵੀ ਹੋ ਸਕਦਾ, ਸਾਡੀ ਵਾਈਫ ਵੀ ਹੋ ਸਕਦੀ ਹੈ, ਸਾਡੇ ਪਿਤਾ ਜੀ ਹੋ ਸਕਦੇ ਆ, ਸਾਡੀ ਮਾਂ, ਸਾਡੀ ਦਾਦੀ ਨਾਨੀ, ਸਾਡਾ ਦੋਸਤ, ਕੋਈ ਪ੍ਰੋਫੈਸ਼ਨਲ ਵਿਅਕਤੀ, ਮਤਲਬ ਸਾਨੂੰ ਰੋਲ ਮਾਡਲ ਇਸ ਤਰ੍ਹਾਂ ਚੁਣਨੇ ਚਾਹੀਦੇ ਆ। ਪਰ ਹੈਰਾਨੀ ਦੀ ਗੱਲ ਆ, ਸਾਡੇ ਜਿਹੜੇ ਸਾਡੇ ਕਲਚਰ 'ਚ ਨਾ ਰੋਲ ਮਾਡਲ ਚੁਣਨ ਦੀ ਗੱਲ ਇਹ ਆ ਵੀ ਫੋਟੋ ਨੂੰ ਟੇਕੀ ਜਾਓ ਮੱਥਾ ਤੇ ਉਹ ਸਾਡੇ ਰੋਲ ਮਾਡਲ ਆ, ਨਾ ਅਸੀਂ ਉਹ ਵਿਅਕਤੀ ਬਾਰੇ ਹਿਸਟੋਰੀਕਲ ਪਰਸਨੈਲਿਟੀ ਬਾਰੇ ਪੜਿਆ ਹੁੰਦਾ, ਨਾ ਸਾਨੂੰ ਉਹਦੀ ਉਹਦੇ ਥੋਟ ਪ੍ਰੋਸੈਸ ਦਾ ਪਤਾ ਹੁੰਦਾ। ਮੈਨੂੰ ਇਸ ਤਰ੍ਹਾਂ ਲੱਗਦਾ ਰੋਲ ਮਾਡਲ ਆਲੇ ਦੁਆਲੇ ਉਹ ਆਪਣੇ ਕੋਲ ਨਾ ਬਹੁਤ ਹੁੰਦੇ ਨੇ, ਉਹਨਾਂ ਨੂੰ ਚੁਣ ਕੇ ਉਹਨਾਂ ਦੀ ਜਿਹੜੀ ਗੱਲ ਸਾਨੂੰ ਚੰਗੀ ਲੱਗਦੀ ਹੈ ਉਹਨੂੰ ਅਪਲਾਈ ਕਰਨਾ, ਅਮਲ 'ਚ ਲਿਆਉਣਾ ਸ਼ੁਰੂ ਕਰ ਦਈਏ ਤਾਂ ਮੇਰੇ ਖਿਆਲ ਸਾਡੀ ਜ਼ਿੰਦਗੀ 'ਚ ਬਦਲਾਅ ਆ ਜਾਂਦਾ, ਕਿਉਂਕਿ ਬੰਦੇ ਦਾ ਸੰਘਰਸ਼ ਤਾਂ ਅਲਟੀਮੇਟਲੀ ਆਪਣੇ ਆਪ ਨਾਲ ਆ ਨਾ। ਜਦੋਂ ਅਸੀਂ ਕਿਸੇ ਦਾ ਚੰਗਾ ਗੁਣ ਦੇਖ ਲਿਆ, ਉਹਨੂੰ ਰੋਲ ਮਾਡਲ ਮੰਨ ਲਿਆ, ਜਿਵੇਂ ਉਹ ਕੰਮ ਕਰ ਰਿਹਾ ਅਮਲ 'ਚ ਲਾਗੂ ਕਰ ਰਿਹਾ ਕੋਈ ਗੱਲ, ਅਸੀਂ ਉਸ ਤਰੀਕੇ ਨਾਲ ਅਮਲ 'ਚ ਗੱਲ ਲਾਗੂ ਕਰੀਏ ਤੇ ਮੇਰਾ ਖਿਆਲ ਚੰਗੇ ਰਿਜ਼ਲਟ ਨਿਕਲ ਸਕਦਾ ਤੇ ਉਸ ਖੇਤਰ 'ਚ ਸਾਡਾ ਰੋਲ ਮਾਡਲ ਆ। ਇੱਕ ਖਾਸ ਖੇਤਰ 'ਚ ਸਾਡੇ ਜਿਹੜੇ ਵਕੀਲ ਦੋਸਤ ਨੇ ਜਿਨ੍ਹਾਂ ਦਾ ਨਾਂ ਲਖਵਿੰਦਰ ਸੰਧੂ ਆ, ਵੈਸੇ ਵਕੀਲ ਨੇ, ਅਸੀਂ ਵਕਾਲਤ ਦੀ ਕੋਈ ਅੱਜ ਗੱਲ ਨਹੀਂ ਕਰਨੀ, ਅਸੀਂ ਸਿਹਤ ਬਾਰੇ ਗੱਲ ਕਰਨੀ ਆ। ਸਿਹਤ ਦੇ ਸੰਬੰਧ ਦੇ ਵਿੱਚ ਉਹ ਮੇਰੇ ਰੋਲ ਮਾਡਲ ਨੇ ਜੀ, ਤੇ ਮੈਨੂੰ ਮਾਣ ਆ ਮੇਰੇ ਨਾਲ ਹਾਜ਼ਰ ਨੇ, ਬੜੇ ਬਿਜ਼ੀ ਨੇ ਉਹ ਜੀ, ਪਰ ਉਹਨਾਂ ਨੇ ਵਕਤ ਕੱਢਿਆ ਸਾਡੇ ਲਈ। ਸੰਧੂ ਸਾਹਿਬ ਨਿੱਘਾ ਸਵਾਗਤ ਤੁਹਾਡਾ ਅੱਜ ਦੇ ਪ੍ਰੋਗਰਾਮ 'ਚ।
ਸਤਿ ਸ਼੍ਰੀ ਅਕਾਲ ਬਰਾੜ ਸਾਹਿਬ, ਤੁਹਾਡਾ ਹੀ ਥੈਂਕ ਯੂ ਜੀ।
ਸੰਧੂ ਸਾਹਿਬ, ਮੈਂ ਨਾ ਤੁਹਾਥੋਂ ਇਜਾਜ਼ਤ ਪਹਿਲਾਂ ਵੀ ਲਈ ਆ, ਦੁਬਾਰਾ ਇਜਾਜ਼ਤ ਲੈਣ ਲੱਗਿਆ ਵੀ ਵੈਸੇ ਤੁਸੀਂ ਬੜੇ ਸਿਹਤਮੰਦ ਹੋ, ਕੰਮ ਤੁਸੀਂ ਪ੍ਰੋਫੈਸ਼ਨਲ ਹੋ ਹਰ ਇੱਕ ਖੇਤਰ ਦੇ ਵਿੱਚ, ਪਰ ਆਪਾਂ ਵਕਾਲਤ ਬਾਰੇ ਕੋਈ ਗੱਲ ਨਹੀਂ ਕਰਨੀ, ਮੈਂ ਤੁਹਾਡੀ ਸਿਹਤ ਬਾਰੇ ਪਰਸਨਲੀ ਮੈਂ ਡਿਸਕਲੋਜ਼ ਕਰਦਾ ਕੁਛ।
ਕਰੀਓ ਕੋਈ ਗੱਲ ਨਹੀਂ ਜੀ।
ਦੋਸਤੋ, ਇਹ ਸਾਡੇ ਜਿਹੜੇ ਦੋਸਤ ਨੇ, ਸ਼ਾਇਦ ਬਹੁਤ ਘੱਟ ਲੋਕਾਂ ਨੂੰ ਪਤਾ ਹੋਊਗਾ, ਬੈਕ ਦੇ ਵਿੱਚ ਆਪਣੇ ਨਾ ਵਰਟੀਬਰਾਜ਼ ਹੁੰਦੇ ਨੇ ਜਿਹਨੂੰ ਮਣਕਾ ਕਹਿ ਦਿੰਦੇ ਆ, ਇਹਨਾਂ ਦਾ ਐਕਸੀਡੈਂਟ ਹੋਇਆ ਤੇ ਡਾਕਟਰ ਨੇ, ਇਹ ਅਮੈਰੀਕਾ ਵੀ ਚੈੱਕ ਕਰਾ ਕੇ ਆਏ, ਡਾਕਟਰ ਸਾਹਿਬ ਕਹਿੰਦੇ ਵੀ 70% ਵਰਟੀਬਰਾ ਤਾਂ ਤੇਰਾ ਟੁੱਟ ਗਿਆ ਭਾਈ, ਤੇ ਤੂੰ ਹੋ ਸਕਦਾ ਨਾ ਤੁਰ ਸਕੇ, ਪਰ ਇਹ ਸਾਡੇ ਸਾਹਮਣੇ ਭੱਜਦੇ ਨੇ ਜੀ, 70-80 ਕਿਲੋਮੀਟਰ ਇਹ ਸਾਈਕਲਿੰਗ ਕਰਕੇ ਆਉਂਦੇ ਨੇ, ਸ਼ਨਿਚਰਵਾਰ ਨੂੰ ਇਹਨਾਂ ਦਾ ਪੱਕਾ ਰੂਟੀਨ ਆ, ਜਦੋਂ ਇਹ 21 ਕਿਲੋਮੀਟਰ ਸੈਰ ਕਰ ਲੈਂਦੇ ਨੇ ਤੇ ਮੈਂ ਇਹਨਾਂ ਨੂੰ ਜਾਂ ਮੈਨੂੰ ਫੋਨ ਕਰ ਦਿੰਦੇ ਆ ਬਈ ਆ ਮੈਂ ਭੱਜ ਕੇ ਆਇਆ ਹੁਣ, ਮਤਲਬ ਇਹਨਾਂ ਨੇ ਇੰਨਾ ਕੁ ਸਟਰਗਲ ਕੀਤਾ, ਵਿਲ ਪਾਵਰ ਇਹਨਾਂ ਦੀ ਇੰਨੀ ਜ਼ਿਆਦਾ ਜਿਹੜੀ ਮੈਂ ਨੋਟ ਕੀਤੀ ਆ। ਤੇ ਕਿਸੇ ਵੇਲੇ ਸੰਧੂ ਸਾਹਿਬ ਤੁਹਾਨੂੰ ਕੋਲੈਸਟ੍ਰੋਲ ਵੀ ਹੁੰਦਾ ਸੀ ਜਦੋਂ ਕੰਮ 'ਚ ਬਹੁਤ ਜ਼ਿਆਦਾ ਰੁੱਝੇ ਹੁੰਦੇ ਸੀ, ਉਹ ਵੀ ਤੁਸੀਂ ਠੀਕ ਕਰ ਲਿਆ, ਇਹ ਕੀ ਰਾਜ਼ ਕੀ ਹੈ, ਇਹਦੇ ਬਾਰੇ ਗੱਲਬਾਤ ਕਰੋ।
ਹਾਂਜੀ ਵਰ ਸਾਹਿਬ, ਪੈਦਾ ਹੋ ਕੇ ਅੱਗੇ ਅੱਗੇ ਤਰੱਕੀ ਕਰੀ ਗਿਆ, ਉਹਦੀ ਲਿਮਿਟ ਨੂੰ ਸਟ੍ਰੈਚ ਕਰੀ ਗਿਆ। ਕੋਈ ਟਾਈਮ ਹੁੰਦਾ ਸੀ ਜਦੋਂ ਕਹਿੰਦੇ ਜੀ 4 ਮਿੰਟ ਦੇ ਵਿੱਚ ਜਿਹੜਾ ਮੀਲ ਭੱਜੂਗਾ ਨਾ ਉਹਦੀ ਦੁਨੀਆਂ 'ਚ ਜੈ ਜੈਕਾਰ ਹੋਜੂ, ਕਈ ਸਾਲ ਤੱਕ ਜਿਹੜੇ ਦੁਨੀਆਂ ਦੇ ਤੇਜ਼ ਤਾਰ ਦੜਾਕ ਸੀ ਉਹ ਲੱਗੇ ਰਹੇ ਸੀ 4 ਮਿੰਟ 'ਚ ਮੀਲ ਭੱਜਣਾ, ਉਹ ਭੱਜਿਆ ਨਹੀਂ ਗਿਆ। ਜਦੋਂ ਫਿਰ ਇੱਕ ਬੰਦੇ ਨੇ ਭੱਜਿਆ ਉਹਦਾ ਸਾਰੀ ਦੁਨੀਆਂ 'ਚ ਜੈ ਜੈਕਾਰ ਹੋ ਗਈ, ਤੇ ਅੱਜ ਦੀ ਹਾਲਤ ਇਹ ਆ ਵੀ ਆਮ ਹੀ ਦੁਨੀਆਂ 'ਚ ਭੱਜੇ ਫਿਰਦੇ ਨੇ, 4 ਮੀਲ ਜਿਹੜਾ ਨਾ ਮਿੰਟ ਭੱਜਦਾ ਬੰਦਾ ਉਹ ਆਮ ਹੀ ਆ। ਮੇਰੇ ਕਹਿਣ ਦਾ ਮਤਲਬ ਇਹ ਆ ਵੀ ਬੰਦਿਆਂ ਨੇ ਜਿਹੜੀ ਸਰੀਰ ਦੀ ਲਿਮਿਟ ਆ ਨਾ ਇਹਨੂੰ ਖਿੱਚ ਕੇ ਉੱਥੇ ਤੱਕ ਲੈ ਗਏ, ਜਿਹੜੇ ਹਿੰਮਤ ਵਾਲੇ ਬੰਦੇ ਸੀ ਉਹਨਾਂ ਦੀ ਵਜ੍ਹਾ ਜਗ੍ਹਾ ਤੇ ਬੈਠੇ ਆ। ਜਿਹੜਾ ਆਪਾਂ ਕੈਨੇਡਾ ਜਾਂ ਅਮਰੀਕਾ ਜਾਂ ਦੁਨੀਆਂ ਦੇ ਵਿੱਚ ਤਰੱਕੀ ਕੀਤੀ ਹੈ ਨਾ, ਇਹ ਦੁਨੀਆਂ ਦੇ ਕੁਛ ਬੰਦੇ ਨੇ ਜਿਹੜੇ ਹਮੇਸ਼ਾ ਹੀ ਸੰਘਰਸ਼ ਕਰਦੇ ਰਹੇ ਤੇ ਸੰਘਰਸ਼ਸ਼ੀਲ ਰਹੇ ਆ, ਉਹਨਾਂ ਨੇ ਇਸ ਸਰੀਰ ਦੇ ਵਿੱਚ ਵੀ ਸਾਰਾ ਕੁਛ ਕੱਢਿਆ, ਇਹਨੂੰ ਖਿੱਚ ਕੇ ਰਹਿੰਦੇ ਰਹੇ ਆਪਦੇ ਕੰਫਰਟ ਜ਼ੋਨ 'ਚੋਂ ਬਾਹਰ ਆ ਗਏ। ਕੰਫਰਟ ਜ਼ੋਨ ਦਾ ਮਤਲਬ ਆ ਵੀ ਕਿਸੇ ਬੰਦੇ ਨੇ ਤੁਰਨਾ ਉਹ ਤੁਰਦਾ ਨੀਗਾ, ਉਹ ਕਹਿੰਦਾ ਕੀ ਕਰਨਾ ਐਵੇਂ ਤੰਗ ਕਾਹਨੂੰ ਸਰੀਰ ਨੂੰ ਕਰਨਾ, ਪਰ ਜਿਵੇਂ ਉਸ ਬੰਦੇ ਨੇ ਬੋਡੀ ਤੇ ਕੁਛ ਇਨਸਾਨਾਂ ਨੇ ਆਪਦੇ ਸਰੀਰ ਤੇ ਬੋਝ ਪਾਇਆ, ਦਿਮਾਗ ਤੇ ਬੋਝ ਪਾਇਆ, ਦਿਮਾਗ ਤਰੱਕੀ ਕਰਦਾ ਗਿਆ ਇਨਸਾਨ ਦਾ, ਉਹਨਾਂ ਨੇ ਕਿੰਨਾ ਕੁਛ ਹੀ ਬਣਾਤਾ। ਸਮਾਨ ਚੁੱਡਿਆ ਫਿਰਦਾ, ਸੂਰਜ ਚੰਦਰਮਾ ਤੇ ਜਾਏ, ਮੰਗਲ ਗ੍ਰਹਿ ਤੇ ਤੁਰੇ ਜਾਂਦੇ ਨੇ, ਨੀਲ ਆਰਮਸਟਰੋਂਗ ਤੁਸੀਂ ਦੇਖੋ ਵੀ ਪੁਲਾੜ ਦੇ ਵਿੱਚ ਚਲ ਗਿਆ, ਜੇ ਆਪਾਂ ਉਹਦੀ ਜ਼ਿੰਦਗੀ ਨਹੀਂ ਝਾਤੀ ਮਾਰੀਏ ਜਦੋਂ ਤਾਂ ਨੂੰ ਜਾ ਰਿਹਾ ਸੀ ਉਹਨੇ ਦੁਨੀਆਂ 'ਚ ਮੁੜ ਕੇ, ਤੂੰ ਦੇਖਿਆ ਹੀ ਹੋਣਾ ਵੀ ਪਤਾ ਨਹੀਂ ਮੈਂ ਇੱਥੇ ਮੁੜ ਕੇ ਆਉਣਾ ਕਿ ਨਹੀਂ ਆਉਣਾ, ਉਸ ਬੰਦੇ ਦੇ ਦਿਮਾਗ ਦੇ ਵਿੱਚ ਕਿਹੜੀ ਉਹ ਚੀਜ਼ ਸੀ ਜਿਹੜੀ ਉਹਨੇ ਉਸ ਜਾਂ ਉਸ ਪੁਲਾੜ ਦੇ ਵਿੱਚ ਪੈਰ ਰੱਖ ਲਿਆ ਤੇ ਚੜ ਗਿਆ। ਇੱਕੋ ਵਾਰੀ ਗੋਲੀ ਨਾਲ ਮਰਨਾ ਈਜ਼ੀ ਹੁੰਦਾ ਪਰ ਜੇ ਅਸਮਾਨ ਦੇ ਵਿੱਚ ਹੌਲੀ ਹੌਲੀ ਮਰਨਾ ਬਹੁਤ ਔਖਾ। ਆਪਾਂ ਕਹਿੰਦੇ ਸਾਡੇ ਫਲਾਣੇ ਸ਼ਹੀਦ ਨੇ, ਉਹਨਾਂ ਦੀ ਵੀ ਰਿਸਪੈਕਟ ਕਰਦੇ ਆਪਾਂ ਸਾਰਿਆਂ ਦੀ, ਉਹਨਾਂ ਨੂੰ ਮੰਨਦਾ ਨਹੀਂ ਕਿਸੇ ਨੂੰ ਕਹਿੰਦੇ, ਪਰ ਉਹ ਬੰਦੇ ਵੀ ਸ਼ਹੀਦ ਸੀਗੇ, ਉਹ ਇਨਸਾਨ ਵੀ ਸ਼ਹੀਦ ਨੇ ਜਿਨ੍ਹਾਂ ਨੇ ਇਨਸਾਨ ਦੀ ਦੁਨੀਆਂ ਨੂੰ ਖਿੱਚ ਕੇ ਇੱਥੇ ਤੱਕ ਲਿਆਂਦਾ। ਪਲਾੜ ਦੇ ਵਿੱਚ ਚਲ ਗਿਆ, ਉਹਦੀ ਪਲਾੜ ਦੇ ਵਿੱਚ ਜਾਣ ਕਰਕੇ ਦੇਖੋ ਕਿੰਨੇ ਚਿਰ, ਹੁਣ ਵੀ ਥੋੜੇ ਦਿਨ ਪਹਿਲਾਂ ਤੁਸੀਂ ਦੇਖਿਆ ਹੋਣਾ ਉੱਥੋਂ ਪਲਾੜ ਚੋਂ ਮੁੜ ਕੇ ਆਏ ਥੱਲੇ, ਕਿੰਨੇ ਚਿਰ ਬਾਅਦ ਉਹ ਮੁੜ ਕੇ ਉਹਨਾਂ ਨੂੰ ਵੀਲ ਚੇਅਰ ਤੇ ਬਾਹਰ ਕੱਢਿਆ ਉਹਨਾਂ ਨੇ ਉੱਥੋਂ, ਉਹਨਾਂ ਦਾ ਇਨਸਾਨੀ ਸਭਿਆ ਨੂੰ ਸਭਿਅਤਾ ਨੂੰ ਬਹੁਤ ਵੱਡਾ ਯੋਗਦਾਨ ਆ। ਉਹ ਬੰਦਿਆਂ ਨੇ ਸਾਨੂੰ ਇਹ ਦੱਸਿਆ ਵੀ ਜਿਹੜਾ ਮਨੁੱਖੀ ਸਰੀਰ ਹੈ ਇਹਦੀ ਲਿਮਿਟ ਨੀ ਹੈਗੀ ਕੋਈ ਵੀ, ਇਹਨੂੰ ਖਿੱਚ ਕੇ ਦੇਖੋ ਕਿੱਥੇ ਤੱਕ ਜਾਂਦਾ।
ਬਿਲਕੁਲ ਹਾਂਜੀ, ਜਦੋਂ ਤੁਹਾਨੂੰ ਤੁਸੀਂ ਮੰਜੇ ਤੇ ਪਏ ਸੀ, ਜਦੋਂ ਤੁਹਾਨੂੰ ਨਿਰਾਸ਼ਾ ਨੇ ਘੇਰਿਆ ਸੀ ਇੱਕ ਤਰੀਕੇ ਨਾਲ, ਜਦੋਂ ਡਾਕਟਰ ਨੇ ਕਹਿਤਾ, ਤੁਸੀਂ ਫਿਰ ਪਿਆਂ ਪਿਆਂ ਸਟੱਡੀ ਕੀਤੀ ਬਾਡੀ ਦਾ, ਕੱਲਾ ਕੱਲਾ ਮਸਲ ਦਾ ਕੀ ਰੋਲ ਆ, ਕਿਵੇਂ ਐਕਟਿਵ ਕਰਨਾ? ਮੈਨੂੰ ਪਤਾ ਇੱਕ ਵੇਲਾ ਸੀ ਜਦੋਂ ਹੋ ਸਕਦਾ ਤੁਸੀਂ 2 ਪਾਊਂਡ ਦਾ ਭਾਰ ਵੀ ਚੱਕ ਨਹੀਂ ਸਕਦੇ, ਪਰ ਤੁਸੀਂ ਮੰਜੇ ਤੇ ਪਿਆਂ ਪਿਆਂ ਹੀ ਉਹ 2 ਮਹੀਨੇ ਦੇ ਸਫ਼ਰ ਚ ਕਿੱਥੇ ਦੀ ਕਿੱਥੇ ਪਹੁੰਚ ਗਏ।
ਉਹ ਤਾਂ ਬਰਾੜ ਸਾਹਿਬ ਉਦੋਂ ਅਸਲ ਚ ਪਹਿਲਾਂ ਹੀ ਮੈਂ ਐਕਸਰਸਾਈਜ਼ ਵਾਲੇ ਪਾਸੇ ਨਾ ਕਾਫੀ, ਕਿਉਂਕਿ ਸਾਡਾ ਧੰਦਾ ਜਿਹੜਾ ਹੈ ਟੂ ਮੱਚ ਸਟ੍ਰੈਸਫੁਲ ਆ, ਉਸ ਸਟ੍ਰੈਸ ਨੂੰ ਦੇਖਦਾ ਮੈਂ ਸੋਚਿਆ ਵੀ ਜੇ ਨਾ ਕੁਛ ਕੀਤਾ ਸਰੀਰ ਨੂੰ ਵਿਹਲਾ ਹੀ ਰੱਖਿਆ ਤੇ ਇਹ ਦਿਮਾਗ ਇੱਕ ਦਿਨ ਫੇਲ ਹੋ ਜਾਣਾ, ਇਹਨੇ ਕਲੈਪਸ ਕਰ ਜਾਣਾ, ਤਾਂ ਕਰਕੇ ਐਕਸਰਸਾਈਜ਼ ਬਹੁਤ ਜ਼ਰੂਰੀ ਆ। ਉਹ ਸ਼ੁਰੂ ਕਰ ਲਈ ਐਕਸਰਸਾਈਜ਼, ਉਹ ਜਦੋਂ ਮੇਰਾ ਐਕਸੀਡੈਂਟ ਹੋਇਆ ਉਹ ਵੀ ਐਕਸਰਸਾਈਜ਼ ਕਰਦੇ ਹੀ ਹੋਇਆ ਸੀ, ਮੈਂ ਉਹ ਹਾਫ ਆਇਰਨ ਮੈਨ ਲਾ ਰਿਹਾ ਸੀ, ਉੱਥੋਂ ਪਹਾੜ ਦੇ ਉੱਤੋਂ ਸਾਈਕਲ ਮੇਰਾ ਥੱਲੇ ਡਿੱਗ ਪਿਆ, ਤੇ ਪਰ ਫਿਰ ਉਹ ਜਿਹੜੀ ਤੁਹਾਨੂੰ ਮੈਂ ਗੱਲਾਂ ਦੱਸੀਆਂ ਨੇ, ਜਿਹੜੇ ਇਨਸਾਨ ਆਪਣੇ ਇਤਿਹਾਸ ਚ ਹੋਏ ਨੇ ਉਹਨਾਂ ਨੇ ਜਦੋਂ ਦੇਖਿਆ ਮੈਂ ਵੀ ਇੰਨੇ ਲੋਕ ਟੁੱਟ ਭੱਜ ਕੇ ਉੱਥੇ ਹੁਣ ਰਨਿੰਗ ਕਰਨ ਜਾਂਦੇ ਸੀ, ਜਿੱਥੇ ਮੈਂ ਗਿਆ ਸੀ ਉੱਥੇ ਮੈਂ ਦੇਖੇ 70-75 ਸਾਲ ਦੇ ਬੰਦੇ ਨੇ ਜਿਹੜੇ, ਜਿਹਦੇ ਇੱਕ ਬੰਦਾ ਮੈਨੂੰ ਮਿਲਿਆ ਉਹਦੀ ਸਕਰੂ ਪਏ ਹੋਏ ਸੀ ਉਹਦੇ, ਉਹਨਾਂ ਬੰਦਿਆਂ ਨੂੰ ਦੇਖ ਕੇ ਤੁਹਾਡੇ ਹਾਂਜੀ ਉਹਦੀ ਉਹਦੇ ਨਾ ਉਹਦਾ ਚੂੜਾ ਬਦਲਿਆ ਹੋਇਆ ਸੀ ਉਹਨਾਂ ਨੇ, ਉਹਨਾਂ ਬੰਦਿਆਂ ਨੂੰ ਦੇਖ ਕੇ ਬੰਦਾ ਲੱਗਦਾ ਵੀ ਜੇ ਇਹ ਬੰਦਾ ਚੂੜਾ ਟੁੱਟਣ ਦੇ ਬਾਵਜੂਦ ਇੱਥੇ ਇੰਨਾ ਭੱਜਿਆ ਫਿਰਦਾ ਇਹ, ਤੇ ਅਸੀਂ ਕਿਉਂ ਨੀ ਕਰ ਸਕਦੇ। ਉਹ ਜਦੋਂ ਮੇਰਾ ਐਕਸੀਡੈਂਟ ਹੋਇਆ ਫਿਰ ਉਹ ਡਾਕਟਰ ਤਾਂ ਜਿਹੜੇ ਨੇ, ਡਾਕਟਰਾਂ ਬਾਰੇ ਬਰਾੜ ਸਾਹਿਬ ਮੇਰਾ ਇਹ ਵਿਚਾਰ ਆ ਵੀ ਜ਼ਿਆਦਾਤਰ, ਮੈਂ ਡਾਕਟਰ ਕਿਸੇ ਨੂੰ ਮਾੜਾ ਨਹੀਂ ਕਹਿੰਦਾ, ਟ੍ਰੀਟਮੈਂਟ ਜ਼ਰੂਰ ਲੈਣੀ ਚਾਹੀਦੀ, ਪਰ ਇਹ ਜ਼ਿਆਦਾਤਰ ਲੱਛਣਾਂ ਦਾ ਇਲਾਜ, ਜਾਣੀ ਕਿ ਇਹ ਨਾ ਸਿੰਪਟਮ ਦਾ ਇਲਾਜ ਕਰਦੇ ਨੇ, ਜੇ ਸਿਰ ਦੁਖਦਾ ਸਿਰ ਦੁਖਦੇ ਦੀ ਗੋਲੀ ਢਾਲ ਦੇ ਦਿੰਦੇ ਨੇ, ਪਰ ਦੁਖਦਾ ਕਿਉਂ ਆ ਉਹਦਾ ਇਲਾਜ ਘੱਟ ਹੀ ਕਰਦੇ ਨੇ। ਉਹ ਕਰਕੇ ਫਿਰ ਹੌਲੀ ਹੌਲੀ ਲੱਗੇ ਰਹੇ ਨੇ, ਮੈਂ ਵੀ ਆਪਦਾ ਸੋਚਿਆ ਕੁਛ, 2-3 ਅਥਲੀਟਾਂ ਦੀਆਂ ਮੈਂ ਕਿਤਾਬਾਂ ਲਿਆ ਕੇ ਪੜ੍ਹੀਆਂ ਵੀ ਇਹ ਕੀ ਆ ਸਪਾਈਨ ਬਾਰੇ, ਜਦੋਂ ਮੈਨੂੰ ਕਹਿੰਦੇ ਵੀ ਤੇਰਾ ਵਰਟੀਬਰੇ ਚਲ ਗਿਆ, ਇਹਨੂੰ ਪੱਤੀਆਂ ਪਾਉਣੀਆਂ ਪੈਣਗੀਆਂ, ਫਲਾਣਾ ਕਰਨਾ ਪਊਗਾ, ਮੈਂ ਸਪਾਈਨ ਦੀਆਂ ਬੁੱਕਾਂ ਲਿਆ ਕੇ ਪੜ੍ਹ ਕੇ ਦੇਖਿਆ ਵੀ ਇਹ ਕਿੱਦਾਂ ਓਪਰੇਟ ਕਰਦੀ ਹੈ। ਇੱਕ ਮੇਰਾ ਫਰੈਂਡ ਡਾਕਟਰ ਸੀ, ਉਹਦੇ ਕੋਲ ਜਾ ਕੇ ਸਪਾਈਨ ਦਾ ਮਾਡਲ ਦੇਖਿਆ ਵੀ ਮੁੜਦੀ ਕਿੱਧਰਲੇ ਪਾਸੇ ਨੂੰ ਆ, ਤਾਂ ਕਿ ਉਹ ਐਕਟੀਵਿਟੀ ਮੈਂ ਨਾ ਕਰਾਂ ਜਿਹਦੇ ਨਾਲ ਇਹਨੂੰ ਡੈਮੇਜ ਹੋਊਗਾ, ਤੇ ਉਹ ਕਰਾਂ ਜਿਹਦੇ ਨਾਲ ਇਹ ਤਕੜੀ ਹੋ ਜਾਵੇ। ਹੌਲੀ ਹੌਲੀ ਕਰ ਕਰਕੇ ਐਕਸਰਸਾਈਜ਼ ਤੇ ਉਹ ਵਾਪਸ ਉਸੇ ਮੋਡ ਤੇ ਮੈਂ ਸਰੀਰ ਨੂੰ ਲਾਇਆ ਜਿਹੜੇ ਮੋਡ ਤੇ ਐਕਸੀਡੈਂਟ ਤੋਂ ਪਹਿਲਾਂ ਸੀ, ਉਦੋਂ ਸਭ ਤਕੜਾ ਹੀ ਹੋ ਗਿਆ।
ਤੁਸੀਂ ਉਹ ਸਾਈਕਲਿੰਗ ਦੀ ਲੰਬੀ ਰੇਸ, ਤੁਸੀਂ ਪਹਾੜੀ ਤੋਂ ਡਿੱਗੇ ਸੀ, ਤੁਸੀਂ ਤਹਈਆ ਕੀਤਾ ਵੀ ਭਾਵੇਂ ਮੈਂ ਮੇਰਾ ਵਰਟੀਬਰਾ ਟੁੱਟ ਗਿਆ ਪਰ ਅੰਤ ਨੂੰ ਮੈਂ ਜਿੱਤ ਹਾਸਲ ਕਰਨੀ ਆ, ਮੈਂ ਮੈਰਾਥਨ ਲਾਉਣੀ ਆ, ਫਿਰ ਤੁਸੀਂ ਲਾਈ ਮੇਰਾ ਖਿਆਲ।
ਉਹ ਦੇਖੋ ਜੀ, ਤੁਹਾਨੂੰ ਦੱਸਿਆ ਜੇ ਆਪਾਂ ਜੇ ਬੰਦਾ ਲੱਗਿਆ ਰਹੇ ਮਿਹਨਤ ਨਾਲ ਤੇ ਉਹ ਕੁਛ ਵੀ ਕਰ ਸਕਦਾ ਵਾ। ਆਪਣੀ ਸਾਰੀ ਜਿਹੜੀ ਪੰਜਾਬੀ ਕਮਿਊਨਿਟੀ ਮੈਂ ਕਹਿੰਦਾ ਕਨੇਡਾ ਚਾਹੁੰਦੇ, ਇਹ ਵੀ ਮਿਹਨਤ ਦੇ ਨਾਲ ਹੀ, ਦੇਖੋ ਇਹਨਾਂ ਨੇ ਘਰ ਬਣਾ ਲਏ, ਕਿੰਨਾ ਕੁਛ ਕਰ ਲਿਆ, ਪਰ ਜਦੋਂ ਇਹ ਪੈਸੇ ਦੀ ਦੌੜ 'ਚ ਲੱਗੇ ਰਹਿੰਦੇ ਹਾਂ ਅਸੀਂ ਦੂਜੀ ਦੌੜ ਭੁੱਲ ਜਾਂਦੇ ਜਿਹੜੀ ਕਿ ਇਦੋਂ ਵੀ ਜ਼ਰੂਰੀ ਆ। ਨਾਲ ਜਿਹੜੀ ਦੂਜੀ ਦੌੜ ਉਹ ਲਾਉਣੀ ਚਾਹੀਦੀ, ਥੋੜ੍ਹਾ ਜਿਹਾ ਟਾਈਮ ਆਪਦੇ ਸਰੀਰ ਨੂੰ ਦੇਣਾ ਚਾਹੀਦਾ ਵਾ। ਜੇ ਆਪਾਂ ਸਰੀਰ ਨੂੰ ਟਾਈਮ ਸਾਡੇ ਲੋਕ ਥੋੜ੍ਹਾ ਬਹੁਤਾ ਵੀ ਦੇਣ, ਕਈ ਤਾਂ ਫਿਜ਼ੀਕਲੀ ਕੰਮ ਹੀ ਡਿਫੀਕਲਟ ਕਰਦੇ, ਉਹਨਾਂ ਨੂੰ ਤਾਂ ਖੈਰ ਆਪਾਂ ਕੀ ਕਹਿਣਾ, ਪਰ ਉਹ ਜੇ ਆਪ ਔਖਾ ਕੰਮ ਕਰਦੇ ਨੇ, ਘਰ ਬੱਚੇ ਨੇ, ਉਹ ਬੱਚੇ ਖਾ ਕੇ ਸੁੱਤੇ ਰਹਿਣ, ਲੇਜ਼ੀ ਸੁਸਤ ਬਣ ਜਾਣ, ਸੁਸਤ ਰਹਿ ਕੇ ਉਹਨਾਂ ਦਾ ਮਸਲ ਮਾਸ ਆ ਜਿਹੜਾ ਉਹ ਡੈਮੇਜ ਹੋ ਜਾਂਦਾ, ਹੱਡੀਆਂ ਕਮਜ਼ੋਰ ਹੋ ਜਾਂਦੀਆਂ ਨੇ, ਉਹ ਗਾਂਹ ਕੁਛ ਨਹੀਂ ਕਰਦੇ। ਮਾੜੇ ਸਰੀਰ ਦੇ ਵਿੱਚ ਮਾੜਾ ਇਨਸਾਨ ਵੱਸਦਾ, ਮਾੜੇ ਇਨਸਾਨ ਦਾ ਮਾੜਾ ਮਨ ਹੁੰਦਾ, ਤੇ ਜਦੋਂ ਭੋਲਾ ਭੋਲਾ ਕੇ ਜ਼ਿੰਦਗੀ ਦੀ ਹਨੇਰੀ ਆਉਂਦੀ ਤੇ ਸਾਰਾ ਕੁਛ ਟੁੱਟ ਜਾਂਦਾ। ਤਾਂ ਕਰਕੇ ਐਕਸਰਸਾਈਜ਼ ਬਹੁਤ ਜ਼ਰੂਰੀ ਵੀ, ਸਾਰਾ ਕੁਛ ਤਕੜਾ ਰੱਖਣ,
ਫਿਜ਼ੀਕਲ ਐਕਸਰਸਾਈਜ਼ ਜ਼ਰੂਰੀ ਆ। ਸੰਧੂ ਸਾਹਿਬ ਇੱਕ ਗੱਲ ਹੋਰ ਦੱਸੋ, ਜਿਹੜੀਆਂ ਦੂਸਰੀਆਂ ਬਿਮਾਰੀਆਂ ਨੇ ਹਰ ਰੋਜ਼ ਨਵੀਂ ਰਿਸਰਚ ਆਉਂਦੀ ਆ, ਮੈਂ ਸੈਟਰਡੇ ਨੂੰ ਸਾਡੇ ਡਾਕਟਰ ਸਾਹਿਬ ਨੇ ਇੰਡੀਆ ਤੋਂ ਡਾਕਟਰ ਮਾਹਲ ਉਹਨਾਂ ਨਾਲ ਗੱਲਬਾਤ ਕਰ ਰਿਹਾ ਸੀ, ਲੇਟੈਸਟ ਰਿਸਰਚ ਜਿਹੜੀ ਉਹ ਇਹ ਆਈ ਆ, ਜਿਹੜਾ ਕੋਲੈਸਟ੍ਰੋਲ ਜਿਹਦੀ ਗੱਲ ਕਰਦੇ ਆ ਵੀ ਆਰਟਰੀਜ਼ ਬਲੌਕ ਹੋ ਜਾਣ, ਹਾਲਾਂਕਿ ਮੇਰਾ ਡਾਕਟਰੀ ਵਿਦਿਆ ਨਾਲ ਕੋਈ ਵਾਹ ਵਾਸਤਾ ਨਹੀਂ, ਸਿਰਫ ਮਾੜੀ ਮੋਟੀ ਸਾਇੰਸ ਪੜ੍ਹ ਲਈਦੀ ਆ, ਕੋਲੈਸਟ੍ਰੋਲ ਬਣ ਗਿਆ ਜੀ, ਕੋਲੈਸਟ੍ਰੋਲ ਹੋ ਗਿਆ, ਕੋਲੈਸਟ੍ਰੋਲ ਵੱਧ ਗਿਆ, ਦਵਾਈਆਂ ਖਾਓ ਜੀ, ਦਵਾਈਆਂ ਦੇ ਸਾਈਡ ਇਫੈਕਟ ਬਹੁਤ ਆ, ਉਹ ਬੰਦਾ ਝੱਲਦਾ ਰਹਿੰਦਾ। ਪਰ ਉਹ ਜਿਹੜਾ ਮੈਂ ਪੇਪਰ ਪੜ੍ਹ ਰਿਹਾ ਸੀ ਉਹਦੇ 'ਚ ਸੱਚਾਈ ਇਹ ਸੀ ਬਈ ਸਟ੍ਰੈਸ ਦੇ ਨਾਲ ਕੀ ਹੁੰਦਾ, ਆਰਟਰੀਜ਼ ਆ ਜਿਹੜੀਆਂ ਉਹਨਾਂ 'ਚ ਸੋਜਿਸ਼ ਹੁੰਦੀ ਹੈ, ਆਰਟਰੀਜ਼ ਸਖ਼ਤ ਹੁੰਦੀਆਂ, ਉਹਨਾਂ 'ਚ ਬਰੀਕ ਕਰੈਕ ਆਉਂਦੇ ਆ। ਕੋਲੈਸਟ੍ਰੋਲ ਤਾਂ ਬੰਦੇ ਦੀ ਬਾਡੀ 'ਚ ਹੁੰਦਾ ਹੀ ਆ, ਕੋਲੈਸਟ੍ਰੋਲ ਬਹੁਤ ਜ਼ਰੂਰੀ ਆ ਬਹੁਤ ਸਾਰੇ ਬਾਡੀ ਦੇ ਫੰਕਸ਼ਨ ਕੈਰੀ ਆਊਟ ਕਰਨ ਲਈ। ਅਲਟੀਮੇਟਲੀ ਕੀ ਹੁੰਦਾ, ਉਹ ਜਦੋਂ ਸਮਾਲ ਕਰੈਕਸ ਹੁੰਦੇ ਨੇ ਆਰਟਰੀ ਸਖ਼ਤ ਹੋ ਕੇ, ਤੇ ਕੋਲੈਸਟ੍ਰੋਲ ਤਾਂ ਬਲੱਡ 'ਚ ਜਾਂਦਾ ਜਾਂਦਾ, ਉਹ ਕਰੈਕ ਨੂੰ ਭਰਨ ਲਈ ਉੱਥੇ ਜਾਂਦਾ, ਉੱਥੇ ਜਾਂਦਾ ਤਾਂ ਫਿਰ ਉਹ ਵੱਧ ਜੰਮਣ ਲੱਗ ਜਾਂਦਾ। ਮਤਲਬ ਤੇ ਸਟ੍ਰੈਸ ਦਾ ਇੱਕ ਕਾਰਨ ਇੱਕ ਸਾਈਡ ਇਫੈਕਟ ਤੁਹਾਡੇ ਚ ਹਾਈਪਰ ਐਸਿਡਿਟੀ ਸਟੋਮਕ ਦੇ ਵਿੱਚ ਐਸਿਡਿਟੀ ਹੋਣਾ, ਤੇ ਉਹ ਐਸਿਡਿਟੀ ਜਦੋਂ ਪੀ ਐਚ ਵੈਲਿਊ ਚੇਂਜ ਕਰਕੇ ਉਹ ਖੂਨ ਜਿਹੜਾ ਸਾਡਾ ਜੋੜਾਂ ਚ ਜਾਂਦਾ ਅਲੱਗ ਅਲੱਗ ਥਾਵਾਂ ਤੇ ਜਾਂਦਾ, ਜਾਣੀ ਬਾਡੀ ਦਾ ਸਤਿਆਨਾਸ਼ ਕਰ ਦਿੰਦਾ। ਤੁਸੀਂ ਬਿਲਕੁਲ ਸਹੀ ਕਿਹਾ ਵੀ ਡਾਕਟਰ ਸਿਮਟਮ ਟ੍ਰੀਟ ਕਰਦੇ ਆ ਪਰ ਕੌਜ਼ ਵੱਲ ਧਿਆਨ ਨਹੀਂ ਦਿੰਦੇ ਗੇ। ਗੱਲ ਤੁਹਾਡੀ ਬਿਲਕੁਲ ਠੀਕ ਹੈ। ਜਿਵੇਂ ਤੁਸੀਂ ਆ, ਮੈਂ ਬਹੁਤ ਸਾਰੇ ਦੋਸਤਾਂ ਨੂੰ ਜਾਣਦਾ ਜਿਨ੍ਹਾਂ ਨੇ ਡਾਕਟਰੀ ਇਲਾਜ ਵੀ ਕਰਾਇਆ ਪਰ ਅਲਟੀਮੇਟਲੀ ਆਪਣੀ ਵਿਲ ਪਾਵਰ ਨੂੰ ਵਰਤ ਕੇ ਹੀ ਉਹ ਸਟਰੋਂਗ ਹੋਏ ਆ।
ਹਾਂਜੀ ਹਾਂਜੀ।
ਤੇ ਸਾਡੇ ਜਿਹੜੇ ਲੋਕ ਨੇ ਉਹ 8 ਘੰਟੇ ਕੰਮ ਕਰਕੇ ਬਹੁਤ ਵਾਰ ਸੰਧੂ ਸਾਹਿਬ ਉਹ 8-9-10 ਘੰਟੇ ਸੌਂਦੇ ਨੇ, ਉਹਨਾਂ ਨੂੰ ਐਂ ਹੁੰਦਾ ਵੀ ਯਾਰ ਅਸੀਂ ਵਕਤ ਕਿੱਥੋਂ ਕੱਢ ਕੇ ਲਿਆਈਏ। ਜੇ ਵਕਤ ਦੀ ਮੈਨੇਜਮੈਂਟ ਕਰਨ ਲੱਗੀਏ ਤਾਂ ਮੇਰਾ ਖਿਆਲ ਘੰਟਾ ਡੇਢ ਘੰਟਾ ਔਖਾ ਤਾਂ ਨਹੀਂ ਕੱਢਣਾ ਆਪਣੇ ਸਰੀਰ ਦੇ ਲਈ, ਕਿ ਤੁਹਾਨੂੰ ਔਖਾ ਲੱਗਿਆ ਜਦੋਂ ਤੁਸੀਂ ਸ਼ੁਰੂ ਕੀਤਾ?
ਨਹੀਂ ਦੇਖੋ, ਸਾਡਾ ਤਾਂ ਕੰਮ ਵੀ, ਅਸੀਂ ਵੀ ਦਿਨ ਰਾਤ ਲੋਕਾਂ ਨੂੰ ਤਾਂ ਲੱਗਦਾ ਤਾਂ ਵਿਹਲਾ, ਅਸੀਂ ਦਿਨੇ ਵੀ ਕੰਮ ਕਰਦੇ ਹਾਂ, ਰਾਤ ਨੂੰ ਵੀ ਕੰਮ ਕਰਦੇ ਹਾਂ। ਪਰ ਜੇ ਤੁਸੀਂ ਕੰਮ ਕਰਕੇ, ਜੇ ਕੋਈ ਆਫਿਸ ਵਾਲਾ ਕੰਮ ਕਰਦਾ ਉਹ ਥੱਕ ਗਿਆ, ਉਦੋਂ ਉਹ ਕੁਛ ਨਾ ਕੁਛ ਕਰ ਸਕਦਾ। ਐਕਟੀਵਿਟੀ ਦਾ ਮਤਲਬ ਇਹ ਨਹੀਂ ਹੈਗਾ ਵੀ ਤੁਸੀਂ ਜ਼ਰੂਰ ਭੱਜਣਾ ਜਾਂ ਜਿੰਮ ਹੀ ਜਾਣਾ, ਘਰ ਦੇ ਵਿੱਚ ਵੀ ਹਰ ਇੱਕ ਬੰਦਾ ਕ੍ਰੀਏਟ ਕਰ ਸਕਦਾ ਕੋਈ ਨਾ ਕੋਈ ਹਾਲਤ ਜਿੱਥੇ ਉਹ ਕੁਛ ਨਾ ਕੁਛ ਕਰ ਸਕਦਾ ਵਾ, ਕੁਛ ਨਾ ਕੋਈ ਐਕਟੀਵਿਟੀ ਕਰੀ ਜਾਵੇ। ਕੋਈ ਵੀ ਚੀਜ਼ ਨਹੀਂ ਹੈਗੀ ਤਾਂ ਵੀ ਕੁਛ ਨਾ ਕੁਛ ਕਰ ਸਕਦਾ। ਉਹ ਪਲੈਂਕ ਲਾਈ ਜਾਵੇ, ਪਲੈਂਕ ਨਹੀਂ ਲਾਉਣਾ, ਕੁਛ ਹੋਰ ਰਬੜ ਦੇ ਬੈਂਡ ਲਿਆ ਕੇ ਉਹ ਖਿੱਚੀ ਜਾਵੇ ਘਰੇ ਬੈਠਾ, ਡੈਡੀਕੇਟ ਲਾ ਕੇ ਮੈਂ ਇਹਨੂੰ 15 ਮਿੰਟ ਆਹ ਕੰਮ ਕਰਨਾ। ਸਾਰੀ ਬਾਡੀ ਦੇ ਸਾਰੇ ਮਸਲ ਨੂੰ ਥੋੜਾ ਥੋੜਾ ਯੂਜ ਕਰੂਗਾ ਤੇ ਉਹ ਆਪੇ ਹੀ ਸਹੀ ਕੰਮ ਚੱਲ ਪੈਣਾ ਉਹਦਾ, ਹੌਲੀ ਹੌਲੀ ਉਹਨੂੰ ਆਨੰਦ ਆਉਣ ਲੱਗ ਜਾਣਾ ਵਾ, ਮਾੜਾ ਮੋਟਾ ਬਾਹਰ ਵੀ ਨਿਕਲੂਗਾ ਇਨਸਾਨ। ਆਪਾਂ ਐਂਡ ਆਫ ਦੀ ਡੇ ਕੁਦਰਤ ਦੇ ਵਿੱਚੋਂ ਪੈਦਾ ਹੋ ਕੇ ਇੱਥੇ ਤੱਕ ਇਨਸਾਨ ਪਹੁੰਚਿਆ ਸੀ, ਪਰ ਹੁਣ ਆਪਾਂ ਕੁਦਰਤ ਨਾਲੋਂ ਬਿਲਕੁਲ ਕਨੈਕਸ਼ਨ ਤੋੜ ਲਿਆ, ਘਰ ਸਾਡੇ ਡੱਬਿਆਂ ਵਰਗੇ ਆ, ਥੱਲੇ ਆਪਾਂ ਪੈਰ ਨਹੀਂ ਟੱਚ ਕਰਦੇ, ਬਾਰੀਆਂ ਬੰਦ, ਏ ਸੀ ਬੰਦ, ਦਫ਼ਤਰ ਵੀ ਇੱਦਾਂ ਦੇ, ਕੁਦਰਤ 'ਚੋਂ ਪੈਦਾ ਹੋ ਕੇ ਕੁਦਰਤ ਤੋਂ ਦੂਰ ਹੋ ਗਏ। ਹੁਣ ਜਿਹੜੇ ਜੰਗਲਾਂ 'ਚ ਆਦੀਵਾਸੀ ਨੇ ਉਹ ਕਿੰਨੇ ਕੁ ਮਰ ਗਏ ਕੋਰੋਨਾ ਵਾਇਰਸ ਨਾਲ, ਜਿਹੜੇ USA 'ਚ ਅੱਜ ਮੇਰਾ ਖਿਆਲ 1,84,000 ਬੰਦਾ ਮਰ ਚੁੱਕਾ ਵਾ, ਉੱਥੇ ਤਾਂ ਇੰਨੇ ਮਰੇ ਨਹੀਂ, ਉਹ ਕਿਉਂ ਨਹੀਂ ਮਰਦੇ? ਈਵਨ ਮੈਂ ਤਾਂ ਇਹ ਵੀ ਸੋਚਦਾ, ਦੇਖੋ ਇੰਡੀਆ ਜਾਂ ਉਹਨੂੰ ਆਪਾਂ ਕਹਿੰਦੇ ਅੰਡਰ ਰਿਪੋਰਟ ਕਰਦੇ ਨੇ, ਪਰ ਉਹ ਅੰਡਰ ਰਿਪੋਰਟਿੰਗ ਵੀ ਕਰਦੇ ਹੋਣਗੇ, ਪਰ ਆਪਾਂ ਵੀ ਬਿਲੋਂਗ ਕਰਦੇ, ਆਪਾਂ ਫੋਨ ਕਰਦੇ, ਉੱਥੋਂ ਪਤਾ ਕਰਦੇ, ਉੱਥੇ ਫਿਰ ਵੀ ਲੋਕ ਘੱਟ ਮਰ ਰਹੇ ਆ। ਮੇਰਾ ਪਰਸਨਲ ਵਾਅਦਾ, ਮੈਂ ਕਿਹੜਾ ਕੋਈ ਸਾਇੰਟਿਸਟ ਤਾਂ ਹੈ ਨਹੀਂਗਾ, ਪਰ ਉਹ ਫਿਰ ਵੀ ਕਿਉਂਕਿ ਉਹਨਾਂ ਦਾ ਫੂਡ ਆ ਇੰਡੀਆ ਦੇ ਵਿੱਚ, ਜੇ 90% ਲੋਕ ਨੇ ਉਹ ਕੁੱਕ ਕਰਕੇ ਫੂਡ ਆਪਦਾ ਤਾਜ਼ਾ ਖਾਂਦੇ ਆ। ਇੱਥੇ ਜ਼ਿਆਦਾਤਰ ਜਿਹੜੇ ਅਮਰੀਕਾ ਦੇ ਜਿਹੜੇ ਲੋਕਾਂ ਦੀ ਮੌਤ ਹੁੰਦੀ ਆ ਉਹ ਲੋਕ ਨੇ ਜਿਹੜੇ ਪ੍ਰੋਸੈਸਡ ਫੂਡ ਖਾਂਦੇ ਨੇ, ਲੂਣ ਸਿੱਟਿਆ, ਖੰਡ ਸਿੱਟਿਆ, ਲੂਣ ਨਾਲ ਫੂਡ ਨੂੰ ਪ੍ਰਿਜ਼ਰਵ ਕਰਕੇ ਉਹੀ ਖਾਈ ਜਾਣਾ, ਤਾਜ਼ੀ ਚੀਜ਼ ਨਹੀਂ ਖਾਣੀ। ਕੁਦਰਤ ਤੋਂ ਦੂਰ 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 ਜਾ ਰਹੇ ਆ, ਜੇ ਕੁਦਰਤ ਦੇ ਥੋੜਾ ਜਿਹਾ ਟਾਈਮ ਜਾਣ। ਹਾਂਜੀ
ਬਿਲਕੁਲ ਬਿਲਕੁਲ ਠੀਕ। ਸੰਧੂ ਸਾਹਿਬ ਇੱਕ ਗੱਲ ਦੱਸੋ, ਮੈਂ ਜਦੋਂ ਤੁਹਾਡੇ ਕੋਲ ਅੱਧਾ ਪੌਣਾ ਘੰਟਾ 10 ਮਿੰਟ ਬੈਠਦਾ, ਤੁਸੀਂ ਸਰੀਰ ਬਾਰੇ ਇੰਨੀ ਕੁ ਜਾਣੀ ਆ 2-3 ਸਾਲਾਂ ਦੇ ਵਿੱਚ ਖੋਜ ਕਰ ਲਈ ਆ, ਤੁਹਾਡੇ ਕੋਲੇ ਹਰ ਇੱਕ ਗੱਲ ਦਾ ਇਲਾਜ ਹੁੰਦਾ, ਇਲਾਜ ਤਾਂ ਨੀ ਮੈਂ ਕਹਿ ਸਕਦਾ ਪਰ ਤੁਹਾਡੇ ਕੋਲ ਇੱਕ ਆਲਟਰਨੇਟਿਵ ਸੋਲੂਸ਼ਨ ਹੁੰਦਾ। ਫੋਰ ਐਗਜ਼ਾਮਪਲ, ਜੇ ਕਿਸੇ ਦਾ ਗੋਡਾ ਹੁੰਦਾ ਤਾਂ ਤੁਸੀਂ, ਗੋਡਾ ਦੁਖਦਾ ਤਾਂ ਤੁਸੀਂ ਇੱਕ ਦਿਨ ਮੈਨੂੰ ਉਹ ਰਬੜ ਦੀ ਜਿਹੜੀ ਬੈਂਡ ਜੀ ਆ ਲੰਬੀ ਸਾਰੀ ਵਲੇਟ ਕੇ ਤੇ ਤਰੀਕਾ ਦੱਸਿਆ ਵੀ ਇਹ ਜਿਹੜਾ ਇੱਕੋ ਦਮ ਬਲੱਡ ਨੂੰ ਉਹ ਟੇਪ ਜੀ ਵਲੇਟ ਕੇ ਤੇ ਰੋਕ ਲਈਦਾ, ਤੇ ਬਾਅਦ ਦੇ ਵਿੱਚ ਜਦੋਂ ਉਹਨੂੰ ਉਧੇੜੀਦਾ ਤਾਂ ਪ੍ਰੈਸ਼ਰ ਆ ਜਿਹੜਾ ਉਹ ਜਿਹੜੇ ਅੰਦਰ ਟੌਕਸਿਨ ਜੰਮੇ ਹੁੰਦੇ ਉਹਨਾਂ ਨੂੰ ਖਿੱਚ ਕੇ ਲੈ ਜਾਂਦਾ। ਮਤਲਬ ਹਰ ਇੱਕ ਚੀਜ਼ ਤੁਸੀਂ ਸਰੀਰ ਬਾਰੇ ਪੜ੍ਹਦੇ ਹੋ, ਇਕੱਲੇ ਇਕੱਲੇ ਮਸਲ ਬਾਰੇ ਤੁਹਾਨੂੰ ਨੌਲੇਜ ਆ। ਮੇਰਾ ਖਿਆਲ ਜਿਹੜੇ ਵੈਦ ਹੁੰਦੇ ਸੀ ਜਾਂ ਜਿਹੜੇ ਮਾਲਿਸ਼ ਕਰਨ ਵਾਲੇ, ਉਹ ਮਾਲਿਸ਼ ਕਰਨ ਦਾ ਤਾਂ ਕੰਮ ਹੈਗਾ ਪਰ ਮਸਲ ਬਾਰੇ ਸ਼ਾਇਦ ਉਹਨਾਂ ਨੂੰ ਇੰਨੀ ਜਾਣਕਾਰੀ ਨਾ ਹੋਵੇ। ਤੁਹਾਡਾ ਮਤਲਬ ਇਹ ਹੈ ਕਹਿਣ ਦਾ ਵੀ ਬੰਦਾ ਜੇ ਸਰੀਰ ਨੂੰ ਆਪਣੇ ਨੂੰ ਐਕਟਿਵ ਰੱਖੇ, ਕਿਉਂਕਿ ਬੰਦਾ ਅਸੀਂ ਸਾਡੇ ਵੱਡੇ ਵਡੇਰੇ ਜੰਗਲਾਂ 'ਚ ਰਹਿੰਦੇ ਸੀ, ਭੱਜਣ ਦੌੜਨ ਲਈ ਬੰਦੇ ਦਾ ਸਰੀਰ ਬਣਿਆ, ਬੈਠਣ ਲਈ ਨਹੀਂ ਬਣਿਆ। ਚਲੋ ਕੰਮ ਕਰਨ ਲਈ ਸਾਨੂੰ ਬੈਠਣਾ ਪੈਂਦਾ, ਪਰ ਜੇ ਬੰਦਾ ਪੂਰਾ ਐਕਟਿਵ ਰਹੇ ਤੇ ਉਹ ਬਿਲਕੁਲ ਰਿਸ਼ਟ-ਪੁਸ਼ਟ ਰਹਿ ਸਕਦਾ, ਉਹਨੂੰ ਆ ਬਿਮਾਰੀਆਂ ਨਹੀਂ ਲੱਗਦੀਆਂ।
ਉਹਦੇ ਐਂਡ ਆਫ ਦੇ ਸਰੀਰ ਦੇ ਵਿੱਚ ਹਰ ਇੱਕ ਚੀਜ਼ ਹੈਗੀ ਜਿਹੜੀ ਬਿਮਾਰੀ ਦਾ ਇਲਾਜ ਕਰਦੀ ਹੈ। ਸਰੀਰ ਅੱਜ ਜਿਹੜਾ ਹੁਣ ਅੱਜ ਕੱਲ੍ਹ ਵੀ ਜਿਹੜਾ ਕੋਰੋਨਾ ਵਾਇਰਸ ਚੱਲ ਰਿਹਾ ਜੀ, ਜਿਹੜੀ ਵੈਕਸੀਨ ਬਣਾ ਰਹੇ ਨੇ, ਉਹਦਾ ਵੈਕਸੀਨ ਦਾ ਕੰਮ ਹੀ ਬੇਸਿਕਲੀ ਇਹ ਕਰ ਰਹੇ ਨੇ ਕਿ ਸਰੀਰ 'ਚੋਂ ਸਿਸਟਮ ਕੱਢਦੇ ਨੇ ਉਹਦੇ ਨਾਲ ਲੜਨ ਲਈ, ਉਸ ਵਾਇਰਸ ਨੂੰ ਮਾਰਨ ਲਈ। ਬਾਡੀ ਦਾ ਜਿਹੜਾ ਫੌਜ, ਜਿਵੇਂ ਆਪਣੇ ਸਰੀਰ ਦੇ ਫੌਜੀ ਨੇ, ਜਿਵੇਂ ਦੇਸ਼ ਦੀ ਫੌਜ ਹੁੰਦੀ ਹੈ, ਇਸ ਤਰ੍ਹਾਂ ਆਪਣੀ ਬਾਡੀ ਦੇ ਵਿੱਚ ਜਿਹੜਾ ਡਿਫੈਂਸ ਮਕੈਨਿਜ਼ਮ ਇੱਕ ਫੌਜ ਆ, ਉਹਦਾ ਬਿਮਾਰੀਆਂ ਨਾਲ ਲੜਨ ਦਾ ਕੰਮ ਹੁੰਦਾ ਵਾ। ਉਹ ਜਿਹੜਾ ਬਿਮਾਰੀਆਂ ਨਾਲ ਲੜਨ ਦੀ ਸ਼ਕਤੀ ਆ, ਜੇ ਆਪਾਂ ਹੁਣ ਕੁਦਰਤ ਤੋਂ ਦੂਰ ਰਹਿ ਕੇ ਆ, ਉਹ ਕੁਦਰਤ ਦੇ ਵਿੱਚ ਰਹਿ ਕੇ ਬਣੀ ਸੀ ਇਨਸਾਨ ਦੇ ਵਿੱਚ, ਆਪਾਂ ਹੁਣ ਦੂਰ ਰਹਿਣ ਲੱਗ ਗਏ ਤੋਂ ਅੰਦਰ ਰਹਿ ਗਏ, ਉਹ ਮੋਡੀਫਾਈ ਹੌਲੀ ਹੌਲੀ ਹੋ ਰਹੀ ਆ, ਨਵੀਆਂ ਬਿਮਾਰੀਆਂ ਆ ਗਈਆਂ, ਨਵੇਂ ਮਾਹੌਲ 'ਚ ਆਪਾਂ ਰਹਿਣ ਲੱਗ ਗਏ, ਆਪਣਾ ਉਹਨਾਂ ਨਾਲੋਂ ਕਨੈਕਸ਼ਨ ਟੁੱਟ ਗਿਆ ਚੀਜ਼ਾਂ ਨਾਲ ਜਿਹਨਾਂ ਨਾਲ ਬਚੇ ਹੋਏ ਸੀ। ਇਨਸਾਨ ਨੂੰ ਅਲਜ਼ਾਈਮਰ ਦੀ ਬਿਮਾਰੀ ਅੱਗੇ ਕਦੇ ਕਿਸੇ ਨੇ ਦੇਖੀ ਸੀ? ਹੁਣ ਤੁਸੀਂ ਦੇਖੋ, ਕਈ 50 ਸਾਲ ਦੇ ਬੰਦੇ ਨੇ, ਉਹਨਾਂ ਨੂੰ ਪਤਾ ਹੀ ਨਹੀਂ ਲੱਗਦਾ ਕਿੱਧਰ ਜਾ ਰਿਹਾ ਕਿੱਧਰ ਨਹੀਂ, ਕਿਉਂਕਿ ਬ੍ਰੇਨ ਦੇ ਉੱਤੇ, ਦਿਮਾਗ ਦੇ ਉੱਤੇ ਉਹਨਾਂ ਦੀ ਝਿੱਲੀ ਚੜ ਜਾਂਦੀ, ਇੱਕ ਉਹ ਸੈੱਲਾਂ ਦੇ ਕਨੈਕਸ਼ਨ ਤੋੜ ਦਿੰਦੀ ਆ। ਉਹ ਜ਼ਿਆਦਾਤਰ ਪਰ ਤੁਸੀਂ ਦੇਖੋ ਇੱਕ ਇੱਕ ਕੋਈ ਰਨਰ ਮਰ ਗਿਆ ਸੀ, ਉਹਨਾਂ ਨੇ ਤਾਂ ਬ੍ਰੇਨ ਖੋਲ ਕੇ ਦੇਖਿਆ ਤਾਂ ਉਹਦੇ ਵਿੱਚੋਂ ਜਦੋਂ ਰਨਿੰਗ ਕਰਦੇ ਸੀ ਉਹਦੇ ਨਾਲ ਉਹਦੇ ਕਨੈਕਸ਼ਨ ਬਣਦੇ ਸੀ ਸਗੋਂ ਹੋਰ, ਇਹ ਉਹ ਬਿਮਾਰੀ ਦੇ ਬਾਵਜੂਦ ਵੀ ਉਹ ਸਹੀ ਸੀ, ਉਹਨੂੰ ਸਾਰਾ ਕੁਛ ਪਤਾ ਸੀ ਮਰਨ ਤੋਂ ਪਹਿਲਾਂ ਤੱਕ। ਤਾਂ ਆਪਣੀ ਕਈ ਵਾਰੀ ਇੱਥੇ ਹੁਣ ਗੱਲ ਹੋਈ ਆ, ਮੈਂ ਤਾਂ ਕਹਿੰਦਾ ਇੱਕ ਬੁੱਕ ਆ ਸਪਾਰਕ, ਉਹ ਹੈ ਅੰਗਰੇਜ਼ੀ ਦੇ ਵਿੱਚ, ਉਹਦਾ ਪੰਜਾਬੀ ਚ ਤਰਜਮਾ ਕਰਾ ਕੇ ਹਰ ਇੱਕ ਨੂੰ ਪੜ੍ਹਨੀ ਚਾਹੀਦੀ ਘਰੇ, ਉਹ ਬਾਈਬਲ ਵਾਂਗੂ ਇੱਕ ਪਵਿੱਤਰ ਬੁੱਕ ਆ ਜਿਹਦੇ ਚ ਉਹਨੇ ਇਹ ਲਿਖਿਆ ਵੀ ਐਕਸਰਸਾਈਜ਼ ਨਾਲ ਬੰਦੇ ਦੇ ਵਿੱਚ ਕੀ ਫਰਕ ਪੈਂਦਾ ਤੇ ਕਿਉਂ ਜ਼ਰੂਰੀ ਹੈ,
ਬੰਦੇ ਦੇ ਵਿੱਚ ਜਿਹੜਾ ਡੋਪਾਮਾਈਨ ਲੈਵਲ ਆ ਜਾਂ ਜਿਹੜੇ ਸੀਕ੍ਰੀਸ਼ਨਸ ਨੇ ਜਿਹੜੀਆਂ ਸਾਨੂੰ ਤੰਦਰੁਸਤ ਰੱਖਦੀਆਂ, ਖੁਸ਼ ਰੱਖਦੀਆਂ, ਐਕਸਰਸਾਈਜ਼ ਦੇ ਨਾਲ, ਐਂਡਿਓਰੈਂਸ ਦੇ ਨਾਲ ਉਹ ਵੱਧਦੀਆਂ ਸੀਕ੍ਰੀਸ਼ਨ। ਸੰਧੂ ਸਾਹਿਬ
ਹਾਂਜੀ ਹਾਂਜੀ ਹਾਂਜੀ, ਇਨਸਾਨ ਬਣਿਆ, ਇਨਸਾਨ ਦੀ ਤਰੱਕੀ ਦਾ ਇੱਕ ਕਾਰਨ ਇਹ ਆ ਵੀ ਇਨਸਾਨ ਜਦੋਂ ਚਾਰ ਲੱਤਾਂ ਵਾਲੇ ਜਾਨਵਰ ਤੋਂ ਦੋ ਲੱਤਾਂ ਵਾਲਾ ਜਾਨਵਰ ਬਣ ਗਿਆ ਤੇ ਤੁਰਨ ਲੱਗ ਗਿਆ ਤੇ ਜ਼ਿਆਦਾ ਤੋਂ ਜ਼ਿਆਦਾ ਤੁਰਦਾ ਗਿਆ, ਉਦੋਂ ਜਿਹੜੇ ਪੁਰਾਣੇ ਇਹਨਾਂ ਨੇ ਪਿੰਜਰ ਕੱਢੇ ਨੇ ਉੱਥੇ ਇਨਸਾਨ ਦਾ ਦਿਮਾਗ ਛੋਟਾ ਜਿਹਾ ਸੀ, ਪਰ ਜਿਵੇਂ ਜਿਵੇਂ ਤਰੱਕੀ ਹੁੰਦੀ ਗਈ ਉਹ ਤੁਰਦਾ ਰਿਹਾ, ਉਹਦੀ ਮੂਵਮੈਂਟ ਨੇ ਉਹਦੇ ਬ੍ਰੇਨ ਨੂੰ ਵੱਡਾ ਕਰ ਦਿੱਤਾ, ਤੇ ਇੰਟੈਲੀਜੈਂਟ ਬਣ ਗਿਆ, ਉਹਨੇ ਸਾਰੀ ਪ੍ਰਕਿਰਤੀ ਤੇ ਦੇਖ ਲਓ ਕਬਜ਼ਾ ਕਰ ਲਿਆ ਇਨਸਾਨ ਨੇ।
ਹਾਂਜੀ ਸੰਧੂ ਸਾਹਿਬ, ਜਦੋਂ ਬੰਦਾ ਸਿੱਧਾ ਖੜਾ ਹੋ ਕੇ ਤੁਰਨ ਲੱਗ ਗਿਆ ਤੇ ਗਰਦਨ ਉਹਦੀ ਘੁੰਮਣ ਘੁੰਮਦੀ ਆ, ਤੇ ਇਹਦਾ ਮਤਲਬ ਤਾਂ ਫਿਰ ਕੁਦਰਤ ਚ ਇਹੀ ਹੋਇਆ ਵੀ ਬੰਦਿਆ ਆਲੇ ਦੁਆਲੇ ਦੇਖ, ਅੱਖਾਂ ਦੇ ਨਾਲ, ਕੰਨਾਂ ਨਾਲ ਸੁਣ, ਨੱਕ ਨਾਲ ਸੁੰਘ, ਮੂੰਹ ਨਾਲ ਬੋਲ, ਇਹਨੂੰ ਫਿਰ ਵਿਚਾਰ। ਪਰ ਸਾਡੇ ਤਾਂ ਬਾਪੂ ਵਾਲੇ ਤਿੰਨ ਬਾਂਦਰ ਨਾ ਕੁਛ ਦੇਖਣਾ, ਨਾ ਸੁਣਨਾ ਤੇ ਨਾ ਬੋਲਣਾ। ਖੈਰ ਇਹ ਤਾਂ ਮੈਂ ਲਾਈਟ ਮੂਡ ਚ ਕਿਹਾ ਸੀ। ਇੱਕ ਦਿਨ ਤੁਸੀਂ ਦੱਸ ਰਹੇ ਸੀ ਤੇ ਮੈਨੂੰ ਨਾ ਉਹਦੇ ਚ ਬਹੁਤ ਵੱਡਾ ਲੌਜਿਕ ਨਜ਼ਰ ਆਇਆ। ਸਾਡੇ ਮੈਂ ਕਿਸੇ ਕਿੱਤੇ ਦੇ ਉੱਤੇ ਕਮੈਂਟ ਨੀ ਕਰਦਾ ਦੋਸਤੋ, ਪਰ ਸਾਡੀ ਕਮਿਊਨਿਟੀ ਚੋਂ ਸੰਧੂ ਸਾਹਿਬ ਬਹੁਤ ਲੋਕਾਂ ਦੇ ਪੈਰ ਦੁਖਦੇ ਨੇ, ਪਲੈਂਟਰ ਫੇਸ਼ੀਆਈਟਸ ਸ਼ਾਇਦ ਬਿਮਾਰੀ ਦਾ ਨਾਂ ਹੈ, ਪੈਰਾਂ ਦੇ ਮਸਲ, ਉੱਥੇ ਪਤਾਵੇ ਪਾ ਦਿੰਦੇ ਨੇ। ਚਲੋ ਚੰਗੀ ਗੱਲ ਆ ਜੇ ਕਿਸੇ ਨੂੰ ਆਰਾਮ ਆਉਂਦਾ, ਪਰ ਤੁਸੀਂ ਜਿਹੜਾ ਤਰੀਕਾ ਦੱਸਿਆ ਵੀ ਇਹਨੂੰ ਐਕਸਰਸਾਈਜ਼ ਕਰਕੇ ਇਹਨਾਂ ਨੂੰ ਮਤਲਬ ਮਸਲ ਨੂੰ ਮਜ਼ਬੂਤ ਕਰੋ, ਨਾਲ ਕਾਫ ਮਸਲ ਨੂੰ ਮਜ਼ਬੂਤ ਕਰੋ, ਤੇ ਤਿੰਨ ਦਿਨਾਂ ਚ ਬਿਮਾਰੀ ਚੱਲੀ ਜਾਂਦੀ ਹੈ। ਡਿਟੇਲ ਚ ਦੱਸੋ ਥੋੜਾ ਜਿਹਾ।
ਸਾਰੀ ਜਲਦੀ ਹੁਣ ਤੁਹਾਨੂੰ ਪਤਾ ਹੀ ਆ, ਦੇਖੋ ਜੀ ਹਰ ਵੀਕਐਂਡ ਵੀ ਮੇਰੇ ਤੋਂ ਵਧੀਆ ਵੀ ਹੈਗੇ ਜਿਹੜੇ ਭੱਜਣ ਵਾਲੇ ਨੇ, ਜ਼ਿਆਦਾ ਵੀ ਕਰਦੇ ਆ, ਪਰ ਮੇਰੀ ਸੈਟਰਡੇ ਨੂੰ ਪੱਕਾ 21 ਕਿਲੋਮੀਟਰ ਭੱਜ ਕੇ ਆਉਣਾ ਮੈਂ, 2 ਘੰਟੇ ਬਹੁਤਾ ਜ਼ੋਰ ਵੀ ਨਹੀਂ ਲਾਉਂਦਾ, 2 ਘੰਟੇ ਦੇ ਰਾਊਂਡ ਟਾਈਮ ਹੁੰਦਾ ਮੇਰਾ। ਹਾਂਜੀ, ਫਿਰ ਵੀ ਵੀਕ ਦੇ ਵਿਚਾਲੇ ਵੀ ਇੱਕ ਵਾਰੀ ਭੱਜਦਾ, ਉਹ ਮੇਰੇ ਤਿਰਕ ਨਾ ਕੋਈ ਗੋਡੇ ਖਰਾਬ ਹੋਏ, ਨਾ ਲੱਤ ਹੋਈ, ਨਾ ਪੈਰ ਖਰਾਬ ਹੋਇਆ, ਉਹ ਸਗੋਂ ਠੀਕ ਹੁੰਦੇ ਨੇ, ਕਿਉਂਕਿ ਜਿੰਨਾ ਹੀ ਜਿਵੇਂ ਮੈਂ ਪਹਿਲਾਂ ਦੱਸਿਆ ਜਿੰਨਾ ਬੋਝ ਪਾਵਾਂਗੇ ਆਪਾਂ ਸਰੀਰ ਤੇ ਦਿਮਾਗ ਤੇ, ਓਨਾ ਹੀ ਇਹਨੇ ਤਕੜਾ ਹੋਣਾ ਵਾ। ਜਿੰਨਾ ਇਹ ਸਰੀਰ ਨੂੰ ਕਮਜ਼ੋਰ ਪੋਲਾ ਰੱਖਾਂਗੇ ਆਪਾਂ, ਦਿਮਾਗ ਨੂੰ ਪੋਲਾ ਰੱਖਾਂਗੇ, ਜਿਵੇਂ ਆਪਾਂ ਬੱਚਿਆਂ ਨੂੰ ਕਹਿੰਦੇ ਕੁਛ ਨਾ ਕਰੋ ਘਰੇ ਬੈਠੇ ਰਹੋ, ਤੁਸੀਂ ਕੋਈ ਗੱਲ ਨਹੀਂ ਬੱਚੇ ਨੂੰ ਕੁਛ ਨਹੀਂ ਕਹਿਣਾ, ਉਹ ਪੋਲਾ ਹੋਈ ਜਾਊ, ਉਹਦਾ ਮਸਲ ਵੀ ਖੁੱਲਣਾ, ਦਿਮਾਗ ਵੀ ਖੁੱਲਣਾ, ਉਹਨੇ ਦੁਨੀਆਂ ਦੇ ਵਿੱਚ ਕੱਲ ਨੂੰ ਉਹਦੇ ਉੱਤੇ ਔਖੇ ਸੌਖੇ ਵੇਲੇ ਜ਼ਿੰਦਗੀ 'ਚ ਆਉਣੇ ਨੇ, ਝੱਲ ਨਹੀਂ ਸਕਣੇ, ਉਹਨੇ ਮੈਂਟਲ ਬ੍ਰੇਕਡਾਊਨ ਹੋ ਜਾਣਾ ਉਹਦਾ, ਜੇ ਉਹ ਐਕਸਰਸਾਈਜ਼ ਦਾ ਦੁੱਖ ਝੱਲ ਸਕਦਾ, ਜੇ ਉਹ 5 ਕਿਲੋਮੀਟਰ ਭੱਜ ਸਕਦਾ, ਉਹ 5 ਕਿਲੋਮੀਟਰ ਭੱਜਣ ਦਾ ਦੁੱਖ ਝੱਲ ਸਕਦਾ, ਜਾਂ 15 ਮਿੰਟ ਜਿੰਮ 'ਚ ਐਕਸਰਸਾਈਜ਼ ਕਰਨ ਦਾ ਦੁੱਖ ਝੱਲ ਸਕਦਾ, ਉਸ ਦੁੱਖ ਨੇ ਉਹਨੂੰ ਨਾ ਜਾਣਦਿਆਂ ਹੋਇਆ ਵੀ ਉਹਦੇ ਮਨ 'ਚ ਇੱਕ ਜਗ੍ਹਾ ਬਣਾ ਦੇਣੀ ਆ ਵੀ ਔਖੇ ਵੇਲੇ 'ਚੋਂ ਕਿਵੇਂ ਲੰਘਣਾ ਵਾ।
ਬਿਲਕੁਲ,
ਕੋਈ ਇਨਸਾਨ ਨੀ ਜਿਹਨੂੰ ਔਖੇ ਸੌਖੇ ਵੇਲੇ ਨਹੀਂ ਆਉਣੇ।
ਬਿਲਕੁਲ, ਸਾਨੂੰ ਨਾ ਛੋਟੀ ਜਿਹੀ ਬ੍ਰੇਕ ਲੈਣੀ ਪੈਣੀ ਸੰਧੂ ਸਾਹਿਬ, ਹੋਲਡ ਕਰਕੇ ਰੱਖਿਓ ਤੇ ਆਪਾਂ ਗੱਲਬਾਤ ਨੂੰ ਇਸ ਤਰ੍ਹਾਂ ਜਾਰੀ ਰੱਖਣਾ, ਬਸ ਛੋਟੀ ਜਿਹੀ ਬ੍ਰੇਕ ਲੈ ਲਈਏ, ਬ੍ਰੇਕ ਤੋਂ ਬਾਅਦ ਵਾਪਸ।
ਆਪਾਂ ਸਾਰੇ ਜਾਣਦੇ ਹਾਂ ਕਿ ਓਨਟੇਰੀਓ ਵਿੱਚ ਕਾਰ ਲੈਣੀ ਸੌਖੀ ਪਰ ਇੰਸ਼ੋਰੈਂਸ ਭਰਨੀ ਬਹੁਤ ਔਖੀ ਹੈ। ਜੇ ਤੁਸੀਂ ਵੀ ਸੋਚਦੇ ਹੋ ਕਿ ਤੁਸੀਂ ਕਾਰ ਦੀ ਇੰਸ਼ੋਰੈਂਸ ਵੱਧ ਭਰ ਰਹੇ ਹੋ, ਪ੍ਰਦੀਪ ਗੋਇਲ ਹੋਰਾਂ ਨਾਲ ਸੰਪਰਕ ਕਰੋ, ਪੈਸੇ ਬਚਾ ਸਕਦੇ ਹੋ। 647-278-5003, 647-278-5003, ਪ੍ਰਦੀਪ ਗੋਇਲ, ਕਾਰਾਂ ਦੀ ਸਸਤੀ ਇੰਸ਼ੋਰੈਂਸ ਵਾਸਤੇ।
ਗਾਰਨਿਸ਼ਮੈਂਟ, ਪਾਵਰ ਆਫ ਸੇਲ ਨੋਟਿਸ, ਬੈਂਕ ਵੱਲੋਂ ਪੈਸੇ ਦੀ ਮੰਗ, ਹੁਣੇ ਹੀ ਸਾਨੂੰ ਕਾਲ ਕਰੋ, ਫਿਰ ਤੁਹਾਨੂੰ ਕੋਈ ਨਹੀਂ ਕਰ ਸਕੇਗਾ ਤੰਗ। ਕਰਜ਼ਾ ਮਾਫ਼ ਕਰਾਓ, 100% ਮਾਨਸਿਕ ਸ਼ਾਂਤੀ ਪਾਓ, ਕਲੈਕਸ਼ਨ ਕਾਲਾਂ ਤੋਂ ਛੁਟਕਾਰਾ, ਬਿਨਾਂ ਵਿਆਜ ਨਿੱਕੀਆਂ ਨਿੱਕੀਆਂ ਕਿਸ਼ਤਾਂ। ਕਾਲ ਕਰੋ ਕੈਨੇਡਾ ਕੰਜ਼ਿਊਮਰ ਕ੍ਰੈਡਿਟ ਅਸਿਸਟੈਂਸ, 416-502-3100। ਕਰਜ਼ੇ ਤੋਂ ਪਰੇਸ਼ਾਨ, ਅਸੀਂ ਕਰਾਂਗੇ ਕੰਮ ਆਸਾਨ, 416-502-3100।
ਜਿਵੇਂ ਵਧੇਰੇ ਕਾਰੋਬਾਰ ਅਤੇ ਸੇਵਾਵਾਂ ਮੁੜ ਕੇ ਖੁੱਲਦੀਆਂ ਹਨ, ਸਾਡੇ ਸਾਰਿਆਂ ਲਈ ਇੱਕ ਦੂਸਰੇ ਦੀ ਰੱਖਿਆ ਕਰਨ ਦੀਆਂ ਆਪਣੀਆਂ ਕੋਸ਼ਿਸ਼ਾਂ ਨੂੰ ਜਾਰੀ ਰੱਖਣਾ ਜ਼ਰੂਰੀ ਹੈ। ਸਰੀਰਕ ਦੂਰੀ ਰੱਖਣ ਤੇ ਅਮਲ ਕਰਨਾ ਜਾਰੀ ਰੱਖੋ ਅਤੇ 2 ਮੀਟਰ ਦੂਰ ਰਹੋ। ਜਿੱਥੇ ਸਰੀਰਕ ਦੂਰੀ ਰੱਖਣਾ ਚੁਣੌਤੀ ਹੈ ਅਤੇ ਜਿੱਥੇ ਲੋੜ ਹੋਵੇ ਉੱਥੇ ਚਿਹਰੇ ਨੂੰ ਢੱਕਣ ਲਈ ਕੋਈ ਕਵਰ ਪਾਓ। ਆਪਣੇ ਹੱਥਾਂ ਨੂੰ ਅਕਸਰ ਧੋਣਾ ਜਾਰੀ ਰੱਖੋ। ਜੇ ਤੁਸੀਂ ਚਿੰਤਤ ਹੋ ਕਿ ਤੁਹਾਨੂੰ ਕੋਵਿਡ-19 ਹੋਇਆ ਹੋ ਸਕਦਾ ਹੈ ਜਾਂ ਤੁਹਾਡਾ ਵਾਇਰਸ ਨਾਲ ਸੰਪਰਕ ਹੋਇਆ ਹੋ ਸਕਦਾ ਹੈ ਤਾਂ ਟੈਸਟ ਕਰਾਓ। ਅੰਦਰ ਜਾਂ ਬਾਹਰ ਸੁਰੱਖਿਅਤ ਰਹੋ, ਜ਼ਿੰਦਗੀਆਂ ਬਚਾਓ। ਵਧੇਰੇ ਜਾਣਕਾਰੀ ਲਈ ontario.ca/coronavirus ਤੇ ਜਾਓ। ਓਨਟੇਰੀਓ ਸਰਕਾਰ ਦੁਆਰਾ ਭੁਗਤਾਨ ਕੀਤਾ ਗਿਆ।
P for popular, P for pizza,
P for pehla.
Pehla?
हां जी, ना दूजा ना तीजा, खाओ हमेशा नंबर वन पॉपुलर पिज्जा,
जिथे ना सिर्फ तुसी अपने मनपसंद पिज्जा बल्कि स्वाद ले करारे विंग्स ते गार्लिक ब्रेड दा भी मजा ले सकते हो।
भई बच्चिया ते जवाना नू ही नहीं, ए ता साडी बेबे नू भी पता है।
आहो जी, भूख लगी है बाली, ते कमाओ नंबर
9058744242
9058744242 पॉपुलर पिज्जा।
ਦੋਸਤੋ ਇੱਕ ਵਾਰੀ ਫੇਰ ਨਿੱਘਾ ਸਵਾਗਤ ਤੁਹਾਡਾ ਅੱਜ ਦੇ ਨਗਾਰਾ ਪ੍ਰੋਗਰਾਮ। ਸਾਡੇ ਨਾਲ ਅੱਜ ਗੱਲਬਾਤ ਨਾ ਕਰ ਰਹੇ ਨੇ ਲਖਵਿੰਦਰ ਸੰਧੂ ਜੀ, ਲਾਇਰ ਨੇ ਪੇਸ਼ੇ ਵਜੋਂ, ਪਰ ਇਹ ਫਿਜ਼ੀਕਲੀ ਬਹੁਤ ਐਕਟਿਵ ਰਹਿੰਦੇ ਨੇ ਜੀ, ਤੇ ਇਹਨਾਂ ਨੇ ਜ਼ਿੰਦਗੀ ਦੇ ਵਿੱਚ ਰਿਜ਼ਲਟ ਕੱਢ ਕੇ ਵੇਖਿਆ ਬਈ ਬੰਦਾ ਜਿਹੜਾ ਫਿਜ਼ੀਕਲੀ ਐਕਟਿਵ ਰਹਿੰਦਾ ਉਹ ਖੁਸ਼ ਵੀ ਰਹਿੰਦਾ, ਤੰਦਰੁਸਤ ਵੀ ਰਹਿੰਦਾ। ਪਹਿਲੀ ਗੱਲ ਤਾਂ ਬਿਮਾਰੀ ਉਹਦੇ ਨੇੜੇ ਹੀ ਨਹੀਂ ਲੱਗਦੀ, ਜੇ ਲੱਗ ਵੀ ਜਾਵੇ ਤਾਂ ਬਿਮਾਰੀ ਭੱਜ ਜਾਂਦੀ, ਉਹਦਾ ਮਨ ਵੀ ਦੂਜਿਆਂ ਨਾਲੋਂ ਸਟਰੋਂਗ ਹੁੰਦਾ। ਸਟਰੋਂਗ ਮਨ ਦਾ ਸਟਰੋਂਗ ਸਰੀਰ ਦੇ ਵਿੱਚ, ਤੰਦਰੁਸਤ ਸਰੀਰ ਦੇ ਵਿੱਚ ਵਸਦਾ, ਇਹ ਦੋਨੇ ਨਾ ਇੱਕ ਦੂਜੇ ਨੂੰ ਠੀਕ ਕਰਦੇ ਨੇ। ਜੇ ਕਿਤੇ ਸਰੀਰ 'ਚ ਨੁਕਸ ਪੈ ਜਾਏ ਤੇ ਮਨ ਸਟਰੋਂਗ ਹੋਵੇ, ਮਨ ਆ ਜਿਹੜਾ ਉਹ ਸਰੀਰ ਨੂੰ ਠੀਕ ਕਰ ਦਿੰਦਾ। ਜੇ ਕਿਤੇ ਮਨ ਕਿਤੇ ਕਮਜ਼ੋਰ ਪੈ ਜਾਏ ਤੇ ਸਰੀਰ ਉਹਦਾ ਠੀਕ ਹੋ ਜਾਏ, ਤੇ ਸਰੀਰ ਐਕਟਿਵ ਹੋਵੇ, ਸਰੀਰ ਮਨ ਨੂੰ ਵੀ ਠੀਕ ਕਰ ਦਿੰਦਾ, ਕਿਉਂਕਿ ਮਨ ਤਾਂ ਸੋਚ ਜਿਹੜੀ ਹੈਗੀ ਆ ਦਿਮਾਗ ਦੀ ਆਊਟਪੁੱਟ ਆ। ਜਦੋਂ ਫਿਰ ਅੱਗੇ ਬ੍ਰੇਨ ਦੇ ਵਿੱਚ ਨਿਊਰੋਨ ਦੇ ਕਨੈਕਸ਼ਨ ਇਸ ਤਰੀਕੇ ਨਾਲ ਬਣਦੇ ਨੇ, ਬੜੇ ਸਮੂਥ ਉਹ ਕਨੈਕਸ਼ਨ ਬਣ ਕੇ, ਤੇ ਉਹ ਜਿਹੜੀਆਂ ਸੀਕ੍ਰੀਸ਼ਨਸ ਹੁੰਦੀਆਂ ਨਾ, ਜਿਹਨਾਂ ਨੂੰ ਇਹ ਸੀਰੋਟੋਨਿਨ, ਡੋਪਾਮਾਈਨ, ਪਤਾ ਨਹੀਂ, ਜਾਂ ਕਹਿ ਲਓ ਸਿੰਪਲ ਲੈਂਗੁਏਜ ਗੁੱਡ ਫੀਲ ਹਾਰਮੋਨ ਜਨਰੇਟ ਹੋਣ ਲੱਗ ਜਾਂਦੇ ਆ, ਤਾਂ ਮਨ ਆ ਜਿਹੜਾ ਉਹ ਵੀ ਠੀਕ ਹੋ ਜਾਂਦਾ। ਸੰਧੂ ਸਾਹਿਬ, ਸਾਡੇ ਕੰਮ ਧੰਦੇ ਇਸ ਤਰ੍ਹਾਂ ਦੇ ਬਣ ਗਏ ਨੇ ਬਈ, ਉਹ ਨਾ ਮਸਲਸ ਇਸ ਤਰੀਕੇ ਨਾਲ ਕੰਮ ਕਰਦੇ ਵੀ ਜੋੜ ਆ ਨਾ ਜਿਹੜੇ, ਉਹ ਪ੍ਰੋਪਰ ਫੰਕਸ਼ਨਿੰਗ ਨਹੀਂ ਹੁੰਦੀ। ਫੋਰ ਐਗਜ਼ਾਮਪਲ ਬਈ, ਗੋਡੇ ਇੱਕ ਪਾਸੇ ਨੂੰ ਮੁੜਦੇ ਨੇ, ਗੋਡੇ ਆ ਜਿਹੜੇ, ਗੋਡਿਆਂ ਦੇ ਭਾਰ ਪੈਂਦਾ ਰਹਿੰਦਾ, ਪਰ ਗੋਡਿਆਂ ਨੂੰ, ਗੋਡਿਆਂ ਦੀ ਖਿਚਾਈ ਨਹੀਂ ਹੁੰਦੀ। ਫੋਰ ਐਗਜ਼ਾਮਪਲ, ਜੇ ਅਸੀਂ ਐਂਕਲ ਵੇਟਸ ਪਾ ਕੇ ਗੋਡਿਆਂ ਨੂੰ ਖਿੱਚੀਏ, ਜਾਂ ਅਸੀਂ ਪੁੱਠੇ ਲਟਕੀਏ ਪੈਰਾਂ ਤੋਂ ਖਿੱਚ ਕੇ, ਪਹਿਲਾਂ ਜਦੋਂ ਬੰਦਾ ਜਾਨਵਰ ਹੁੰਦਾ ਸੀ ਉਹ ਭੱਜਦਾ ਦੌੜਦਾ, ਦਰਖਤਾਂ ਤੋਂ ਛਾਲਾਂ ਲਾਉਂਦਾ, ਸ਼ਿਕਾਰ ਕਰਦਾ, ਇਸ ਤਰ੍ਹਾਂ ਦੀ ਲਾਈਫ ਸੀ ਉਹਦੀ। ਇਸੇ ਤਰ੍ਹਾਂ ਬੈਕ ਅਸੀਂ ਝੁਕਣ ਦਾ ਕੰਮ ਅੱਗੇ ਨੂੰ ਕਰਦੇ ਹਾਂ, ਗਰਦਨ ਝੁਕਾ ਕੇ ਰੱਖਦੇ ਹਾਂ, ਫੋਨ ਤੇ ਗਰਦਨ ਜਦੋਂ ਅੱਗੇ ਨੂੰ ਝੁਕਦੀ ਹੈ ਤੇ ਉਹ ਇੱਕ ਪਾਸੇ ਨੂੰ ਗਰਦਨ ਦੀ ਮੂਵਮੈਂਟ ਆ, ਤੇ ਜੇ ਅਸੀਂ ਉਹਦੇ ਥੋੜਾ ਜਿਹਾ ਵਕਤ ਕੱਢ ਕੇ ਬਾਹਾਂ ਆਪਾਂ ਥੱਲੇ ਨੂੰ ਲਮਕਾਈਆਂ ਹੁੰਦੀਆਂ, ਆਮ ਬੰਦੇ ਨੇ, ਚਲੋ ਜਿਹੜੇ ਐਕਸਰਸਾਈਜ਼ ਕਰਦੇ ਉਹ ਤਾਂ ਬਾਹਾਂ ਦੀ ਪ੍ਰੋਪਰ ਐਕਸਰਸਾਈਜ਼ ਕਰਦੇ ਆ, ਮੇਰਾ ਖਿਆਲ ਆਮ ਬੰਦਾ ਜਿਹੜਾ ਕੰਮ ਕਰਦਾ ਸ਼ਾਇਦ ਹੀ ਬਾਹਾਂ ਉੱਤੇ ਚੱਕਦਾ, ਉਹਦੇ ਨਾਲ ਮਸਲ ਕਮਜ਼ੋਰ ਹੋ ਕੇ ਸਰਵਾਈਕਲ ਤੱਕ ਅੱਗੇ ਮਸਲੇ ਕਮਜ਼ੋਰ ਹੋ ਜਾਂਦੇ ਆ। ਤੁਸੀਂ ਸੁਜੈਸਟ ਕਰੋਗੇ ਕੁਛ ਵੀ ਨੋਰਮਲ ਬੰਦਾ ਜਿਹੜਾ ਹੈਗਾ ਉਹ, ਕਿਉਂਕਿ ਤੁਸੀਂ ਮਸਲਸ ਬਾਰੇ ਕਾਫੀ ਪੜ੍ਹਿਆ, ਉਹ ਥੋੜਾ ਬਹੁਤ ਹੀ ਕਿੰਨੇ ਕੁ ਮਿੰਟ ਐਕਟੀਵਿਟੀ ਕਰੇ, ਤੇ ਕਿਹੋ ਜਿਹੀ ਥੋੜੀ ਬਹੁਤ ਐਕਟੀਵਿਟੀ ਕਰੇ ਵੀ ਚਲੋ ਆਮ ਬਿਮਾਰੀਆਂ ਤੋਂ ਤਾਂ ਬਚਾਅ ਹੋ ਜਾਏ ਉਹਦਾ, ਜਿਵੇਂ ਜੋੜਾਂ ਦੇ ਦਰਦ ਨੇ ਆ, ਸਰਵਾਈਕਲ ਆ, ਬੈਕ ਪੇਨ ਆ, ਗੋਡਿਆਂ ਦਾ ਦਰਦ ਆ। ਤੇ ਸੱਚੀ ਮੁੱਚੀ ਇਹ ਕੋਈ ਜ਼ਰੂਰੀ ਹੈ ਵੀ ਜੇ ਡਾਕਟਰ ਨੇ ਰਿਕਮੈਂਡ ਕਰਦਾ ਵੀ ਤੁਸੀਂ ਗੋਡੇ ਬਦਲਾਉਣੇ ਆ, ਕਿ ਕੁਦਰਤੀ ਸਿਸਟਮ ਜਿਵੇਂ ਤੁਸੀਂ ਕਿਹਾ ਬੰਦਾ ਕੁਦਰਤ ਦੇ ਕਦਮ ਨਾਲ ਕਦਮ ਮਿਲਾ ਕੇ ਚੱਲੇ ਤੇ ਉਹ ਬਾਡੀ ਆਪ ਹੀ ਠੀਕ ਕਰ ਦਿੰਦੀ ਹੈ, ਕੀ ਸੁਜੈਸਟ ਕਰੋਗੇ ਤੁਸੀਂ?
ਐਕਸਰਸਾਈਜ਼ ਆ ਰੋਜ਼ ਕਰਨੀ, ਉਹ ਜੇ ਕੋਈ ਬੰਦਾ ਅੱਧਾ ਘੰਟਾ, ਸਾਰੇ ਕਹਿੰਦੇ ਅੱਧਾ ਘੰਟਾ, ਆਮ ਜਨਰਲ ਸਹਿਮਤੀ ਹੈਗੀ ਸਾਇੰਟਿਸਟਾਂ ਦੀ, ਅੱਧਾ ਘੰਟਾ ਰੋਜ਼ ਕਰ ਲੈਂਦਾ ਤੇ ਬਹੁਤ ਆ, ਪਰ ਇਹ ਜ਼ਰੂਰੀ ਨਹੀਂ ਵੀ ਅੱਧਾ ਘੰਟਾ, ਜੇ ਉਹ ਹੌਲੀ ਹੌਲੀ ਕਰਦਾ ਤੇ ਅੱਧਾ ਘੰਟਾ ਕਰੇ। ਪਰ ਅੱਜ ਕੱਲ੍ਹ ਉਹਦਾ ਇੱਕ ਹੋਰ ਉਹ ਕੱਢਿਆ ਉਹਨਾਂ ਨੇ ਵਰਜਨ, HIIT ਟ੍ਰੇਨਿੰਗ ਕਹਿੰਦੇ ਉਹਨੂੰ, ਵੀ ਤੁਸੀਂ ਪੂਰੀ ਫਾਸਟ ਕਰੋ, 5 ਮਿੰਟ ਕਰੋ, 5 ਮਿੰਟ ਰੈਸਟ, ਪੂਰੀ ਫਾਸਟ ਕਰੋ, ਜੇ ਉਹ ਤੁਸੀਂ 10 ਮਿੰਟ ਵੀ ਕਰ ਲੈਣਾ ਤਾਂ ਉਹ ਵੀ ਬੜੀ ਪਾਵਰਫੁਲ ਹੁੰਦੀ ਹੈ ਉਹ। ਪਰ ਹਰ ਰੋਜ਼ ਇੱਕੋ ਹੀ ਮਸਲ ਨੂੰ ਯੂਜ਼ ਕਰੀ ਜਾਣਾ, ਜਿਵੇਂ ਹਰ ਰੋਜ਼ ਬਾਹਾਂ ਵਰਤੀ ਗਏ, ਸੰਡੇ ਤੁਸੀਂ ਬਾਹਾਂ ਦੀ ਐਕਸਰਸਾਈਜ਼ ਕੀਤੀ, ਮੰਡੇ ਤੁਸੀਂ ਲੱਤਾਂ ਦੀ ਕਰ ਲਈ, ਫਿਰ ਬੈ, ਫਿਰ ਤੁਸੀਂ ਕੋਰ ਦੀ ਕਰ ਲਈ, ਤੇ ਇੱਦਾਂ ਡਿਫਰੈਂਟ ਡਿਫਰੈਂਟ ਮਸਲ ਯੂਜ਼ ਕਰਦੇ ਰਹੇ। ਬਾਹਾਂ ਦੇ ਵਿੱਚ ਵੀ ਕਿੰਨੀ ਤਰ੍ਹਾਂ ਦੀ ਐਕਟੀਵਿਟੀ ਹੁੰਦੀ,
ਮਤਲਬ ਹਰ ਰੋਜ਼ 10-15 ਮਿੰਟ ਐਕਸਰਸਾਈਜ਼ ਕਰਨ ਨਾਲ ਹੀ ਬੰਦਾ ਤੰਦਰੁਸਤ ਰਹਿ ਸਕਦਾ, ਫਿਰ ਤਾਂ ਕੰਮ ਵੀ ਬਹੁਤ ਔਖਾ ਜੀ।
ਜੇ ਉਹ ਰੀਅਲੀ ਚੱਜ ਦੀ ਐਕਸਰਸਾਈਜ਼ ਕਰਦਾ ਵਾ, ਜੇ ਉਹ ਸਲੋ ਸਲੋ ਕਰਦਾ ਫਿਰ ਉਹਨੂੰ ਅੱਧਾ ਕੁ ਘੰਟਾ ਲਾਉਣਾ ਚਾਹੀਦਾ, ਪਰ ਜੇ ਉਹ ਪੂਰੀ ਜਿੱਦਾਂ ਕੋਈ ਸਪਰਿੰਟ ਭੱਜਣ ਜਾ ਰਿਹਾ ਵਾ, ਕਿਸੇ ਦਾ ਬੱਚਾ ਵਾ, ਆਪਾਂ ਤਾਂ ਬੇਸਿਕਲੀ ਪਰਪਸ ਆਪਣਾ ਇਹ ਹੈਗਾ ਜੀ ਕਿ ਸੁਣ ਕੇ ਕੋਈ ਆਪਦੇ ਬੱਚੇ ਨੂੰ ਬਾਹਰ ਕੱਢ ਲਵੇ, ਉਹ ਕੋਈ ਐਕਟੀਵਿਟੀ ਕਮਿਊਨਿਟੀ ਦਾ ਬੰਦਾ ਕਰਨ ਲੱਗ ਜੇ, ਭਾਵੇਂ ਬੱਚਾ ਹੋਵੇ ਜਾਂ ਸਿਆਣਾ ਹੋਵੇ, ਉਹਦੇ ਨਾਲ ਇੱਕ ਬੰਦਾ ਨਿਕਲੂਗਾ, ਉਹ ਕਿਸੇ ਨੂੰ, ਦੋ ਨੂੰ ਕੱਢੂਗਾ, ਤਿੰਨਾਂ ਨੂੰ ਕੱਢੂ, ਹੌਲੀ ਹੌਲੀ ਜਿਹੜੀ ਇਹ ਅੱਗ ਹੁੰਦੀ ਕਿ ਅੱਗੇ ਦੀ ਅੱਗੇ ਤੁਰੀ ਜਾਂਦੀ, ਕਿਸੇ ਨਾ ਕਿਸੇ ਨੂੰ ਹਿਲਾਉਣਗੀ ਨਾ।
ਬਿਲਕੁਲ ਬਿਲਕੁਲ ਸੰਧੂ ਸਾਹਿਬ,
ਜੇ ਕੋਈ ਬੰਦਾ, ਜੇ ਕੋਈ ਮੁੰਡਾ ਹੁਣ ਭੱਜ ਸਕਦਾ, ਜੇ ਉਹ ਸਪ੍ਰਿੰਟ ਲਾਉਂਦਾ 100 ਮੀਟਰ ਭੱਜਦਾ ਤੇਜ਼, ਪੂਰੀ ਫੁੱਲ ਸਪੀਡ ਨਾਲ, ਜਿੰਨੇ ਉਹਦੇ ਚ ਆਲ ਆਊਟ ਐਫਰਟ ਹੈਗੇ ਨੇ ਉਹ 98% ਲਾ ਦਿੰਦਾ, ਫਿਰ ਉਹ 5 ਵਾਰੀ ਭੱਜ ਲੈਂਦਾ 100 ਮੀਟਰ ਤੇ ਮੇਰੇ ਖਿਆਲ ਉਹ ਗੁੱਡ ਇਨਫ ਕਰ ਲੈਂਦਾ ਐਕਸਰਸਾਈਜ਼, ਦੂਜੇ ਦਿਨ ਕੋਈ ਹੋਰ ਐਕਟੀਵਿਟੀ ਕਰ ਲਈ, ਤੀਜੇ ਦਿਨ ਹੋਰ ਕਰ ਲਈ। ਤੇ ਜਿਹੜੀ ਆ ਤੁਸੀਂ ਕਹਿੰਦੇ ਹੋ ਮਸਲ ਬਾਰੇ, ਗੋਡਿਆਂ ਬਾਰੇ, ਹੁਣ ਗੋਡੇ ਡਾਕਟਰਾਂ ਨੂੰ ਤਾਂ ਫੰਡਾ ਆਇਆ ਜੀ, ਕਿਸੇ ਦੇ ਗੋਡੇ ਨੂੰ ਕੁਛ ਹੋ ਗਿਆ ਤੇ ਗੋਡੇ ਕੱਟ ਵੱਢ ਕੇ ਤੇ ਨਵੇਂ ਪਾ ਦਿਓ, ਖਤਮ ਕਹਾਣੀ। ਪਰ ਤੁਹਾਨੂੰ ਪਤਾ, ਮੈਂ ਤੁਹਾਨੂੰ ਕਈ ਵਾਰੀ ਦੱਸਿਆ, ਕਈ ਇੱਥੇ ਸਾਇੰਟਿਸਟ ਹੈਗੇ ਨੇ ਜਿਹੜੇ ਕਾਇਰੋਪ੍ਰੈਕਟਰ ਜਾਂ ਹੋਰ ਜਿਹੜੇ ਮੰਨੇ ਪਰਮੰਨੇ ਨੇ, ਔਰ ਮੈਂ ਪਰਸਨਲੀ ਵੀ ਦੇਖਿਆ ਆਪਦੇ ਰਿਸ਼ਤੇਦਾਰੀਆਂ 'ਚ, ਮੈਂ ਆਪਦੀ ਮਾਤਾ ਨੂੰ, ਮੇਰੀ ਮਾਤਾ ਨੂੰ ਗੋਡਿਆਂ ਵਾਲੇ ਟੇਬਲ ਦੇ ਉੱਤੇ ਪਾਤਾ ਸੀ ਇੱਕ ਵਾਰੀ ਡਾਕਟਰਾਂ ਦੇ ਲੁਧਿਆਣੇ, ਉੱਥੋਂ ਅਸੀਂ ਲਿਆਇਆ, ਉਹ ਕਹਿੰਦੀ ਮੈਂ ਨਹੀਂ ਬਦਲਾਉਣਾ। ਅੱਜ ਉਹ ਇਸ ਗੱਲ ਨੂੰ 12-13 ਸਾਲ ਹੋ ਗਏ ਅਤੇ ਉਹ ਅੱਜ ਵੀ ਚੰਗੀ ਭਲੀ ਤੁਰੀ ਫਿਰਦੀ ਹੈ। ਹੁਣ ਜੇ ਗੋਡੇ ਨੇ, ਗੋਡਿਆਂ ਦੇ ਵਿੱਚ ਦੋ ਚੀਜ਼ਾਂ ਆਪਸ 'ਚ ਰਗੜ ਰਹੀਆਂ ਨੇ, ਜੇ ਉਹਨਾਂ ਨੂੰ ਆਪਾਂ ਕੋਈ ਇੱਦਾਂ ਦੀ ਐਕਟੀਵਿਟੀ ਕਰਾਂਗੇ ਵੀ ਉਹ ਮਸਲ ਦੋਨੇ ਦੂਰ ਹੋਣ, ਉਹਨਾਂ 'ਚ ਬਲੱਡ ਫਲੋ ਜਾਵੇ, ਖੂਨ ਇੱਦਾਂ ਵਾ ਜਿਵੇਂ ਇੱਥੇ ਅਮਰੀਕਾ 'ਚ ਸੰਤਰਿਆਂ ਦਾ ਟਰੱਕ ਲੈ ਕੇ ਕੈਨੇਡਾ ਨੂੰ ਆਉਂਦੇ ਨੇ, ਆਪਣਾ ਫੂਡ ਲੈ ਕੇ ਆਉਂਦੇ ਨੇ, ਸਰੀਰ 'ਚ ਖੂਨ ਦਾ ਦੌਰੇ ਦਾ ਕੰਮ ਹੀ ਇਹ ਆ, ਜਦੋਂ ਖੂਨ ਜਾਂਦਾ ਵਾ ਦਿਲ 'ਚੋਂ ਨਿਕਲ ਕੇ ਉਹ ਫੂਡ ਲੈ ਕੇ ਜਾਂਦਾ ਹਰ ਇੱਕ ਜਗ੍ਹਾ ਲਈ ਸਰੀਰ 'ਚ, ਉੱਥੇ ਫੂਡ ਛੱਡ ਕੇ ਆਉਂਦਾ। ਪਰ ਜੇ ਉਹ ਟਰੱਕ ਲੰਘਣ ਹੀ ਨਾ, ਹੁਣ ਬਾਰਡਰ ਬੰਦ ਹੋ ਜਾਏ ਤਾਂ ਆਪਣਾ ਫੂਡ ਬੰਦ ਹੋ ਜਾਣਾ, ਇੱਦਾਂ ਹੀ ਜੇ ਗੋਡਿਆਂ ਵਾਲਾ ਜਿਹੜਾ ਬਲੱਡ ਸਪਲਾਈ ਆ ਉੱਥੇ ਮੇਨ ਜੜਾਂ 'ਚ ਜਾਊਗੀ ਲੈ ਕੇ, ਤਾਂ ਹੀ ਗੋਡਿਆਂ ਦਾ ਕੋਈ ਰਿਪੇਅਰ ਹੋਊ, ਤਾਂ ਹੀ ਉਹ ਫੰਕਸ਼ਨ ਹੋਊ। ਹੁਣ ਨਿੱਕੇ ਬੱਚੇ ਦੀ ਬਾਂਹ ਟੁੱਟ ਜਾਂਦੀ, ਵੱਡੇ ਬੰਦੇ ਦਾ ਗੋਡਾ ਟੁੱਟ ਜਾਂਦਾ, ਕਿਉਂ ਨਹੀਂ ਠੀਕ ਹੁੰਦਾ? ਕਿਉਂਕਿ ਉਹਨੂੰ ਟਿਕਣ ਨਹੀਂ ਦਿੰਦਾ ਉਹ। ਬੱਚੇ ਦੇ ਵਿੱਚ ਠੀਕ ਆ ਵੀ ਉਹ ਐਕਟੀਵਿਟੀ ਜ਼ਿਆਦਾ ਤੇਜ਼ ਹੁੰਦੀ, ਪਰ ਉਹ ਬੰਦਾ ਬੋਡੀ ਦਾ ਮਕੈਨਿਜ਼ਮ ਆਪਣੇ ਆਪ ਨੂੰ ਰਿਪੇਅਰ ਕਰਨ ਦਾ ਸਿਸਟਮ ਹੈਗਾ, ਆਪਣੇ 7 ਵਜਣ ਦੀ ਖੂਨ ਆਪ ਹੀ ਰੁਕ ਜਾਂਦਾ, ਆਪਾਂ ਤਾਂ ਆਪਦੇ ਦਿਮਾਗ ਨੂੰ ਕਹਿੰਦੇ ਨਹੀਂ ਮੇਰਾ ਖੂਨ ਰੋਕ, ਪਰ ਜੇ ਆਪਾਂ ਉਸ ਜ਼ਖਮ ਦੇ ਉੱਤੇ ਰੋਜ਼ ਹੀ ਹੌਲੀ ਹੌਲੀ ਉਂਗਲ ਮਾਰੀ ਜਾਈਏ ਤਾਂ ਜ਼ਖਮ ਜੰਮਣ ਨਹੀਂ ਦੇਣਾ ਆਪਾਂ। ਇਸੇ ਤਰ੍ਹਾਂ ਗੋਡੇ ਦੇ ਜਿਹੜੇ ਦੋ ਹੱਡੀਆਂ ਰਗੜੀ ਜਾਂਦੀਆਂ ਉਹਨਾਂ ਨੂੰ ਟਾਈਮ ਹੀ ਨਹੀਂ ਮਿਲਣਾ, ਉੱਥੇ ਫੂਡ ਜਾਣਾ ਹੀ ਨਹੀਂ, ਅਤੇ ਉਹ ਰਿਪੇਅਰ ਨਹੀਂ ਕਰ ਸਕਣੀ ਉਹਨਾਂ ਨੇ ਕਦੇ ਵੀ। ਪਰ ਜੇ ਕੋਈ ਬੰਦਾ ਇੱਦਾਂ ਦੀ ਐਕਸਰਸਾਈਜ਼ ਕਰਦਾ ਰਹੇ, ਹੁਣ ਯੂਟਿਊਬ 'ਤੇ ਜਾਣ, ਉੱਥੇ ਬਥੇਰਾ ਕੁਛ ਇਹਨਾਂ ਨੂੰ ਲੱਗ ਜਾਣਾ। ਜੌਨ ਬਰਗਮ ਹੈਗਾ ਇੱਕ ਕਾਇਰੋਪ੍ਰੈਕਟਰ ਅਮਰੀਕਾ ਦਾ, ਉਹਦੀਆਂ ਵੀਡੀਓ ਪਾਈਆਂ ਹੋਈਆਂ ਗੋਡੇ ਬਾਰੇ, ਬੜਾ ਇੰਟੈਲੀਜੈਂਟ ਬੰਦਾ ਉਹ ਦੱਸਦਾ ਵੀ ਤੁਸੀਂ ਉੱਚੀ ਥਾਂ 'ਤੇ ਬੈਠ ਕੇ ਗੋਡੇ ਦੇ ਥੱਲੇ ਐਂਕਲ ਵੇਟ ਬੰਨ ਕੇ ਅਤੇ ਉਹਨੂੰ ਟਾਈਮ ਲਾਓ ਤਾਂ ਕਿ ਉਹਦੇ 'ਚ ਖੂਨ ਭੱਜੇ। ਗੋਡਾ ਤਾਂ ਇੱਕ ਐਗਜ਼ਾਮਪਲ ਆ, ਪਰ ਸਰੀਰ ਦਾ ਕੋਈ ਵੀ ਜੋੜ, ਕੋਈ ਵੀ ਅੰਗ ਆ, ਉਹ ਮੂਵਮੈਂਟ ਹੋਊਗੀ, ਉਹਦੇ ਵਿੱਚ ਬਲੱਡ ਫਲੋ ਜਾਊਗਾ ਅਤੇ ਉਹ ਰਿਪੇਅਰ ਹੋਊਗੀ। ਜੇ ਉੱਥੇ ਬਲੱਡ ਫਲੋ ਜੇ ਉੱਥੇ ਖੂਨ ਨੇ ਜਾਣਾ ਹੀ ਨਹੀਂ ਗਾ ਅਤੇ ਉਹਦੀ ਰਿਪੇਅਰ ਨਹੀਂ ਹੋ ਸਕਦੀ, ਕਿਉਂਕਿ ਖੂਨ ਨੇ ਹੀ ਉਹਦੇ 'ਚ ਸਾਰੇ ਜੰਤਰ ਮੰਤਰ ਰਿਪੇਅਰ ਵਾਲੇ ਲੈ ਕੇ ਜਾਣੇ ਨੇ, ਸਮਾਨ ਲੈ ਕੇ ਜਾਣਾ ਰਿਪੇਅਰ ਵਾਲਾ।
ਬਿਲਕੁਲ ਸੰਧੂ ਸਾਹਿਬ, ਮੈਂ ਲਾਸਟ ਕੁਐਸਚਨ, ਮੈਨੂੰ ਪਤਾ ਤੁਸੀਂ ਬਿਜ਼ੀ ਬਹੁਤ ਹੋ, ਲਾਸਟ ਕੁਐਸਚਨ ਤੁਹਾਨੂੰ ਪੁੱਛਣਾ, ਨੀਂਦ ਦਾ ਕੀ ਰੋਲ ਆ? ਜਿਹੜੇ ਬੰਦਿਆਂ ਦੀ ਨੀਂਦ ਡਿਸਟਰਬ ਹੁੰਦੀ ਰਹਿੰਦੀ ਆ, ਉਹ ਤੁਸੀਂ ਕਾਫੀ ਪੜਿਆ, ਉਹ ਵੀ ਇੱਕ ਅੱਧੇ ਮਿੰਟ ਦੇ ਵਿੱਚ ਦੱਸ ਦਿਓ।
ਨੀਂਦ ਜਿੱਥੋਂ ਤੱਕ ਮੈਂ ਪੜਿਆ ਜੀ, ਨੀਂਦ ਬਹੁਤ ਜ਼ਰੂਰੀ ਆ। ਜੇ ਨੀਂਦ ਨਹੀਂ ਹੁੰਦੀ, ਅਸਲ ਦੇ ਵਿੱਚ ਦਿਨ ਜਦੋਂ ਬੰਦਾ ਜਾਗਦਾ ਰਹਿੰਦਾ ਵਾ, ਉਦੋਂ ਉਹਦੀ ਸਰੀਰ ਦੀ ਟੁੱਟ ਭੱਜ ਹੁੰਦੀ ਰਹਿੰਦੀ ਹੈ। ਜਿਹੜੀ ਨੀਂਦ ਆ, ਨੀਂਦ ਦੇ ਵਿੱਚ ਇੱਕ ਰੈਮ ਫੰਕਸ਼ਨ ਹੁੰਦਾ, ਰੈਪਿਡ ਆਈ ਮੂਵਮੈਂਟ ਉਹਨੂੰ ਕਹਿੰਦੇ ਆ, ਉਹ ਥੋੜ੍ਹਾ ਜਿਹਾ ਟਾਈਮ ਹੀ ਹੁੰਦਾ, ਕਿਸੇ ਦਾ 40 ਮਿੰਟ, ਕਿਸੇ ਦਾ 50 ਮਿੰਟ, ਕਿਸੇ ਦਾ ਘੰਟਾ। ਉਸ ਟਾਈਮ ਬੋਡੀ ਦੇ ਜਿਹੜਾ ਰਿਪੇਅਰ ਸਿਸਟਮ ਆ, ਜਿਹੜੇ ਬੋਡੀ ਦੇ ਆਪਾਂ ਜਿਹਨੂੰ ਲਾ ਲਈਏ ਵੀ ਮਕੈਨਿਕ ਨੇ ਜਿਹੜੇ, ਉਹ ਮਕੈਨਿਕ ਉਸ ਟਾਈਮ ਉਹਨੂੰ ਰਿਪੇਅਰ ਕਰਦੇ ਆ। ਬ੍ਰੇਨ ਹੋਇਆ ਕਿਤੇ ਹੋਇਆ, ਉਸ ਟਾਈਮ ਰਿਪੇਅਰ ਦਾ ਕੰਮ ਚੱਲਦਾ ਬੋਡੀ ਦੇ ਵਿੱਚ। ਜੇ ਬੰਦਾ ਸੌਂਗਾ ਨਹੀਂ, ਟੁੱਟ ਭੱਜ ਉਵੇਂ ਹੀ ਹੁੰਦੀ ਰਹੂਗੀ। ਤਾਂਹੀਓ ਤੁਸੀਂ ਦੇਖੋ ਜਿਹੜੇ ਬੰਦਿਆਂ ਨੂੰ ਦਿਮਾਗੀ ਤੌਰ 'ਤੇ ਮੈਂਟਲ ਹੈਲਥ ਦੇ ਇਸ਼ੂ ਆਉਂਦੇ ਨੇ, ਜਦੋਂ ਉਹ ਸੌਂਦੇ ਨਹੀਂ 3 ਦਿਨ 4 ਦਿਨ 5 ਦਿਨ, ਉਹ ਫਿਰ ਟੁੱਟ ਜਾਂਦੇ ਨੇ, ਅਤੇ ਟੁੱਟਣ ਤੋਂ ਬਾਅਦ ਉਹ ਫਿਰ ਕੋਈ ਪੁੱਠਾ ਸਿੱਧਾ ਕੰਮ ਕਰ ਦਿੰਦੇ ਨੇ, ਜਾਂ ਮੈਂਟਲ ਹੈਲਥ ਦਾ ਉਹਨਾਂ ਨੂੰ ਪੱਕਾ ਇਸ਼ੂ ਆ ਜਾਂਦਾ। ਉਹ ਜਿਹੜਾ ਉਹ ਜੇ ਉਹ ਸੌਣਾ ਬਹੁਤ ਹੀ ਜ਼ਰੂਰੀ ਆ ਸੁੱਖ ਸ਼ਾਂਤੀ ਨਾਲ ਬੰਦੇ ਨੂੰ, ਜੇ ਉਹ ਨਹੀਂ ਸੌਂਦਾ ਤਾਂ ਉਹ ਬਹੁਤੀ ਦੇਰ ਸਰਵਾਈਵ ਬੰਦਾ ਠੀਕ ਨਹੀਂ ਰਹਿ ਸਕਦਾ, ਉਹਨੇ ਉਹਦਾ ਮੈਂਟਲ ਆ ਜਿਹੜਾ ਬੈਲੈਂਸ ਉਹ ਆਪੇ ਹੀ ਖਰਾਬ ਹੋ ਜਾਣਾ, ਕਿਉਂਕਿ ਰਿਪੇਅਰ ਹੋਣੀ ਨਹੀਂ। ਉਸ ਕਾਰ ਵਾਂਗੂ ਆ ਜਿਹੜੀ ਕਾਰ ਨੇ ਚੱਲੀ ਜਾਣਾ, ਜਦੋਂ ਟੁੱਟੀ ਜਾਵੇ ਤਾਂ ਉਹਦੀ ਰਿਪੇਅਰ ਨਹੀਂ ਕਿਸੇ ਨੇ ਕਰਾਉਣੀ, ਅਤੇ ਇੱਕ ਦਿਨ ਉਹਨੇ ਬਿਲਕੁਲ ਹੀ ਸੜਕ ਦੇ ਕੰਢੇ 'ਤੇ ਖੜ ਜਾਣਾ। ਇਹੀ ਇਨਸਾਨ ਦੀ ਹਾਲਤ ਹੁੰਦੀ ਜੇ ਉਹ ਨਾ ਪ੍ਰੋਪਰ ਨੀਂਦ ਲਵੇ।
ਬਿਲਕੁਲ ਸੰਧੂ ਸਾਹਿਬ, ਤੁਸੀਂ ਆਪਣੇ ਬਿਜ਼ੀ ਸਕੈਡਿਊਲ 'ਚੋਂ ਸਮਾਂ ਕੱਢਿਆ, ਇੰਨਾ ਕੁਝ ਸਾਡੇ ਸਰੋਤਿਆਂ ਨੂੰ ਦੱਸਿਆ ਜੀ। ਸਾਡੇ ਕਾਲਰ ਵੈਸੇ ਔਨ ਦਾ ਹੋਲਡ ਰਹੇ, ਪਰ ਅੱਜ ਸਾਡੇ ਕੋਲ ਸਮਾਂ ਬਹੁਤ ਥੋੜਾ, ਤੁਹਾਡਾ ਬਹੁਤ ਬਹੁਤ ਧੰਨਵਾਦ ਸੰਧੂ ਸਾਹਿਬ, ਮਿਹਰਬਾਨੀ।
ਥੈਂਕ ਯੂ ਬਰਾੜ ਸਾਹਿਬ, ਓਕੇ ਬਾਏ,
ਮਿਹਰਬਾਨੀ ਜੀ। ਦੋਸਤੋ, ਇਹ ਸਨ ਸਾਡੇ ਦੋਸਤ ਲਖਵਿੰਦਰ ਸਿਹਤ ਬਾਰੇ, ਇਹ ਬਹੁਤ ਕੌਂਸ਼ੀਅਸ ਨੇ ਤੇ ਇਹ ਕਹਿੰਦੇ ਨੇ ਰਫ ਐਂਡ ਟਫ ਲਾਈਫ ਹੋਣੀ ਚਾਹੀਦੀ, ਜੇ ਬੰਦੇ ਦੀ ਭੱਜੋ ਦੌੜੋ ਖੇਲੋ। ਬਜ਼ੁਰਗਾਂ ਨੂੰ ਇਹ ਸੋਚਣਾ ਨਹੀਂ ਚਾਹੀਦਾ ਗਾ ਬਈ ਅਸੀਂ ਜੀ ਭੱਜਦੇ ਪਤਾ ਨੀ ਭੈੜੇ ਲੱਗਦੇ, ਨਹੀਂ, ਜਿਹੜਾ ਭੱਜ ਸਕਦਾ ਭੱਜੋ। ਵੈਸੇ ਇੱਕ ਸਿਆਣੇ ਬੰਦੇ ਨੇ ਵੀ ਕਿਹਾ ਵੀ ਜੇ ਤੁਸੀਂ ਭੱਜ ਸਕਦੇ ਹੋ ਤਾਂ ਤੁਰੋ ਨਾ, ਮਤਲਬ ਭੱਜੇ ਜਾਓ, ਜੇ ਤੁਸੀਂ ਤੁਰ ਸਕਦੇ ਹੋ ਤਾਂ ਖੜੋ ਨਾ, ਮਤਲਬ ਤੁਰੇ ਹੀ ਜਾਓ, ਤੇ ਜੇ ਤੁਸੀਂ ਖੜ ਸਕਦੇ ਹੋ ਫਿਰ ਬੈਠੋ ਨਾ, ਜੇ ਤੁਹਾਡੇ 'ਚ ਕਪੈਸਿਟੀ ਇੰਨੀ ਆ ਵੀ ਤੁਸੀਂ ਬੈਠ ਹੀ ਸਕਦੇ ਹੋ ਭੱਜ ਦੌੜ, ਨਹੀਂ ਫਿਰ ਪਾਓ ਨਾ। ਤੁਸੀਂ ਪਾਓ ਤਾਂ ਅਣ ਸਕਦੇ ਨੇ ਜਦੋਂ ਤੁਹਾਡਾ ਸਰੀਰ ਥੱਕ ਜੇ। ਕਈ ਮੈਂ ਵੇਖਿਆ ਸਵੇਰੇ ਵੀ ਪਰੌਂਠੇ ਖਾ ਕੇ ਸੌਂ ਜਾਂਦੇ ਆ, ਸ਼ਾਮ ਨੂੰ ਵੀ, ਦੁਪਹਿਰੇ ਵੀ, ਉਹ ਜੀ ਆਰਾਮ ਕਰਦੇ ਆ ਆਪਾਂ, ਸਰੀਰ ਇਹੋ ਜਿਹਾ ਹੋ ਗਿਆ। ਨਹੀਂ ਜੀ, ਸਰੀਰ ਤਾਂ ਤੁਰਦੇ ਫਿਰਦਿਆਂ ਦਾ ਹੀ ਸੋਹਣਾ ਲੱਗਦਾ, ਚੰਗਾ ਲੱਗਦਾ। ਖੈਰ ਜੀ, ਅਸੀਂ ਛੋਟੀ ਜਿਹੀ ਬ੍ਰੇਕ ਲੈ ਲਈਏ ਤੇ ਵਾਪਸ ਗੱਲਬਾਤ ਕਰਦੇ ਫਿਰ।
ਬੜੀ ਭੈੜੀ ਜੀ ਸਮੈਲ ਆਉਂਦੀ ਯਾਰ, ਜਿੱਦਾਂ ਕਿਤੇ ਚੂਹਾ ਮਰਿਆ ਹੁੰਦਾ।
ਉਹ ਨਹੀਂ ਯਾਰ, ਚੂਹਾ ਨਹੀਂ ਮਰਿਆ, ਅਸਲ 'ਚ ਕਾਰਪੈਟ ਬਦਲਣ ਵਾਲੀ ਆ, ਕਈ ਸਟੋਰਾਂ ਤੇ ਗਿਆ, ਰੇਟ ਹੀ ਬੜਾ ਦੱਸਦੇ ਆ।
ਤਦ ਫਿਰ ਤੂੰ ਸਕਾਰਬਰੋ ਸਥਿਤ ਬੈਸਟ ਡੀਲ ਫਲੋਰਿੰਗ ਤੇ ਨਹੀਂ ਗਿਆ ਹੋਣਾ, ਪੂਰੇ GTA ਵਿੱਚ ਇਹਨਾਂ ਤੋਂ ਸਸਤਾ ਕੋਈ ਨਹੀਂ। ਕਾਰਪੈਟ, ਲੈਮੀਨੇਟ ਫਲੋਰ, ਸਰਾਮਿਕ ਟਾਇਲ,
ਅਤੇ ਫਰਨੀਚਰ ਤੁਸੀਂ ਇੱਥੋਂ ਖਰੀਦ ਸਕਦੇ ਹੋ। ਟੌਪ ਚੁਆਇਸ ਇਲੈਕਟ੍ਰੋਨਿਕਸ 9057990045। ਟੌਪ ਚੁਆਇਸ ਇਲੈਕਟ੍ਰੋਨਿਕਸ, ਸਭ ਤੋਂ ਸਸਤਾ ਟੌਪ ਚੁਆਇਸ।
ਸਤਿ ਸ੍ਰੀ ਅਕਾਲ, ਮੈਂ ਹਾਂ ਗੁਰਤਨ ਸਿੰਘ, ਤੁਹਾਡਾ ਬ੍ਰੈਂਪਟਨ ਈਸਟ MPP। COVID-19 ਦੇ ਕਰਕੇ ਲੋਕਾਂ ਨੂੰ ਬਹੁਤ ਮੁਸ਼ਕਲ ਆ ਰਿਹਾ ਹੈ। ਇਸ ਕਰਕੇ ਮੈਂ ਸਾਡੇ ਬਜ਼ੁਰਗਾਂ ਅਤੇ ਫਰੰਟਲਾਈਨ ਵਰਕਰਸ ਲਈ ਸੁਰੱਖਿਅਤ ਸੇਵਾਵਾਂ, ਆਰੋ ਇੰਸ਼ੋਰੈਂਸ ਨੂੰ ਘਟਾਉਣ ਲਈ ਅਤੇ ਛੋਟੇ ਕਾਰੋਬਾਰਾਂ ਦੀ ਸਹਾਇਤਾ ਲਈ ਲੜ ਰਹੇ ਹਾਂ। ਸਰਕਾਰ ਨੇ ਹਾਲੇ ਤੱਕ ਵੀ ਇਹਨਾਂ ਮੁਸ਼ਕਲਾਂ ਦਾ ਹੱਲ ਨਹੀਂ ਕੀਤਾ, ਪਰ ਅਸੀਂ ਬਿਲਕੁਲ ਵੀ ਪਿੱਛੇ ਨਹੀਂ ਹਟਾਂਗੇ। ਆਓ ਅਸੀਂ ਸਾਰੇ ਰਲ ਕੇ ਬ੍ਰੈਂਪਟਨ ਨਿਵਾਸੀਆਂ ਦੀ ਮਜ਼ਬੂਤੀ ਲਈ ਕੰਮ ਕਰੀਏ।
ਕੀ ਤੁਸੀਂ ਮਜ਼ਬੂਤ ਅਤੇ ਯੂਨੀਕ ਕਿਸਮ ਦਾ ਫਰਨੀਚਰ ਘਰ ਦੇ ਵਿੱਚ ਰੱਖਣ ਦੇ ਸ਼ੌਕੀਨ ਹੋ ਤਾਂ ਬਿਗ ਬੌਸ ਫਰਨੀਚਰ ਪਿਛਲੇ ਲੰਬੇ ਸਮੇਂ ਤੋਂ ਐਲਬੀਅਨ ਅਤੇ 27 ਦੇ ਇਲਾਕੇ ਵਿੱਚ ਸੇਵਾਵਾਂ ਦਿੰਦਾ ਆ ਰਿਹਾ ਹੈ। ਇੱਕ ਵਾਰੀ ਇਹਨਾਂ ਦੇ ਸ਼ੋਰੂਮ ਤੇ ਚੱਕਰ ਜ਼ਰੂਰ ਮਾਰੋ। 1783 ਐਲਬੀਅਨ ਰੋਡ, ਬਿਗ ਬੌਸ ਫਰਨੀਚਰ, 416-675-8988। ਬਿਗ ਬੌਸ।
ਸੈਂਟਰ ਹਮੇਸ਼ਾ ਸਸਤੇ ਰੇਟ ਤੇ ਵਧੀਆ ਸੇਵਾਵਾਂ ਦੇਣ ਲਈ ਵਚਨਬੱਧ ਹੈ।
ਆਪਣੇ ਏਰੀਆ ਵਿੱਚ ਪੈਂਦੇ ਕਿਸੇ ਵੀ ਸਟੋਰ ਵਿੱਚ ਜਾਓਗੇ ਤਾਂ ਜ਼ਰੂਰ ਬਚਤ ਪਾਓਗੇ।
ਵਧੇਰੇ ਜਾਣਕਾਰੀ ਲਈ ਏਸ਼ੀਅਨ ਫੂਡ ਸੈਂਟਰ ਦਾ ਇੱਕੋ ਇੱਕ ਨੰਬਰ ਯਾਦ ਰੱਖੋ, 416-740-3262।
ਏਸ਼ੀਅਨ ਫੂਡ ਸੈਂਟਰ, 416-740-3262।
ਇੱਕ ਵਾਰੀ ਫਿਰ ਨਿੱਘਾ ਸਵਾਗਤ ਜੀ ਤੁਹਾਡਾ ਅੱਜ ਦੇ ਨਗਾਰਾ ਪ੍ਰੋਗਰਾਮ ਦੇ ਵਿੱਚ। ਸਾਡੇ ਅੱਜ ਦੇ ਪ੍ਰੋਗਰਾਮ ਨੂੰ ਪ੍ਰਦੀਪ ਗੋਇਲ ਜੀ ਸਪੌਂਸਰ ਕਰਦੇ ਨੇ ਜੀ। ਕਾਰਾਂ ਦੀ ਸਭ ਤੋਂ ਸਸਤੇ ਰੇਟਾਂ ਦੇ ਉੱਤੇ ਇੰਸ਼ੋਰੈਂਸ ਕਰਦੇ ਨੇ ਜੀ। ਉਹ 647-5003 ਉਹਨਾਂ ਦਾ ਨੰਬਰ ਹੈ, ਕਾਲਮੇਲ ਕਰ ਲਿਓ। ਨੋ ਐਪਲੀਕੇਸ਼ਨ ਕੋਟੇਸ਼ਨ ਲਿਓ ਜੀ ਉਹਨਾਂ ਤੋਂ। ਜੇ ਤੁਸੀਂ ਕਾਰ ਦੀ ਇੰਸ਼ੋਰੈਂਸ ਦੇ ਕਾਫੀ ਪੈਸੇ ਭਰ ਰਹੇ ਹੋ ਤਾਂ ਮੈਂ ਤੁਹਾਨੂੰ ਰਿਕਮੈਂਡ ਕਰੂੰਗਾ ਇੱਕ ਵਾਰੀ ਇਹਨਾਂ ਨੂੰ ਕਾਲ ਕਰੋ, ਨੋ ਐਪਲੀਕੇਸ਼ਨ ਕੋਟੇਸ਼ਨ ਲਿਓ। ਦੇਖੋ ਤੁਹਾਡੇ $50-$60 ਮਹੀਨੇ ਦੇ ਬਚ ਜਾਣਗੇ। ਦੋ ਕਾਰਾਂ ਘਰੇ ਆ ਵੀ ਹੁੰਦੀਆਂ, ਦੇਖ ਲਓ ਫਿਰ ਕਿੰਨੇ ਪੈਸੇ ਬਚਦੇ ਨੇ। 6472780033 ਤੇ ਨੰਬਰ ਤੇ ਇਹਨਾਂ ਨੂੰ ਕਾਲ ਕਰ ਲਿਓ। ਰਾਜਕਲਸੀ ਰੀਅਲਟਰ ਨੇ ਜੀ, ਪਿਛਲੇ 15 ਸਾਲਾਂ ਤੋਂ ਪ੍ਰੋਪਰਟੀ ਖਰੀਦਣ ਵੇਚਣ ਦਾ ਕੰਮ ਕਰਦੇ ਨੇ। ਇੰਡਸਟਰੀਅਲ ਕਮਰਸ਼ੀਅਲ ਪ੍ਰੋਪਰਟੀ ਲੈਣੀ ਹੈ, ਕੋਈ ਘਰ ਲੈਣਾ, ਆਪਣਾ ਘਰ ਵੇਚਣਾ, ਬੜੀਆਂ ਵਧੀਆ ਸੇਵਾਵਾਂ ਦਿੰਦੇ ਨੇ। 416-566-2075 ਰਾਜਕਲਸੀ ਦਾ ਨੰਬਰ ਆ। ਤੇ ਜੇ ਘਰੇ ਸੋਹਣੀ ਜੀ ਕਿਚਨ ਬਣਾਉਣੀ ਹੈ, ਕਸਟਮ ਬਿਲਡ ਕਿਚਨ ਬਣਾਉਣੀ ਹੈ, ਔਰਾ ਕਿਚਨ ਵਾਲੇ ਨੂੰ ਤਾਲਮੇਲ ਕਰਿਓ, 905-673-2872। ਕੀਮਤਾਂ ਵੀ ਬੜੀਆਂ ਵਾਜਬ ਨੇ, ਕਿਚਨ ਬਹੁਤ ਸੋਹਣੀਆਂ ਬਣਾਉਂਦੇ ਨੇ। ਕਈ ਵਾਰੀ ਆਪਾਂ ਨੂੰ ਇਹ ਹੁੰਦਾ ਵੀ ਉਹ ਸਾਰੀ ਦੁਨੀਆ ਦੀਆਂ ਆਪਾਂ ਜਿੰਨੀਆਂ ਕਿਚਨ ਆ ਉਹਨਾਂ ਦੇ ਮਾਡਲ ਦੇਖਦੇ ਰਹਿੰਦੇ ਹਾਂ, ਡਿਸੀਜਨ ਨਹੀਂ ਕਰ ਸਕਦੇ ਵੀ ਆਪਣੇ ਘਰੇ ਕਿਹੜੀ ਕਿਚਨ ਸੋਹਣੀ ਲੱਗੂ। ਇੱਕ ਵਾਰੀ ਤੁਸੀਂ ਇਹਨਾਂ ਨਾਲ ਤਾਲਮੇਲ ਕਰੋ ਜੀ, ਤੇ ਆਲੇ ਦੁਆਲੇ ਸਾਰਾ ਕੁਝ ਮੈਚ ਕਰਕੇ ਦੱਸ ਦਿੰਦੇ ਨੇ, ਗਾਈਡ ਕਰਦੇ ਨੇ ਕਿ ਇਹੋ ਜਿਹੀ ਕਿਚਨ ਤੁਹਾਡੇ ਸੋਹਣੀ ਲੱਗੂਗੀ। ਕੁਆਲਿਟੀ ਪੱਖੋਂ ਉੱਤਮ ਨੇ ਜੀ, ਪਹਿਲੇ ਨੰਬਰ ਤੇ ਔਰਾ ਕਿਚਨ ਵਾਲੇ, 905-673-2872 ਹੈਗਾ ਜੀ ਇਹਨਾਂ ਦਾ ਨੰਬਰ। ਦੋਸਤੋ ਸੰਧੂ ਸਾਹਿਬ ਨਾਲ ਕਾਫੀ ਲੰਬੀ ਚੌੜੀ ਗੱਲਬਾਤ ਕੀਤੀ ਆਪਾਂ ਸਿਹਤ ਸੰਬੰਧੀ। ਦੇਖੋ ਇੱਕ ਤਾਂ ਹੁੰਦਾ ਲੈਕਚਰ ਦੇਣਾ, ਜਦੋਂ ਦੋ ਬੰਦਿਆਂ ਨਾਲ ਗੱਲਬਾਤ ਕਰਦੇ ਆ, ਖਾਸ ਕਰਕੇ ਇੱਕ ਬੰਦਾ ਜਿਹਨੇ ਆਪਣੇ ਸਰੀਰ ਦੇ ਉੱਤੇ ਅਜਮਾ ਕੇ ਦੇਖਿਆ ਹੋਵੇ, ਜਿਹੜਾ ਇਸ ਸਥਿਤੀ ਚੋਂ ਲੰਘਿਆ ਹੋਵੇ, ਉਹਦੇ ਕੋਲ ਉਹਦੇ ਤਜਰਬੇ ਚੋਂ ਸਿੱਖਣ ਨੂੰ ਸਾਡੇ ਕੋਲ ਬਹੁਤ ਕੁਛ ਹੁੰਦਾ। ਦੇਖੋ ਤੁਸੀਂ ਆਲੇ ਦੁਆਲੇ ਬਹੁਤ ਤੁਹਾਡੇ ਦੋਸਤ ਮਿੱਤਰ ਹੋਣਗੇ ਜਿਹੜੇ ਕਾਫੀ ਐਕਸਰਸਾਈਜ਼ ਕਰਦੇ ਹੋਣਗੇ, ਜਿਮ ਜਾਂਦੇ ਹੋਣਗੇ, ਪਰ ਆ ਹੋਇਆ ਕੀ, ਕੋਰੋਨਾ ਦੀ ਪ੍ਰੋਬਲਮ ਦੇ ਚੱਲਦਿਆਂ ਜਿਮ ਹੋ ਗਏ ਬੰਦ। ਜਿਮ ਬੰਦ ਹੋ ਗਏ ਤੇ ਲੋਕ ਘਰਾਂ 'ਚ ਬੈਠ ਗਏ, ਖਾਣ ਪੀਣ ਬਦਲਿਆ ਨਹੀਂ, ਸ਼ਾਮ ਨੂੰ ਉਹੋ ਹੀ ਮੁਰਗਾ ਵਿਸਕੀ ਤੇ ਉਹੀ ਚਾਰ ਪੰਜ ਵਾਰੀ ਚਾਹ ਪੀਣੀ, ਚਾਹ ਦੇ ਵਿੱਚ ਚੀਨੀ ਹੁੰਦੀ ਹੈ, ਤੁਹਾਨੂੰ ਪਤਾ ਘਿਓ ਵਾਲੀਆਂ ਚੀਜ਼ਾਂ ਹੋਵੇ। ਮੈਂ ਨੀ ਕਹਿੰਦਾ ਨਹੀਂ ਖਾਣੀਆਂ ਪੀਣੀਆਂ ਚਾਹੀਦੀਆਂ, ਇੱਕ ਨਾ ਪੰਜਾਬੀ 'ਚ ਕਹਾਵਤ ਆ ਬਈ ਰੱਜ ਕੇ ਖਾ ਤੇ ਦੱਬ ਕੇ ਵਾ, ਖਾਓ ਜੋ ਕੁਛ ਮਰਜ਼ੀ ਪਰ ਉਹਨੂੰ ਖਾਣ ਨੂੰ ਪਚਾਉਣ ਦੇ ਲਈ ਫਿਜ਼ੀਕਲ ਐਕਟੀਵਿਟੀ ਬਹੁਤ ਜ਼ਰੂਰੀ ਹੈ। ਅੱਛਾ ਜੇ ਤੁਸੀਂ ਫਿਜ਼ੀਕਲ ਐਕਟੀਵਿਟੀ ਕਰਦੇ ਹੋ, ਤੁਸੀਂ ਛੋਲੇ ਖਾਓ, ਬਦਾਮ ਖਾਓ, ਅਖਰੋਟ ਖਾਓ, ਤੁਸੀਂ ਕੁਛ ਮਰਜ਼ੀ ਖਾਈ ਜਾਓ, ਸ਼ਰਤ ਇਹ ਆ ਕਿ ਉਸਦੇ ਬਰਾਬਰ ਦੀ ਫਿਜ਼ੀਕਲ ਐਕਟੀਵਿਟੀ ਕਰੋ। ਪਰ ਪ੍ਰੋਬਲਮ ਹੈ ਡਾਕਟਰ ਸਾਹਿਬ ਸਾਨੂੰ ਕਹਿ ਦਿੰਦੇ ਵੀ ਇਹ ਚੀਜ਼ ਨਹੀਂ ਖਾਣੀ, ਉਹ ਡਾਕਟਰ ਸਾਹਿਬ ਆਪਦੀ ਥਾਂ ਬਿਲਕੁਲ ਠੀਕ ਹੁੰਦਾ ਕਿਉਂਕਿ ਆਪਾਂ ਫਿਜ਼ੀਕਲ ਐਕਟੀਵਿਟੀ ਨਹੀਂ ਕਰਦੇ, ਸਾਡੀ ਮਜਬੂਰੀ ਆ ਕਿਉਂਕਿ ਅਸੀਂ ਕੰਮ ਟਰੱਕਾਂ ਦੀਆਂ ਸ਼ਿਫਟਾਂ, ਕੰਮ ਤੇ ਸ਼ਿਫਟਾਂ, ਆਹ ਕਰ ਆਹ ਕਰ, ਸ਼ਾਮ ਨੂੰ ਥੱਕੇ ਟੁੱਟੇ ਪਹੁੰਚਦੇ ਹਾਂ ਤੇ ਫਿਰ ਸੋਚੀਦਾ ਵੀ ਹੁਣ ਆਪਾਂ ਕੀ ਕਰੀਏ। ਬਸ ਦਿਨ ਦੇ ਵਿੱਚ 10 ਮਿੰਟ ਜਿਹੜੀ ਐਕਸਰਸਾਈਜ਼ ਆ ਫਿਜ਼ੀਕਲ ਐਕਸਰਸਾਈਜ਼ ਕਰ ਲਈਏ, ਰਿਲੈਕਸ ਹੋਣ ਲਈ ਯੋਗਾ ਕਰ ਲਈਏ, ਹੋਰ ਕੁਛ ਨਹੀਂ ਕਰਨਾ। ਮੌਸਮ ਵਧੀਆ, ਬਾਹਰ ਭੱਜ ਦੌੜ ਹੀ ਲਈਏ। ਹੋਰ ਕਮਿਊਨਿਟੀ ਦੇ ਲੋਕ ਮੈਂ ਬਹੁਤ ਵੇਖਣਾ ਸੜਕਾਂ ਦੇ ਉੱਤੇ, ਦੁਪਹਿਰੇ ਵੀ ਭੱਜੇ ਜਾਂਦੇ ਆ, ਸਾਡੇ ਕਹਿਣਗੇ ਜੀ ਧੁੱਪ ਬਹੁਤ ਆ, ਆਹ ਤਾਂ ਸਨੋ ਪੈ ਗਈ, ਆਹ ਤਾਂ ਠੰਡ ਹੋ ਗਈ ਜੀ, ਆਹ ਮੀਂਹ ਪੈ ਗਿਆ, ਮਤਲਬ ਇਹੋ ਜਿਹੇ ਬਹਾਨੇ ਸੰਧੂ ਸਾਹਿਬ ਰੱਖ ਕੇ ਗਏ ਨੇ। ਯੂਟਿਊਬ ਤੋਂ ਕੱਢ ਕੇ ਦੇਖੋ ਤੁਸੀਂ ਐਕਸਰਸਾਈਜ਼, ਆਪ ਖੁਦ ਕੱਢ ਕੇ ਦੇਖੋ ਤੁਸੀਂ ਐਕਸਰਸਾਈਜ਼, ਘਰੇ ਬੈਠ ਕੇ ਤੁਸੀਂ ਇੰਨੀਆਂ ਐਕਸਰਸਾਈਜ਼ ਕਰ ਸਕਦੇ ਹੋ ਨੋਰਮਲ, ਨਾਲੇ ਆਪਣੇ ਬੱਚਿਆਂ ਨੂੰ ਲਾਓ, ਫੀਮੇਲ ਮੈਂਬਰ, ਮੇਲ ਮੈਂਬਰ, ਆਪਾਂ ਆਪਣੇ ਸਰੀਰ ਨੂੰ ਤੰਦਰੁਸਤ ਰੱਖਣਾ। ਸਰੀਰ ਆਪਣਾ ਠੀਕ ਹੈ ਜੀ ਤਾਂਹੀਓ ਦੁਨੀਆ ਸੋਹਣੀ ਲੱਗਦੀ ਹੈ, ਤੇ ਜੇ ਆਪਣਾ ਸਰੀਰ ਨਹੀਂ ਠੀਕ ਨਾ ਤੇ ਫਿਰ ਤਾਂ ਸੋਹਣਾ ਦਾ ਕੀ ਲੱਗਣਾ, ਫਿਰ ਤਾਂ ਬੰਦੇ ਦਾ ਮਨ ਹੀ ਉਦਾਸ ਹੋਇਆ ਰਹਿੰਦਾ। ਖੈਰ ਦੋਸਤੋ,
ਸਾਡਾ ਜਿਹੜਾ ਅੱਜ ਦਾ ਪ੍ਰੋਗਰਾਮ ਸੀ ਇਹ ਵਿਸ਼ੇਸ਼ ਤੌਰ ਤੇ ਇਹ ਸਿਹਤ ਬਾਰੇ ਕੇਂਦਰਿਤ ਸੀਗਾ ਤੇ ਆਪਣੇ ਆਪ ਬਾਰੇ ਸੀ। ਦੇਖੋ ਪੈਥੀਜ਼ ਤਾਂ ਬਹੁਤ ਨੇ, ਤੁਸੀਂ ਦਵਾਈਆਂ ਫਾਰਮਾਸੂਟੀਕਲ ਪੂਰੀ ਦੀ ਪੂਰੀ ਇੰਡਸਟਰੀ ਆ, ਮਾਫੀਆ। ਕਹਿਣ ਦਾ ਮਕਸਦ ਇਹ ਸੀ ਕਿ ਅਸੀਂ ਹਿੰਮਤ ਕਰਨੀ ਹੈ, ਵਿਲ ਪਾਵਰ ਆਪਣੀ ਸਟਰੋਂਗ ਕਰਨੀ ਹੈ ਅਸੀਂ, ਵੀ ਅਸੀਂ ਆਪਣੇ ਆਪ ਨੂੰ ਆਪਣੇ ਸਰੀਰ ਨੂੰ ਠੀਕ ਰੱਖਣਾ। ਠੀਕ ਹੈ, ਹੁਣ ਆਉਂਦੇ ਸਮੇਂ 'ਚ ਜਿੰਮ ਵੀ ਖੁੱਲ ਜਾਣਗੇ, ਪਰ ਗੱਲ ਇਹ ਹੈ ਜੀ ਅਖੀਰ ਤੇ ਫਿਰ ਉਹ ਐਕਟੀਵਿਟੀਜ਼ ਹੁੰਦੀਆਂ, ਕੋਈ ਸਵਿਮਿੰਗ ਕਰ ਲੈਂਦਾ, ਜਿੰਮ ਜਾ ਆਉਂਦਾ, ਕੋਈ ਭੱਜ ਦੌੜ ਲੈਂਦਾ, ਸਿੰਪਲ ਐਕਸਰਸਾਈਜ਼। ਤੁਸੀਂ ਜਿੰਮ ਨਹੀਂ ਵੀ ਜਾਂਦੇ, ਯੂਟਿਊਬ ਤੇ ਸਰਚ ਕਰੋ ਸਿੰਪਲ ਐਕਸਰਸਾਈਜ਼, ਪਲੈਂਕਸ ਦੀ ਗੱਲ ਕਰਕੇ ਗਏ ਨੇ ਸੰਧੂ ਸਾਹਿਬ, 5-7 ਮਿੰਟਾਂ ਦੇ ਵਿੱਚ ਤੁਸੀਂ ਪਲੈਂਕਸ ਲਗਾ ਕੇ ਆਪਣੇ ਜਿਹੜੇ ਬਾਡੀ ਆ ਉਹਨੂੰ ਇਸ ਤਰੀਕੇ ਨਾਲ ਕਰ ਸਕਦੇ ਹੋ, ਠੀਕ ਕਰ ਸਕਦੇ ਹੋ, ਤੰਦਰੁਸਤ ਰੱਖ ਸਕਦੇ ਹੋ। ਬੜੇ ਤਰੀਕੇ ਨਾਲ ਗੱਲ ਕਰਕੇ ਗਏ ਨੇ ਵੀ ਜੇ ਗੋਡੇ ਦੁਖਦੇ ਨੇ ਤਾਂ ਬਲੱਡ ਆ ਜਿਹੜਾ ਸਪਲਾਈ ਉਹਦੀ ਗੋਡਿਆਂ ਨੂੰ ਵਧੇ, ਕਿਹੜੇ ਢੰਗ ਤਰੀਕੇ ਨੇ। ਮੈਂ ਇਹ ਨਹੀਂ ਕਹਿੰਦਾ ਵੀ ਡਾਕਟਰ ਤੁਸੀਂ ਬਣ ਜਾਓ, ਆਪ ਡਾਕਟਰ ਦੀ ਰਾਏ ਲਓ, ਵਿਦ ਇਨ ਲਿਮਿਟਸ ਤੁਸੀਂ ਥੋੜਾ ਬਹੁਤ ਆਪਣੀ ਪ੍ਰੋਬਲਮ ਬਾਰੇ ਪੜ੍ਹ ਕੇ ਘੋਕ ਕੇ ਥੋੜਾ ਜਿਹਾ ਆਪਣੇ ਲੈਵਲ ਤੇ ਵੀ ਕੋਸ਼ਿਸ਼ ਕਰੋ। ਇਹ ਨਹੀਂ ਵੀ ਮੰਜੇ ਤੇ ਪਏ ਆ, ਡਾਕਟਰ ਨੇ ਪਤਾ ਨਹੀਂ ਟੀਕੇ ਲਾ ਦੇਣਾ, ਸਾਡੀ ਬੈਕ ਦੁਖਣੋਂ ਹਟ ਜਾਣੀ ਆ, ਸਾਡੇ ਗਰਦਨ ਦੁਖਣੋਂ ਹਟ ਜਾਣੀ ਆ, ਸਾਨੂੰ ਸਰਵਾਈਕਲ ਦੀ ਪ੍ਰੋਬਲਮ ਆ। ਬੜੀਆਂ ਸਿੰਪਲ ਐਕਸਰਸਾਈਜ਼ ਨੇ, ਈਵਨ ਸਵੇਰੇ ਉੱਠ ਕੇ ਯੋਗਾ ਕਰ ਲਓ, ਸ਼ਾਮ ਨੂੰ ਕਰ ਲਓ, ਖਾਲੀ ਪੇਟ ਹੋਵੇ ਤੁਹਾਡਾ ਕੋਈ ਪ੍ਰੋਬਲਮ ਨਹੀਂ ਹੈਗੀ। ਨੋਰਮਲ ਐਕਸਰਸਾਈਜ਼ ਮਤਲਬ ਕੀਤੀਆਂ ਜਾ ਸਕਦੀਆਂ ਨੇ। ਚਲ ਦੋਸਤੋ, ਮੈਂ ਆਪਣਾ ਸੁਨੇਹਾ ਬਿਜ਼ਨਸ ਦਾ ਤਾਂ ਦੇਣਾ ਭੁੱਲ ਹੀ ਗਿਆ, ਸਾਡੇ ਕੋਲ ਕਾਫੀ ਸਾਰੇ ਪ੍ਰੋਜੈਕਟ ਹੈਗੇ ਨੇ ਜੀ, ਸਾਰਿਆਂ ਦੀ ਅਸੀਂ ਐਡ ਨਹੀਂ ਕਰਦੇ, ਸਾਰੇ ਪ੍ਰੋਜੈਕਟ ਅਸੀਂ ਵੇਚਦੇ ਨਹੀਂ, ਨਾ ਹੀ ਸਾਡੇ ਕੋਲ ਸਮਾਂ ਹੁੰਦਾ। ਕੁਝ ਖਾਸ ਸਿਲੈਕਟਡ ਪ੍ਰੋਜੈਕਟਸ ਹੁੰਦੇ ਨੇ ਜਿਹਦੇ ਵਿੱਚ ਸਾਡੇ ਕਲਾਇੰਟਸ ਨੂੰ ਫਾਇਦਾ ਹੁੰਦਾ, ਅਸੀਂ ਉਹ ਸੈੱਲ ਕਰਦੇ ਹਾਂ। ਡੈਫੀਨੇਟਲੀ ਜਦੋਂ ਕਲਾਇੰਟਸ ਨੂੰ ਫਾਇਦਾ ਹੁੰਦਾ ਸਾਨੂੰ ਵੀ ਫਾਇਦਾ ਹੁੰਦਾ, ਕਿਉਂਕਿ ਸਾਨੂੰ ਕਮਿਸ਼ਨ ਮਿਲਦਾ। ਦੋਸਤੋ, ਜੇ ਤੁਸੀਂ ਇਸ ਵਕਤ ਬ੍ਰੈਂਪਟਨ ਦੇ ਵਿੱਚ ਇਨਵੈਸਟਮੈਂਟ ਕਰਨੀ ਆ, ਯਾਦ ਰੱਖਿਓ ਆਉਂਦੇ 5-7 ਸਾਲਾਂ ਦੇ ਵਿੱਚ ਇੱਥੇ 15 ਦੇ ਕਰੀਬ ਪ੍ਰੋਜੈਕਟ ਆ ਰਹੇ ਨੇ ਸੁਪਰ ਸਟੋਰ ਦੇ ਸਾਹਮਣੇ। ਸ਼ੋਪਰਸ ਵਰਲਡ ਵੀ ਆਉਂਦੇ ਸਾਲਾਂ ਦੇ ਵਿੱਚ ਨਾ ਢਾ ਦੇਣਾ, ਉੱਥੇ ਵੱਡੇ ਵੱਡੇ ਟਾਵਰ ਬਣਨੇ ਨੇ, ਮੇਨ 3-4 ਲੈਵਲ ਦੇ ਉੱਤੇ ਕਮਰਸ਼ੀਅਲ ਸਟੋਰਸ ਹੋਣਗੇ। ਪੂਰੀਆਂ ਪਿਕਚਰਸ ਦੇਖ ਲਓ ਤੁਸੀਂ, ਗੂਗਲ ਤੇ ਜਾ ਕੇ ਸਰਚ ਕਰ ਲਓ, ਉਹਨਾਂ ਦੀ ਵੈਬਸਾਈਟ ਦੇਖ ਲਓ ਜਿਹੜੇ ਪਲਾਜ਼ਾ ਦੇ ਓਨਰ ਨੇ, ਤੇ ਤੁਹਾਨੂੰ ਪਤਾ ਲੱਗ ਜੂਗਾ ਕਿ ਕਿਵੇਂ ਇਹ ਜਿਹੜਾ ਏਰੀਆ ਸਾਰੇ ਦਾ ਸਾਰਾ ਇਹਦੀ ਪਿਕਚਰ ਹੀ ਚੇਂਜ ਹੋ ਰਹੀ ਹੈ। ਇੱਥੇ ਇਨਵੈਸਟਮੈਂਟ ਦੇ ਵਧੀਆ ਮੌਕੇ ਨੇ, ਇੱਥੇ ਰਹਿਣ ਲਈ ਵੀ ਇਹ ਜਿਹਾ ਜਿਹੜਾ ਜੇ ਜਿਹਾ ਹੁਣ ਏਰੀਆ ਇਹ ਜਿਹਾ ਏਰੀਆ ਨਹੀਂ ਰਹਿਣਾ, ਇੱਥੇ LRT ਆ ਜਾਣੀ ਆ 2 ਸਾਲਾਂ ਨੂੰ, ਲਾਈਟ ਰੇਲ ਤੇ ਇਨਵੈਸਟਮੈਂਟ ਲਈ ਵਧੀਆ। ਤੇ ਤੁਸੀਂ ਦੋਸਤੋ ਜੇ ਇੱਥੇ ਕੌਂਡੋ ਬੁੱਕ ਕਰਨੀ, ਅਸੀਂ ਪਹਿਲਾ ਪ੍ਰੋਜੈਕਟ ਇੱਥੇ ਵੇਚ ਰਹੇ ਹਾਂ ਤੇ ਪਹਿਲਾ ਟਾਵਰ, ਦੂਜਾ ਟਾਵਰ ਅਗਲੇ ਸਾਲ ਵੇਚਾਂਗੇ। ਸੰਪਰਕ ਕਰ ਲਿਓ 6473008436 ਮੇਰਾ ਨੰਬਰ ਆ। ਇਸ ਤਰ੍ਹਾਂ ਮਿਸੀ ਸਾਡਾ ਦੇ ਵਿੱਚ ਡੰਡਾਸ ਤੇ ਓਰੰਟੈਰੀਓ ਸਟਰੀਟ ਦਾ ਇੰਟਰਸੈਕਸ਼ਨ ਦੇ ਉੱਤੇ ਅਸੀਂ ਬੜੀਆਂ ਵਾਜਬ ਪ੍ਰਾਈਸ ਦੇ ਉੱਤੇ ਕੌਂਡੋਜ਼ ਆ ਜਿਹੜੀਆਂ ਸੈੱਲ ਕਰ ਰਹੇ ਹਾਂ ਜੀ। ਸੰਪਰਕ ਕਰ ਲਿਓ 6473384436, 6473408436 ਮੇਰਾ ਨੰਬਰ ਆ। ਸਮਾਂ ਦੇਣ ਲਈ ਦੋਸਤੋ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ, ਤੇ ਉਮੀਦ ਕਰਦਾ ਤੁਸੀਂ ਅੱਜ ਦੀ ਗੱਲਬਾਤ ਨੂੰ ਪਸੰਦ ਕੀਤਾ ਹੋਊਗਾ। ਮਿਹਰਬਾਨੀ।
You are listening to WTOR 770 AM, Youngstown, Toronto.
The views expressed on the preceding program may not necessarily be those of the owner or management of WTOR radio station.
جیسے مزید کاروبار اور خدمات دوبارہ کھل رہی ہیں، ہم سب کو ایک دوسرے کو محفوظ رکھنے کی کوشش جاری رکھنی چاہیے۔ جسمانی فاصلہ رکھنے کا عمل جاری رکھیے اور 2 میٹر کا فاصلہ رکھیں۔ جہاں جسمانی فاصلہ رکھنا دشوار ہو اور لازمی ہو، وہاں فیس ماسک پہنیں۔ کثرت سے ہاتھوں کو دھونا جاری رکھیں۔ اگر آپ کو فکر ہو کہ آپ کو COVID-19 ہو سکتا ہے یا آپ کا سامنا وائرس سے ہوا ہے تو آپ معائنہ کروائیں۔ گھر کے اندر یا باہر محفوظ رہیں، زندگیاں بچائیں۔ مزید معلومات کے لیے ontario.ca/coronavirus ملاحظہ کریں۔ حکومت اونٹیریو کی جانب سے ادائیگی کردہ۔
ਉਹ ਮੈਂ ਕਿਹਾ ਜਲਦੀ ਤਿਆਰ ਹੋ ਜਾ, ਫਰਨੀਚਰ ਪਸੰਦ ਕਰਦੇ ਕਰਦੇ ਵੀ ਟਾਈਮ ਲੱਗਣਾ।
ਹਾਂ, ਸੋਢੀ ਫਰਨੀਚਰ ਹੀ ਤਾਂ ਜਾਣਾ ਹੈ, ਆਪਣੇ ਘਰ ਦੇ ਕੋਲ ਏਅਰਪੋਰਟ ਰੋਡ ਵਾਲੀ ਲੋਕੇਸ਼ਨ ਤੇ।
ਹੁਣ ਨਹੀਂ, ਹੁਣ ਆਪਾਂ ਉਹਨਾਂ ਦੀ ਕੈਨੇਡੀ ਲੋਕੇਸ਼ਨ ਤੇ ਜਾਣਾ। ਹੁਣ ਉਹਨਾਂ ਦਾ ਪੂਰਾ ਸਟਾਫ ਪੂਰੀ ਕੁਆਲਿਟੀ ਨਾਲ ਇੱਕੋ ਛੱਤ ਨੀਚੇ ਆਪਣੀਆਂ ਸਰਵਿਸਿਜ਼ ਦੇਵੇਗਾ।
ਸੋਢੀ ਫਰਨੀਚਰ ਕਮਿਊਨਿਟੀ ਦਾ ਸਭ ਤੋਂ ਪੁਰਾਣਾ ਫਰਨੀਚਰ ਸਟੋਰ ਹੁਣ ਆਪਣਾ ਫਰਨੀਚਰ ਕੈਨੇਡੀ ਲੋਕੇਸ਼ਨ ਤੋਂ ਹੀ ਸੈਲ ਕਰੇਗਾ। ਆਪਣੀ ਪਸੰਦ ਦਾ ਫਰਨੀਚਰ ਵਧੀਆ ਡੀਲਸ ਤੇ ਲੈਣ ਲਈ ਅੱਜ ਹੀ ਆਓ ਇਹਨਾਂ ਦੀ ਕੈਨੇਡੀ ਲੋਕੇਸ਼ਨ, 142 ਕੈਨੇਡੀ ਰੋਡ, ਸਾਊਥ ਬ੍ਰੈਂਪਟਨ ਤੇ। ਕਾਲ 905-874-7171।
ਡਾਈਵੋਰਸ ਜਾਂ ਕਸਟਡੀ ਦੀ ਲੜਾਈ ਜ਼ਿੰਦਗੀ ਦੀ ਸਭ ਤੋਂ ਔਖੀ ਲੜਾਈ ਹੁੰਦੀ ਹੈ, ਕਿਉਂਕਿ ਤੁਸੀਂ ਉਸ ਸ਼ਖਸ ਨਾਲ ਲੜ ਰਹੇ ਹੁੰਦੇ ਹੋ ਜਿਸ ਨਾਲ ਤੁਹਾਡਾ ਘਰ, ਪਰਿਵਾਰ ਤੇ ਤੁਹਾਡੇ ਬੱਚੇ ਸਾਂਝੇ ਨੇ। ਉਸ ਵਕਤ ਕਈ ਸਵਾਲ ਉੱਠਦੇ ਨੇ ਕਿ ਪ੍ਰਾਪਰਟੀ ਕਿਸ ਕੋਲ ਜਾਏਗੀ, ਕਸਟਡੀ ਕਿਸ ਨੂੰ ਮਿਲੇਗੀ ਤੇ ਜ਼ਿੰਦਗੀ ਦੀ ਸਭ ਤੋਂ ਪਿਆਰੀ ਦੌਲਤ ਬੱਚੇ ਕਿਸ ਕੋਲ ਰਹਿਣਗੇ।
SNS Lawyers ਕੋ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਤੇ ਤੁਹਾਡੇ ਹੱਕ ਲਈ ਲੜਨ ਵਾਸਤੇ ਲਿਆਕਤ ਹੈ। ਆਪਣੇ ਹੱਕ ਜਾਣਨ ਲਈ ਜਾਂ ਸਲਾਹ ਲੈਣ ਲਈ ਅੱਜ ਹੀ SNS Lawyers ਨੂੰ ਕਾਲ ਕਰੋ 416-655-2000।
आप CIBC ग्लोबल मनी ट्रांसफर के साथ बहुत ही आसानी से अपने घर से विदेश पैसे भेज सकते हैं, वो भी $0 ट्रांसफर फी पर। आप पैसे ऑनलाइन या CIBC के मोबाइल ऐप से भेज सकते हैं। आज ही अपना पहला ट्रांसफर करें और पाएं $50। अधिक जानकारी के लिए CIBC.com/transfer पर जाएं।
कितना ढूंढा मेरे तेरे को
वो सूटकेस ढूंढ के लाके दे।